धन्वाहे गुरु साहिब जियो कामी क्रोधी चातुरी बाजी गर्भे काम निंदा करते जन्म सिरानो कबहू ना सिमरयो राम हम अवगुण परे एक गुण नाही अमृत छाड़ बिखै बिख खाई माया मोह परम पै भूले सुत दारा सों प्रीत लगाई एक उत्तम पंथ सुनयो गुर संगत तेह मिलंत जम त्रास मिटाई एक अरदास पाठ कीरत की गुर रामदास गुर रामदास राखो शरणाय परम सम्मान योग साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर चल रहे खालसा सिरजना दिवस दे विशेष गुरमत समागम सतगुरां जी दी अमृत बाणी कीर्तन आप जी ने सरवण कीता है।
इको घटा दो थोड़ी जी।
आप जितने सतगुरां दे चरणा विच हाजिर हो भाई साहब भाई सरबजीत सिंह जी बेनती रूप शब्द गायन कर रहे सन और प्रमाणा सहित कीर्तन सरवण करा रहे सन। संगत विच विचरदिया कोई जरूरी नहीं हुंदा कि बुलारा ही बहुत कुछ जानदा है। आम सादे जीवन वाले गुरु गुरु जपन वाले सुरत करके बहुत उच्चे मिलते हैं। दरबार साहब कथा दा वक्त सी मंजी साहब तो कथा करके मैं बाहर निकलिया एक बुजुर्ग ने बड़े प्यारे शब्द कहे मैनू बड़े चंगे लगे। वो कहने जदों आपां कीर्तन सुनने आ उंज तां मर्यादा कहिंदी है भी इक्को वेले इक्को कम करो गुरमुख शरीरक तौर ते सिर्फ बैठना एक थां ते हो सकदा है मन कदी इक्को वेले इक्को कम नहीं करदा। कन कीर्तन सुनदे ने मन तां पता नहीं की कुछ कर लैंदा उन्नी देर तक। वह कहिंदे सन जदों जिवें भाई साहब जी ने हुण अज कीर्तन कीता है बेनती रूप हम मैले तुम उजल करते हम अवगुण भरे ए गुण नाई जितने इस बेनती दे शब्द ने वह ए कहण दी बजाए गुरु जी कह रहे ने अवगुणा नाल असी भरे हां कीर्तन सुनदिया इन्हां शब्दां विच अपने जीवन नूं मिला लईए। ਮਾਲਕ ਜੀ ਸਾਡੇ ਚ ਔਗਣ ਨੇ। ਜਦੋਂ ਸ਼ਬਦ ਪੜੇ ਜਾਂਦੇ ਹੋਣ ਪ੍ਰੀਤ ਦੇ ਪ੍ਰਤੀਤ ਦੇ, ਉਦੋਂ ਬੇਨਤੀ ਕਰੀਏ ਸੱਚੇ ਪਾਤਸ਼ਾਹ ਜਿਹੜੀ ਅਵਸਥਾ ਆ ਪਿਆਰ ਦੀ ਹੈ ਨਾ, ਇਸ ਜਨਮ ਚ ਸਾਡੀ ਝੋਲੀ ਵਿਚ ਵੀ ਪਾ ਦਿਓ। ਜੇ ਨਾਮ ਦੇ ਪੜੇ ਜਾਂਦੇ ਹੋਣ ਤਾਂ ਵੀ ਬੇਨਤੀ ਕਰੀਏ ਮਾਲਕ ਤੁਸੀਂ ਸਾਨੂੰ ਉਹ ਬਖਸ਼ਿਸ਼ ਕਰੋ ਜਿਹੜੀ ਸ਼ਬਦ ਵਿਚ ਕਹਿ ਰਹੇ ਹੋ। ਸੱਚ ਹੈ ਅੰਦਰ ਚੱਲਣ ਲੱਗ ਪੈਂਦਾ। ਆਓ ਜੋ ਲੜੀਵਾਰ ਵਿਚਾਰ ਆਪਾਂ ਕਰ ਰਹੇ ਹਾਂ ਉਸੇ ਵਿਚਾਰ ਨੂੰ ਮੈਂ ਅੱਗੇ ਬੇਨਤੀ ਕਰਾਂਗਾ, ਕਿਉਂਕਿ ਕੱਲ ਰਾਤ ਕਾਫੀ ਜ਼ਿਆਦਾ ਸਮਾਂ ਲੱਗਾ, ਤਕਰੀਬਨ ਪੌਣੇ ਕੁ ਦੋ ਘੰਟੇ ਦੇ ਕਰੀਬ ਆਪਾਂ ਬੋਲਦੇ ਰਹੇ, ਸਰੀਰ ਫਿਰ ਹੁਣ ਤੰਗ ਕਰਨ ਲੱਗ ਪੈਂਦਾ। ਆਓ ਅਸੀਸ ਬਖਸ਼ੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਜੀ ਦੇ ਖਾਲਸੇ ਦੀ ਉਪਮਾ ਔਰ ਗੁਣ ਨਿਰੂਪਣ ਕਰਨੇ ਨੇ। ਅਸੀਸ ਬਖਸ਼ੋ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਅਸੀਂ ਭਾਈ ਨੰਦ ਲਾਲ ਸਾਹਿਬ ਜੀ ਦੇ ਇਸ ਬਚਨ ਦੀ ਵਿਆਖਿਆ ਕਰ ਰਹੇ ਸਾਂ, ਖਾਲਸਾ ਸੋਏ ਜੋ ਨਿੰਦਾ ਤਿਆਗੈ, ਖਾਲਸਾ ਸੋਏ ਲੜੇ ਹੋਏ ਆਗੈ, ਖਾਲਸਾ ਸੋਏ ਜੋ ਪੰਚ ਕੋ ਮਾਰੈ, ਖਾਲਸਾ ਸੋਏ ਕਰਮ ਕੋ ਸਾੜੈ। ਅੱਗੇ ਭਾਈ ਸਾਹਿਬ ਕਹਿੰਦੇ ਖਾਲਸਾ ਸੋਏ ਮਾਨ ਜੋ ਤਿਆਗੈ, ਖਾਲਸਾ ਸੋਏ ਜੋ ਪਰ ਤਿਰਿਆ ਤੇ ਭਾਗੈ, ਖਾਲਸਾ ਸੋਏ ਪਰ ਦ੍ਰਿਸ਼ਟ ਕੋ ਤਿਆਗੈ, ਖਾਲਸਾ ਸੋਏ ਨਾਮ ਰਤ ਲਾਗੈ। ਇਹ ਇੱਕ ਇੱਕ ਬਚਨ ਇੰਨਾ ਕਮਾਲ ਦਾ ਹੈ ਜੀ, ਸਾਰੇ ਗੁਰੂ ਗ੍ਰੰਥ ਸਾਹਿਬ ਚ ਬਚਨ। ਕੱਲ ਅਸੀਂ ਜਦੋਂ ਜ਼ਿਆਦਾ ਡਿਟੇਲ ਚ ਗਏ ਸਾਂ ਲੜੇ ਹੋਏ ਆਗੈ ਤੇ ਨਿੰਦਿਆ, ਉਸ ਤੋਂ ਅੱਗੇ ਵੀ ਖਾਲਸਾ ਸੋਏ ਜੋ ਪੰਚ ਕੋ ਮਾਰੈ, ਖਾਲਸਾ ਸੋਏ ਜੋ ਕਰਮ ਕੋ ਸਾੜੈ। ਲਫ਼ਜ਼ੀ ਅਰਥ ਨੇ ਅਸਲ ਚ ਉਹ ਗੁਰੂ ਕਾ ਖਾਲਸਾ ਹੈ। ਪੰਚ ਦੇ ਲਫ਼ਜ਼ੀ ਅਰਥ ਬਹੁਤ ਨੇ ਜੀ, ਉਂਝ ਮੈਂ ਬੇਨਤੀ ਕਰਾਂਗਾ। ਪੰਚ ਜਿਹਨੂੰ ਅਸੀਂ ਪੰਜ ਕਹਿੰਦੇ ਹਾਂ, ਇਹਦੀ ਬੜੀ ਵੱਡੀ ਮਹਾਨਤਾ ਸਾਰੇ ਸੰਸਾਰ ਵਿਚ ਜੀ। ਜਿਵੇਂ ਪੰਜ ਤੱਤ ਨੇ, ਪੰਜ ਵਿਕਾਰ ਨੇ, ਪੰਜ ਕਰਮ ਇੰਦਰੇ ਨੇ, ਪੰਜ ਗਿਆਨ ਇੰਦਰੇ ਨੇ, ਪੰਜਾਂ ਤੱਤਾਂ ਦੇ ਪੰਜ ਗੁਣ ਨੇ, ਅਸੀਂ ਪੰਜ ਰਹਿਤਾਂ ਕਹਿੰਦੇ ਹਾਂ, ਪੰਜ ਕਿਲੇ ਨੇ, ਪੰਜ ਪਿਆਰੇ ਨੇ, ਪੰਜ ਸਰੋਵਰ ਨੇ, ਪੰਜ ਪੀਰ ਨੇ। ਇਹ ਇਹ ਗਿਣਤੀ ਦੀ ਬੜੀ ਵਿਲੱਖਣਤਾ ਹੈ। ਇੱਕ ਅਸੀਂ ਬਚਨ ਪੜ੍ਹਦੇ ਹਾਂ ਪੰਚ ਪ੍ਰਵਾਨ, ਪੰਚ ਪ੍ਰਧਾਨ, ਉਹਦਾ ਅਰਥ ਹੈ ਗਿਣਤੀ ਵਾਲਾ ਪੰਚ ਨਹੀਂ, ਉਹਦਾ ਅਰਥ ਹੈ ਜਿਨੇ ਸੁਣ ਲਿਆ, ਮੰਨ ਲਿਆ, ਮਨ ਵਿਚ ਜਿਹਦੇ ਭਾਵਨਾ ਹੈ। ਪੰਚ ਪ੍ਰਵਾਨ ਦਾ ਅਰਥ ਹੈ ਗੁਰਮੁਖ ਜਨ ਜਿਹੜਾ ਪ੍ਰਭੂ ਦੀ ਦਰਗਾਹ ਵਿਚ ਸਰਕਾਰ ਹੋ ਚੁੱਕਾ ਹੈ। ਹੁਣ ਇਕ ਪਾਸੇ ਇਸ ਪੌੜੀ ਚ ਪੰਚ ਪ੍ਰਵਾਨ, ਪੰਚ ਪ੍ਰਧਾਨ, ਗੁਰਮੁਖ ਜਨ, ਪੰਚੇ ਪਾਵੈ ਦਰਗਹਿ ਮਾਨ। ਅਸਲ ਚ ਇਹ ਜਦੋਂ ਪੌੜੀ ਨੂੰ ਅਸੀਂ ਅੱਗੇ ਖੰਡਾਂ ਚ ਵੇਖਾਂਗੇ ਤੇ ਧਰਮ ਖੰਡ ਵਿਚ ਤਿੱਥੈ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਉਥੇ ਵੀ ਹਜ਼ੂਰ ਨੇ ਪੰਚ ਪ੍ਰਵਾਨ ਦਾ ਜ਼ਿਕਰ ਕੀਤਾ ਹੈ। ਇੱਥੇ ਜਿਹੜਾ ਪੰਚ ਕੋ ਮਾਰੈ, ਇਹਦਾ ਭਾਵ ਕੀ ਹੈ? ਮੈਂ ਉਸੇ ਲੜੀ ਨੂੰ ਅੱਗੇ, ਮੈਂ ਕੱਲ ਜਦੋਂ ਆਪਾਂ ਕਥਾ ਸਮਾਪਤ ਕਰ ਰਹੇ ਸਾਂ, ਕੱਲ ਹੀ ਚ ਇੱਕ ਬੇਨਤੀ ਕੀਤੀ ਸੀ ਕਿ ਇਸ ਦੇਹੀ ਦੇ ਵਿਚ ਪਰਮਾਤਮਾ ਨੇ ਬਹੁਤ ਕੁਝ ਟਿਕਾਇਆ ਹੋਇਆ। ਪਿਛਲੇ ਦਿਨ ਵੀ ਕਿਹਾ, ਮੈਡੀਕਲ ਸਾਇੰਸ ਅਨੁਸਾਰ ਤਾਂ ਆਪਾਂ ਇਹਦੇ ਜਿਹੜੇ ਇੰਟਰਨਲ ਪਾਰਟ ਨੇ ਉਹਨਾਂ ਦੀ ਗੱਲ ਕਰਾਂਗੇ, ਪਰ ਜਦੋਂ ਇਹਨੂੰ ਬਰੀਕੀ ਨਾਲ ਦੇਖਦੇ ਹਾਂ, ਇਹ ਦੇਹੀ ਦੇਵਤਾ ਵੀ ਹੈ ਤੇ ਇਹ ਦੇਹੀ ਦੈਂਤ ਵੀ ਹੈ, ਸਾਰੇ ਇਹਦੇ ਚ ਵੱਸਦੇ ਨੇ। ਇਹਦੇ ਵਿਚ ਠੱਗਾਂ ਦਾ ਵੀ ਟਿਕਾਣਾ, ਇਹਦੇ ਵਿਚ ਦੇਵਤਾ ਵੀ ਰਹਿੰਦਾ ਹੈ। ਸੱਚ ਇਹ ਵੀ ਇਹਦੇ ਵਿਚ ਸ਼ੈਤਾਨ ਵੀ ਵੱਸਦੇ ਨੇ ਤੇ ਇਹਦੇ ਵਿਚ ਭਗਵਾਨ ਵੀ ਵੱਸਦਾ ਹੈ। ਇੱਕ ਮੈਂ ਕਥਾ ਥੋੜੀ ਜਿਹੀ ਰਿਪੀਟ ਕਰਨ ਲੱਗਾ। ਅਸਲ ਚ ਇਸ ਸਰੀਰ ਨੂੰ ਵੱਖ ਵੱਖ ਨਾਂ ਦਿੱਤੇ ਆ। ਜਿਵੇਂ ਹੁਣ ਮੈਂ ਲਫ਼ਜ਼ ਵਰਤਿਆ ਸਰੀਰ, ਇਸ ਨੂੰ ਬਾਣੀ ਚ ਕਾਇਆ ਵੀ ਕਿਹਾ, ਇਸ ਨੂੰ ਤਨ ਵੀ ਕਿਹਾ, ਇਸ ਨੂੰ ਗਾਤ ਵੀ ਕਿਹਾ। ਇੱਕ ਸ਼ਬਦ ਅਸੀਂ ਵਰਤਨੇ ਦੇਹੀ ਤੇ ਦੇਹ ਵੀ ਇਸ ਨੂੰ ਕਿਹਾ। ਠੀਕ ਹੈ, ਅਸੀਂ ਅਰਥ ਇੱਕੋ ਹੀ ਕਰੀ ਜਾਂਗੇ, ਪਰ ਅਸਲ ਚ ਆ ਜਿਹੜੇ ਨਾਮ ਨੇ ਉਹ ਦੇਹੀ ਦੇ ਗੁਣ ਔਗੁਣਾ ਕਰਕੇ ਨੇ। ਜਿਵੇਂ ਅਸੀਂ ਸ਼ਬਦ ਵਰਤਨੇ ਆ ਜੀ ਦੇਹ, ਤੇ ਜੇ ਕੋਈ ਪੁੱਛੇ ਮੈਂ ਕਹਾਂਗਾ ਦੇਹ ਦਰ ਤੇ ਸਰੀਰ, ਜੇ ਕੋਈ ਸਰੀਰ ਦੇ ਅਰਥ ਪੁੱਛੇ ਮੈਂ ਕਹਾਂਗਾ ਜੀ ਕਾਇਆ। ਇਹ ਕਿਉਂ ਹੈ ਦੇਹ? ਫਿਰ ਬੇਨਤੀ, ਦੱਦੇ ਕੰਨਾ ਹਾਹਾ ਮੁਕਤਾ ਜਿੱਥੇ ਆਉਂਦਾ ਦੇਹ ਦਾ। ਇਹ ਤਾਂ ਸ਼ਬਦ ਦਿੱਤਾ ਗਿਆ, ਅਸਲ ਚ ਇਹ ਲਫ਼ਜ਼ ਦੇਹੂ ਧਾਤੂ ਤੋਂ ਨਿਕਲਿਆ, ਸੰਸਕ੍ਰਿਤ ਦਾ ਸ਼ਬਦ ਹੈ ਜੀ। ਦੇਹ ਤਾਂ ਕਹਿ ਗਿਆ ਕਿ ਜਿਹੜੀ ਚੀਜ਼ ਲਗਾਤਾਰ ਵਿਕਾਸ ਕਰਦੀ ਹੋਵੇ ਉਹਨੂੰ ਦੇਹ ਕਿਹਾ ਗਿਆ ਹੈ। ਫਿਰ ਅਰ ਸੁਣਿਓ, ਇਹ ਢਾਂਚਾ ਵਿਕਾਸ ਕਰਨ ਤੋਂ ਰੁਕੇਗਾ ਨਹੀਂ। ਜਿਸ ਦਿਨ ਇੱਕ ਨਿੱਕਾ ਜਿਹਾ ਕਤਰਾ ਸੀ ਉਸ ਦਿਨ ਇਹਨੇ ਵਿਕਾਸ ਕਰਨਾ ਸ਼ੁਰੂ ਕਰ ਦਿੱਤਾ, ਜਿਹਨੂੰ ਸਤਿਗੁਰਾਂ ਨੇ ਬਾਣੀ ਚ ਕਿਹਾ ਨਿਮਿਆ, ਰਕਤ ਬਿੰਦ ਕਰ ਨਿਮਿਆ। ਉਹ ਵਿਕਾਸ ਕਰਦਾ ਕਰਦਾ 6 ਮਹੀਨੇ ਚ ਆਪਣੇ ਆਪ ਤਨ ਬਣ ਗਿਆ, ਗੰਢੇਂਦਿਆ 6 ਮਾਹ, ਦਸੀ ਮਾਸੀ ਜਨਮ ਹੋ ਗਿਆ। ਆਪ ਜੀ ਦੇਖਿਓ, ਕਈ ਵਾਰੀ ਮਨ ਦਾ ਤੇ ਦੇਹ ਦਾ ਆਪਸੀ ਤਾਲਮੇਲ ਨਹੀਂ ਰਹਿੰਦਾ, ਦੇਹ ਕਦੀ ਨਹੀਂ ਪਰਵਾਹ ਕਰਦੀ ਮਨ ਦੀ। ਫਿਰ ਮੈਂ ਜੇ ਗੱਲ ਕੋਈ ਡੂੰਗੀ ਵੀ ਕਰਾਂਗਾ, ਵਾਹਿਗੁਰੂ ਜੀ ਨੂੰ ਰਿਪੀਟ ਕਰਾਂਗਾ, ਕਿਉਂਕਿ ਅੱਜ ਇੱਕ ਦੋ ਸ਼ਬਦ ਮੈਂ ਮਹਿੰਗੇ ਲੈਣੇ ਨੇ, ਅਰਥ ਕਰ ਲਈ ਪੰਚ ਕੋ ਮਾਰੇ ਕੀ। ਹੁਣ ਮੈਂ ਤਾਂ ਕਿਹਾ ਮਨ ਦੀ ਪਰਵਾਹ ਨਹੀਂ ਕਰੇਗੀ। ਕਈ ਬੱਚੇ ਜਨਮ ਲੈਂਦੇ ਆ, ਦੇਹ ਅਰੋਗ ਹੁੰਦੀ ਏ ਤੇ ਮਾਨਸਿਕ ਤੌਰ ਤੇ ਮੰਦ ਬੁੱਧੀ ਵਾਲੇ ਹੁੰਦੇ ਆ। ਜਿੰਨੀ ਦੇਰ ਤੱਕ ਉਹ ਬੱਚਾ ਮਾਂ ਚੁੱਕਦੀ ਏ, ਪਿਤਾ ਚੁੱਕਦਾ, ਬਾਪ ਖੜਾਉਂਦਾ, ਆਪ ਜੀ ਦੇਖਿਓ ਮਨ ਉਥੇ ਖਲੋ ਜਾਂਦਾ। ਮਨ ਨਹੀਂ ਵਿਕਾਸ ਕਰ ਰਿਹਾ, ਪਰ ਦੇਹ ਨੇ ਵੇਟ ਨਹੀਂ ਕਰਨੀ। ਜਿਹੜੀ ਮਨ ਦੀ ਅਵਸਥਾ ਹੈ ਉਹ 5 ਸਾਲ ਦੇ ਬੱਚੇ ਵਾਲੀਆਂ ਹਰਕਤਾਂ ਕਰਦਾ ਤੇ ਦੇਹ ਜਿਹੜੀ ਉਹ 50 ਸਾਲ ਦੀ ਬਣ ਚੁੱਕੀ ਹੈ, ਕਿਉਂਕਿ ਦੇਹ ਵਿਕਾਸ ਕਰ ਰਹੀ ਹੈ। ਦੇਹ ਇਸ ਕਰਕੇ ਨੂੰ ਕਿਹਾ ਗਿਆ ਕਿਉਂਕਿ ਨਿਰੰਤਰ ਤੁਰੇਗੀ ਇਥੋਂ ਤੱਕ। ਆਪ ਜੀ ਦੇਖਿਓ, ਜਿਹੜੇ ਕਿਤੇ ਜਵਾਨ ਜਾਂ ਬੱਚੇ ਕਿਸੇ ਐਕਸੀਡੈਂਟ ਵਿਚ ਕੌਮੇ ਵੀ ਚਲੇ ਜਾਣ, ਉਨ੍ਹਾਂ ਦਾ ਸਰੀਰ ਬੈੱਡ ਉਤੇ ਪਿਆ ਹੋਵੇਗਾ, ਉਨ੍ਹਾਂ ਨੂੰ ਹੋਸ਼ ਕੋਈ ਨਹੀਂ, ਪਰ ਉਨ੍ਹਾਂ ਦੀ ਦੇਹ ਵਿਕਾਸ ਕਰਦੀ ਕਰਦੀ ਉਨ੍ਹਾਂ ਦੇ ਕੇਸ ਕਾਲਿਆਂ ਤੋਂ ਆਪਣੇ ਆਪ ਹੀ ਚਿੱਟੇ ਹੋਣ ਲੱਗ ਪੈਂਦੇ ਨੇ। ਇਸ ਕਰਕੇ ਨੂੰ ਆਪਾਂ ਦੇਹ ਕਹਿੰਦੇ ਹਾਂ ਕਿ ਇਸ ਨੇ ਲਗਾਤਾਰ ਵਿਕਾਸ ਕਰਨਾ, ਤੁਰੀ ਰਹਿਣਾ। ਇੱਕ ਸ਼ਬਦ ਅਸੀਂ ਵਰਤਨੇ ਆ ਸਰੀਰ, ਜਿਹੜਾ ਸਰੀਰ ਹੈ ਇਸ ਕਰਕੇ ਨੂੰ ਕਹਿੰਦੇ ਵੀ ਇਹ ਦੇਹ ਹੈ। ਦੇਹ ਦਾ ਕੰਮ ਹੈ ਵਿਕਾਸ ਕਰਨਾ, ਤੇ ਸਰੀਰ ਦਾ ਮਤਲਬ ਹੈ ਕਿ ਜਿਹਦੇ ਵਿਚ ਸ਼ੀਰਨ ਤੇ ਅਕਸ਼ੀਰਨ। ਫਿਰ ਸੁਣਿਓ, ਸ਼ੀਰਨ ਤੇ ਅਕਸ਼ੀਰਨ ਡਾਕਟਰ ਵੀਰ ਸਮਝਦੇ ਆ, ਜਿਹਦੇ ਵਿਚ ਰੋਜ਼ ਆਪਣੇ ਆਪ ਕੁਝ ਟੁੱਟਦਾ ਤੇ ਕੁਝ ਬਣ ਜਾਂਦਾ। ਦੇਖੋ ਕਿੰਨੇ ਸੈੱਲ ਰੋਜ਼ ਟੁੱਟਦੇ ਆ ਜੀ, ਕਿੰਨੇ ਰੋਜ਼ ਬਣੀ ਜਾਂਦੇ ਆ। ਇਹਨੂੰ ਸਰੀਰ ਤਾਂ ਕਿਹਾ ਗਿਆ ਪੁਰਾਣੇ ਵਿਦਵਾਨਾਂ ਵੱਲੋਂ, ਕਿਉਂਕਿ ਇਹਦੇ ਵਿਚ ਨੈਚੁਰਲੀ ਕੁਦਰਤੀ ਤੌਰ ਤੇ ਟੁੱਟ ਭੱਜ ਚੱਲੀ ਰਹਿਣੀ ਏ। ਇਥੋਂ ਤੱਕ ਬੰਦੇ ਦੀ ਹੱਡੀ ਟੁੱਟ ਜਾਏ, ਡਾਕਟਰ ਭਾਵੇਂ ਉਹਨੂੰ ਰਾੜ ਵੀ ਪਾਏ, ਜਦੋਂ ਘੁੱਟ ਕੇ ਬੰਦਾ ਨੂੰ ਪਤਾ ਹੈ ਕੁਝ ਦਿਨਾਂ ਤੋਂ ਬਾਅਦ ਇਸ ਦੇਹੀ ਦੇ ਅੰਦਰ ਸ਼ੀਰਨ ਤੇ ਅਕਸ਼ੀਰਨ ਵਾਲੀ ਜਿਹੜੀ ਪ੍ਰਕਿਰਿਆ ਚੱਲਦੀ ਇਹਨੇ ਆਪਣੇ ਆਪ ਹੀ ਜੁੜ ਜਾਣਾ ਹੈ। ਇਹਨੂੰ ਸਰੀਰ ਤਾਂ ਕਿਹਾ ਜਾਂਦਾ। ਗੁਰਮੁਖੋ, ਅਗਲੀ ਸ਼ਬਦ ਹੈ ਗਾਤ। ਗਾਤ ਇਸ ਕਰਕੇ ਕਹਿੰਦੇ ਆ ਕਿਉਂਕਿ ਇਸ ਚਮੜੀ ਦੇ ਥੱਲੇ ਇੱਕ ਗਾਰਾ ਲੱਗਾ ਹੋਇਆ ਹੈ, ਜਿਹਨੂੰ ਆਪਾਂ ਪੜ੍ਹਦੇ ਹਾਂ, ਹਾਰਡ ਮਾਸ ਨਾੜੀ ਕੋ ਪਿੰਜਰਾ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ। ਇਸ ਕਰਕੇ ਗਾਤ ਹੈ। ਕਾਇਆ ਆਪਾਂ ਇਸ ਕਰਕੇ ਕਹਿੰਦੇ ਆ ਕਿਉਂਕਿ ਹੱਡੀਆਂ ਦਾ ਢਾਂਚਾ ਹੈ। ਮੈਂ ਆਪ ਨੂੰ ਬੇਨਤੀ ਕਰਨੀ ਹੈ, ਖਾਲਸਾ ਜੀ, ਸਰੀਰ ਸਭ ਦੇ 5 ਤੱਤਾਂ ਦੇ ਆ, ਪਰ ਅੰਦਰ ਦੀ ਬਿਰਤੀ ਸਭ ਦੀ ਇੱਕੋ ਜਿਹੀ ਨਹੀਂ। ਇੱਕ ਸਰੀਰ ਹੋਵੇ ਜਿਹਨੂੰ ਦੇਵਤੇ ਦੀ ਤਰ੍ਹਾਂ ਪੂਜਨੇ ਆ, ਇੱਕ ਸਰੀਰ ਹੋਵੇ ਜਿਹਦੇ ਤੋਂ ਦੁਸ਼ਮਣ ਦੀ ਤਰ੍ਹਾਂ ਨਫ਼ਰਤ ਕਰਨੇ। ਤੱਤ ਤਾਂ 5 ਹੀ ਨੇ। ਉਹ ਬੰਦਾ ਸਰੀਰ ਇਹ ਸਵਾਸ ਸਾਡੇ ਬ੍ਰਹਿਮੰਡ ਵਿਚ ਹੀ ਲੈ ਰਿਹਾ। ਫਿਰ ਇੱਕ ਬੇਨਤੀ, ਇੱਕ ਸਰੀਰ ਹੋਵੇ ਜਿਹਨੂੰ ਵੇਖਣ ਵਾਸਤੇ ਕਹਿੰਦੇ ਆ ਇੱਕ ਵਾਰੀ ਝਲਕ ਮਿਲ ਜਾਏ ਕੋਈ ਰੂਹਾਨੀ ਪੁਰਸ਼, ਇੱਕ ਸਰੀਰ ਹੋਵੇ ਜਿਹਨੂੰ ਵੇਖ ਕੇ ਵੀ ਆਪਾਂ ਨੀਵੀਂ ਪਾ ਲੈਂਦੇ ਹਾਂ। ਫਿਰ ਬੇਨਤੀ ਸੁਣਿਓ, ਇਸ ਦੇਹੀ ਦੇ ਵਿਚ ਸਭ ਕੁਛ ਹੈ। ਆ ਨੇੜੇ ਮੈਕਸੀਕੋ ਹੈ ਨਾ ਜੀ, ਮੈਕਸੀਕਨ ਲੋਕਾਂ ਦੀ ਇੱਕ ਕਹਾਣੀ ਹੈ, ਮੈਂ ਇੱਕ ਵਾਰ ਅਰਜ਼ ਕੀਤੀ ਸੀ ਇਹਨਾਂ ਦੇ, ਇਹ ਬੱਚਿਆਂ ਨੂੰ ਜਦੋਂ ਕਹਾਣੀ ਸੁਣਾਉਂਦੇ ਆ, ਕਹਿੰਦੇ ਇੱਕ ਬਜ਼ੁਰਗ ਆਪਣੇ ਪੋਤੇ ਨੂੰ ਕਹਾਣੀ ਸੁਣਾ ਰਿਹਾ ਕਿ ਸਾਡੇ ਸਰੀਰ ਵਿਚ ਰੋਜ਼ ਜੰਗ ਹੁੰਦੀ ਏ, ਰੋਜ਼ ਲੜਾਈ ਹੁੰਦੀ ਏ, ਤੇ ਕਹਿੰਦਾ ਇੱਕ ਜਿੱਤ ਜਾਂਦਾ ਦੂਜਾ ਹਾਰ ਜਾਂਦਾ, ਜਿਹੜਾ ਅੱਜ ਹਾਰਿਆ ਉਹ ਦੂਜੇ ਦਿਨ ਜਿੱਤ ਜਾਂਦਾ। ਪੋਤਾ ਪੁੱਛਦਾ ਜੀ ਲੜਾਈ ਕਾਹਦੀ, ਕਹਿਣ ਲੱਗੇ ਇਹਦੇ ਵਿਚ ਦੇਵਤੇ ਤੇ ਦੈਂਤ ਲੜਦੇ ਨੇ। ਜਦੋਂ ਉਹਨੇ ਬਾਣੀ ਨੂੰ ਦੇਖਣਾ, ਮੈਂ ਉਸ ਦਿਨ ਆਪ ਜੀ ਨੂੰ ਕਿਹਾ ਸਿਆਣੇ ਬੰਦੇ ਰੂਹਾਨੀ ਬੰਦੇ ਅੰਗਰੇਜ਼ੀ ਚ ਬੋਲਣ, ਅਰਬੀ ਚ ਬੋਲਣ, ਫਾਰਸੀ ਚ ਬੋਲਣ, ਪੰਜਾਬੀ ਚ ਬੋਲਣ, ਉਹਨਾਂ ਸਾਰਿਆਂ ਦੀ ਗੱਲ ਇਕ ਹੋਵੇਗੀ। ਮੂਰਖਾਂ ਦਾ ਟੋਲਾ ਇਕੋ ਭਾਸ਼ਾ ਵਿਚ ਬੋਲੀ ਜਾਏ ਤਾਂ ਵੀ ਕੁਝ ਨਹੀਂ ਮਿਲਦਾ ਹੁੰਦਾ, ਕਿਉਂਕਿ ਮੂਰਖਾਂ ਦੀ ਸੁਰਤ ਇਕੋ ਜਿਹੀ ਨਹੀਂ ਹੁੰਦੀ। ਉਹਨੇ ਕਿਹਾ ਵੀ ਦੇਵਤੇ ਤੇ ਦੈਂਤ ਇਹ ਦੋਨੋਂ ਆਪਸ ਚ ਲੜਦੇ ਨੇ। ਉਹਨੇ ਪੁੱਛਿਆ ਬਾਪੂ ਤੋਂ ਦਾਦੇ ਤੋਂ ਜਿੱਤਦਾ ਕੌਣ ਏ, ਕਹਿੰਦਾ ਪੁੱਤਰ ਜਿਹਨੂੰ ਖੁਰਾਕ ਜ਼ਿਆਦਾ ਮਿਲ ਜਾਂਦੀ ਉਹ ਜਿੱਤ ਜਾਂਦਾ ਹੈ। ਗੁਰਮੁਖੋ ਯਾਦ ਰੱਖਿਓ, ਜਿੱਦਣ ਤਾਂ ਮਿਲਣੀ ਏ ਵਾਸ਼ਨਾ ਦੀ ਖੁਰਾਕ, ਉਦਣ ਵਕਾਰਾਂ ਨੇ ਜਿੱਤਣਾ, ਤੇ ਜਿੱਦਣ ਚੰਗੀ ਸੰਗਤ ਗੁਰਬਾਣੀ ਕੀਰਤਨ ਨਾਮ ਦੀ ਖੁਰਾਕ ਮਿਲ ਗਈ, ਉਸ ਦਿਨ ਵਕਾਰਾਂ ਦੇ ਫੁਰਨਿਆਂ ਦੀ ਪਿੱਠ ਲੱਗ ਜਾਣੀ ਏ ਤੇ ਦੇਵੀ ਗੁਣਾਂ ਨੇ ਜਿੱਤ ਜਾਣਾ ਹੈ। ਇਹ ਰੋਜ਼ ਜੰਗ ਹੁੰਦੀ ਏ। ਗੁਰੂ ਗ੍ਰੰਥ ਸਾਹਿਬ ਵਿਚੋਂ ਥੋੜੇ ਜਿਹੇ ਦਰਸ਼ਨ ਕੱਲ ਆਪਾਂ ਕੀਤੇ ਸਨ। ਇਹ ਪੰਚ ਕੋ ਮਾਰੇ ਕੀ ਕਾਮ ਨੂੰ ਮਾਰ ਦਿਆਂਗੇ, ਕ੍ਰੋਧ ਨੂੰ ਮਾਰ ਦਿਆਂਗੇ ਜੀ? ਹੁਣ ਇਹਦਾ ਭਾਵ ਹੈ ਅਸੀਂ ਜਿੰਨੇ ਬੈਠੇ ਆ, ਕਿਉਂਕਿ ਇਸ ਬਾਰੇ ਬਹੁਤ ਘੱਟ ਬੋਲਿਆ ਜਾਂਦਾ, ਨਾ ਸਾਡੇ ਸੁਣਨ ਦੀ ਸਮਰੱਥ ਹੈ, ਨਾ ਸਾਡੇ ਕਹਿਣ ਦੀ ਸਮਰੱਥ ਹੈ, ਕਿਉਂਕਿ ਇਸ ਬਾਰੇ ਜੇ ਗੁਰੂ ਵੀ ਖੁੱਲ ਕੇ ਗੱਲ ਕਰਦਾ ਤੇ ਲੋਕ ਅਸ਼ਲੀਲ ਕਹਿੰਦੇ ਆ। ਪਰ ਸੱਚ ਇਹ ਵੇ, ਜਿਸ ਤੋਂ ਅਸੀਂ ਪੈਦਾ ਹੋਏ ਆ ਉਹਨੂੰ ਕਾਬੂ ਕਰਨਾ ਬੜਾ ਮੁਸ਼ਕਲ ਹੈ। ਸਰੀਰ ਢਲ ਸਕਦਾ, ਇੰਦਰੀਆਂ ਥੱਕ ਸਕਦੀਆਂ ਨੇ, ਬੁਢੇਪਾ ਆ ਸਕਦਾ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਾਮ ਦੀ ਮਧਾਣੀ ਬੰਦਾ ਮੰਜੇ ਤੇ ਪਿਆ ਹੋਏ ਫੁਰਨੇ ਦੇ ਰੂਪ ਵਿਚ ਵੀ ਰਿੜਕੀ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਚ ਇਕ ਬਚਨ ਹੁੰਦਾ, ਪੁੰਡਰ ਕੇਸ ਕੁਸਮ ਤੇ ਧੌਲੇ, ਬੰਦੇ ਦੇ ਕੇਸ ਦੁੱਧ ਵਰਗੇ ਚਿੱਟੇ ਹੋ ਗਏ, ਜਿਵੇਂ ਕਮਲ ਦਾ ਫੁੱਲ ਚਿੱਟਾ ਹੈ। ਸਪਤ ਪਤਾਲ ਕੀ ਬਾਣੀ, ਜਦੋਂ ਬੋਲਦਾ ਤੇ ਇੰਜ ਲੱਗਦਾ ਜਿਵੇਂ ਸੱਤਵੇਂ ਪਤਾਲ ਚੋਂ ਆਵਾਜ਼ ਵੀ ਨਿਕਲਦੀ। ਪੁੰਡਰ ਕੇਸ ਕੁਸਮ ਤੇ ਧੌਲੇ, ਸਪਤ ਪਤਾਲ ਕੀ ਬਾਣੀ, ਲੋਚਨ ਸ਼ਰਮੈ ਬਲ ਬੁੱਧ ਨਾਠੀ, ਅੱਖਾਂ ਚੋਂ ਪਾਣੀ ਵਗਦਾ, ਗੱਲ ਵੀ ਚੇਤੇ ਨਹੀਂ ਰਹਿੰਦੀ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਸ ਬੰਦੇ ਨੂੰ ਪੁੱਛ ਕੇ ਦੇਖੋ ਇਹਦੇ ਫੁਰਨੇ ਕੀ ਨੇ, ਤਾਂ ਕਾਮ ਪਵ ਸਮਾਧਾਣੀ, ਅੱਖਾਂ ਚ ਪਾਣੀ ਨਹੀਂ ਸੁੱਕਦਾ, ਗਲੇ ਚੋਂ ਆਵਾਜ਼ ਨਹੀਂ ਨਿਕਲਦੀ, ਕੇਸ ਦੁੱਧ ਵਰਗੇ ਚਿੱਟੇ ਨੇ, ਮੰਜੀ ਤੇ ਲੇਟਿਆ ਹੋਇਆ ਵੀ ਕਾਮ ਦੀ ਮਧਾਣੀ ਪਾਈ ਬੈਠਾ ਹੈ। ਕਿਉਂਕਿ ਜਿਹਦੇ ਤੋਂ ਅਸੀਂ ਪੈਦਾ। ਇੱਕ ਹੋਰ ਮੈਂ ਬੇਨਤੀ ਕਰਾਂ, ਮੈਂ ਥੋੜਾ ਜਿਹਾ ਖੁੱਲ੍ਹ ਕੇ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਬਿਮਾਰੀ ਦੀ ਗੱਲ ਕਰਨੀ ਚਾਹੀਦੀ। ਮੈਂ ਇਹ ਨਹੀਂ ਕਿ ਮੇਰੇ ਅੰਦਰ ਫੁਰਨੇ ਨਹੀਂ ਉੱਠਦੇ, ਕਿਸੇ ਅੰਦਰ ਨਹੀਂ ਉੱਠਦੇ, ਪਰ ਆਪਾਂ ਹੱਲਾ ਮਾਰੀਏ ਇਹਨੂੰ ਖੱਟ ਨਾਲ ਨਹੀਂ। ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਵਿਚ ਇੱਕ ਬਚਨ ਹੁੰਦਾ, ਕਈ ਬੰਦੇ ਇਸਤਰੀਆਂ ਛੱਡ ਕੇ, ਘਰ ਛੱਡ ਕੇ ਜੰਗਲਾਂ ਚ ਤੁਰੇ ਫਿਰਦੇ ਨੇ, ਪਰ ਚਿੱਤ ਤਾਂ ਉਨ੍ਹਾਂ ਦਾ ਬਗਾਨੀਆਂ ਔਰਤਾਂ ਵਿਚ ਹੀ ਲੱਗਾ ਹੋਇਆ ਹੈ ਨਾ। ਮਹਾਰਾਜ ਦਾ ਇੱਕ ਸ਼ਬਦ ਹੈ ਜੀ, ਇਸਤਰੀ ਤਜ ਕਰ ਕਾਮ ਵਿਆਪਿਆ, ਚਿੱਤ ਲਾਇਆ ਪਰ ਨਾਰੀ। ਵੇਖੋ ਕਿੱਡੀ ਕਮਾਲ ਦੀ ਗੱਲ, ਹੱਠ ਕਰਕੇ ਔਰਤ ਛੱਡ ਦਿੱਤੀ। ਬੀਬੀਓ ਭੈਣੋ, ਇਸ ਗੱਲ ਦਾ ਗੁੱਸਾ ਨਾ ਜੀ ਕਰਿਓ, ਇਸ ਸੱਚਾਈ ਨੂੰ ਆਪਾਂ ਬਾਣੀ ਰਾਹੀਂ ਸਮਝਣ ਦਾ ਯਤਨ ਕਰਨਾ। ਤੇ ਜਿੰਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ, ਕਿਉਂਕਿ ਇੱਥੇ ਸੰਸਾਰ ਵਿਚ ਦੋ ਹੀ ਗੱਲਾਂ ਨੇ ਜੀ, ਕਈਆਂ ਨੇ ਭੋਗ ਭੋਗ ਕੇ ਜ਼ਿੰਦਗੀ ਖਤਮ ਕਰ ਦਿੱਤੀ, ਕਈਆਂ ਨੇ ਭੋਗ ਤੋਂ ਬਚਣ ਲਈ ਖੱਟ ਕਰਕੇ ਜ਼ਿੰਦਗੀ ਖਤਮ ਕਰ ਦਿੱਤੀ। ਹੁਣ ਸਤਿਗੁਰੂ ਨੇ ਬਾਣੀ ਚ ਕਿਹਾ, ਜੇ ਤੇ ਉਪਜੀ ਤੈ ਰਚੀ ਪੀਵਤ ਮਰਦਨ ਲਾਗ। ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਦੇ ਅਰਥ ਹੋਰ ਕੀਤੇ ਆ। ਭਾਈ ਸਾਹਿਬ ਜਿਹੜੇ ਪੁਰਾਣੇ ਗੁਰਮੁਖ ਸੰਪਰਦਾਇ ਸਨ, ਉਹ ਕਹਿੰਦੇ ਸਨ ਅਸਲ ਚ ਇਹ ਬੰਦੇ ਦੀ ਬਿਰਤੀ ਹੈ, ਜਿਸ ਰਸਤੇ ਰਾਹੀ ਇਸ ਦਾ ਜਨਮ ਹੋਇਆ, ਮਰ ਦੇ ਦਮ ਤੱਕ ਇਹਦੀ ਸੁਰਤ, ਇਹਦੀ ਗੱਲਬਾਤ, ਇਹਦੀ ਹਰ ਗੱਲ ਦੇ ਦੋ ਅਰਥ ਨਿਕਲਦੇ ਨੇ। ਮੇਰੇ ਇਸ਼ਾਰਾ ਤੁਸੀਂ ਸਮਝ ਗਏ, ਜੇ ਤੇ ਉਪਜੀ ਤੈ ਰਚੀ ਪੀਵਤ ਮਰਦਨ ਲਾਗ। ਯਾਦ ਰੱਖਿਓ, ਜਿਹਦੇ ਵਿਚੋਂ ਰਸ ਇਹਨੇ ਪੀਤਾ ਉਹਨੂੰ ਮਸਲ ਲੱਗ ਪੈਂਦਾ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਤੁਕ ਹੈ। ਮੇਰੀ ਅਰਜ਼ ਹੈ, ਇਹ ਕਾਮ ਹੈ, ਕ੍ਰੋਧ ਹੈ, ਲੋਭ ਮੋਹ ਹੰਕਾਰ ਹੈ, ਇਸ ਐਨਰਜੀ ਨੂੰ ਸ਼ਬਦ ਨੇ ਕਨਵਰਟ ਕਿਵੇਂ ਕਰਨਾ ਹੈ? ਮਹਾਰਾਜ ਨੇ ਕਿਹਾ ਖਾਲਸਾ ਸੋਏ ਜੋ ਪੰਚ ਕੋ ਮਾਰੇ। ਖਾਲਸਾ ਹੋਵੇ ਜਿਹਨੇ ਪੰਜਾਂ ਨੂੰ ਮਾਰ ਲਿਆ, ਕਾਬੂ ਕਰ ਲਿਆ। ਯਾਦ ਰੱਖਿਓ, ਜੇ ਕਾਮ ਮਰ ਜਾਏਗਾ ਤੇ ਗ੍ਰਿਸ ਦਾ ਵਿਕਾਸ ਰੁਕ ਜਾਏਗਾ, ਜੇ ਕ੍ਰੋਧ ਮਰ ਜਾਏਗਾ ਤੇ ਵੀਰ ਰਸ ਦੀ ਮੌਤ ਹੋ ਜਾਏਗੀ, ਜੇ ਲਾਲਚ ਮਰ ਜਾਏਗਾ ਤੇ ਬਾਹਰਮੁਖੀ ਸੰਸਾਰ ਤਰੱਕੀ ਨਹੀਂ ਕਰ ਸਕੇਗਾ, ਜੇ ਮੋਹ ਮਰ ਜਾਏਗਾ ਤੇ ਸੰਸਾਰ ਦੇ ਵਿਚ ਖੂਨ ਚਿੱਟੇ ਹੋ ਜਾਣਗੇ, ਜੇ ਹੰਕਾਰ ਮਰ ਜਾਏਗਾ, ਹਾਲਾਂਕਿ ਲਫ਼ਜ ਮੈਂ ਮਰਨਾ ਹੀ ਵਰਤਣਾ ਪਿਆ ਵਾਂ, ਬੰਦੇ ਦੀ ਅਣ ਖਤਮ ਹੋ ਜਾਏਗੀ। ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਕਹਿੰਦੇ ਪੰਚ ਕੋ ਮਾਰੇ। ਅਰਜ਼ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਜ਼ਬੇ ਨੇ, ਕਾਮ ਨੂੰ ਸੰਯਮ ਵਿਚ ਕਨਵਰਟ ਕਰ ਜਾ, ਕਿਉਂਕਿ ਅੱਜ ਦੋ ਸ਼ਬਦ ਅੱਗੇ ਆਏ ਨੇ, ਖਾਲਸਾ ਸੋਏ ਜੋ ਪਰਤਰਿਆ ਤੇ ਭਾਗੈ, ਪਰਤਰਿਆ ਤੇ ਭਾਗੈ, ਅੱਗੇ ਹੈ ਖਾਲਸਾ ਸੋਏ ਜੋ ਪਰਦ੍ਰਿਸ਼ਟ ਕੋ ਤਿਆਗੈ। ਇਹ ਅੱਗੇ ਮੈਂ ਬੇਨਤੀ ਕਰਨਾ। ਹੁਣ ਕਾਮ ਜਿਹੜਾ ਹੈ ਇਹਨੂੰ ਤਬਦੀਲ ਕੀਤਾ ਜਾ ਸਕਦਾ। ਗੁਰਮੁਖੋ, ਜਿੰਨੀ ਐਨਰਜੀ, ਸਿਆਣੇ ਲੋਕ ਕਹਿੰਦੇ ਨੇ ਨਾਭੀ ਤੋਂ ਉੱਚੀ ਸੁਰਤ ਉੱਠੇ ਤੇ ਰਾਮ ਰਸ ਬਣਦਾ, ਨਾਭੀ ਤੋਂ ਥੱਲੇ ਸੁਰਤ ਡਗ ਜਾਏ ਤੇ ਕਾਮ ਰਸ ਬਣ ਜਾਂਦਾ ਹੈ। ਫਿਰ ਅਰਜ਼ ਹੈ, ਉਹ ਡਿੱਗੀ ਕੋਈ ਸੁਰਤ ਬੰਦੇ ਦੇ ਦਿਮਾਗ ਨੂੰ ਖਰਾਬ ਕਰ ਦਿੰਦੀ ਹੈ, ਤੇ ਉਹ ਇੰਨੇ ਤਾਕਤ ਵਾਲੇ ਨੇ, ਇੰਨੀ ਉਹਨਾਂ ਦੀ ਸਮਰੱਥਾ ਹੈ, ਜਦੋਂ ਕਿਸੇ ਬੰਦੇ ਦੇ ਸਿਰ ਤੇ ਚੜ ਕੇ ਬੋਲਦੇ ਆ, ਉਦੋਂ ਬੰਦਾ ਨਾ ਭਾ ਪਿਓ ਦੀ, ਨਾ ਭੈਣ ਦੀ, ਨਾ ਮਾਂ ਦੀ, ਨਾ ਧੀ ਦੀ, ਕਿਸੇ ਦੀ ਪਰਵਾਹ ਨਹੀਂ ਕਰਦਾ। ਉਹ ਬੰਦੇ ਨੂੰ ਇਸ ਤਰ੍ਹਾਂ ਨਕੇਲ ਪਾ ਲੈਂਦੇ ਆ, ਮਾਪੇ ਮਰ ਜਾਂਦੇ ਨੇ, ਬੱਚੇ ਪਰਵਾਹ ਕੋਈ ਨਹੀਂ ਕਰਦੇ ਬੰਦੇ, ਇਹਦਾ ਪਤਾ ਕੋਈ ਨਹੀਂ। ਮੈਂ ਇੱਕ ਵਾਰੀ ਤੁਹਾਨੂੰ ਕਿਹਾ ਸੀ, ਦੇਖੋ ਗੁਰਮੁਖੋ, ਅੰਦਰ ਦੀ ਬਿਰਤੀ ਲੈ ਕੇ ਤੁਰਾਂਗੇ, ਬੰਦਗੀ ਦਾ ਫੁਰਨਾ ਬਣਾ ਲਓ, ਤੁਹਾਨੂੰ ਦਿਨੇ ਕੋਈ ਨਾ ਕੋਈ ਬੰਦਗੀ ਰੱਬ ਚੇਤੇ ਕਰਾਉਣ ਵਾਲਾ ਜ਼ਰੂਰ ਮਿਲੇਗਾ। ਮੈਨੂੰ ਯਾਦ ਹੈ ਬਾਬਾ ਬਲਵਿੰਦਰ ਸਿੰਘ ਹਜ਼ੂਰ ਸਾਹਿਬ, ਜਿਨ੍ਹਾਂ ਸਿੰਘਾਂ ਨੇ ਦਰਸ਼ਨ ਕੀਤੇ ਉਹਨੇ ਨੇ, ਗੁਰਮੁਖੋ ਗੱਲਾਂ ਕਰਨੀਆਂ ਸੌਖੀਆਂ ਨੇ, ਮੈਂ ਆਪਣੀਆਂ ਅੱਖਾਂ ਨਾਲ ਉਹ ਗੁਰਮੁਖ ਪਿਆਰਿਆਂ ਦੇ ਰੱਬ ਨੇ ਦੀਦਾਰ ਕਰਨ ਦਾ ਮੌਕਾ ਦਿੱਤਾ, ਜਿਹੜੇ ਸੱਚਮੁੱਚ ਗੁਰਬਾਣੀ ਅਨੁਸਾਰ ਇਹ ਬਿਲਕੁਲ ਜਿਹਨੂੰ ਆਪਾਂ ਕਹਿੰਦੇ ਗੁਰਸਿੱਖੀ ਦੀ ਮੂਰਤ, ਉਹ ਲੰਘਦੇ ਨੇ। ਹਿੰਦੂ ਮੁਸਲਮਾਨ ਕੌਣ, ਮਰਾਠਾ ਕੌਣ, ਸਾਰਿਆਂ ਦੇ ਹੱਥ ਜੁੜ ਜਾਂਦੇ ਆ। ਇੱਕ ਗੱਲ ਉਹ ਹਰ ਵਾਰੀ ਕਹਿੰਦੇ ਆ, ਮੈਂ ਇੱਕ ਵਾਰੀ ਸੁਣਾਈ ਸੀ ਤੁਹਾਨੂੰ, ਉਹ ਜਦੋਂ ਬੋਲਦੇ ਆ, ਕੋਈ ਜ਼ਿਆਦਾ ਉਹ ਕਥਾ ਥੋੜਾ ਕਰਦੇ ਆ, ਉਹ ਸੰਗਤ ਜੀ ਬੋਲ ਕੇ ਇੱਕੋ ਸ਼ਬਦ ਕਹਿੰਦੇ ਆ, ਸਾਧ ਸੰਗਤ ਜੀ ਤੁਸੀਂ ਆਇਓ, ਸਾਡੇ ਲਈ ਅਰਦਾਸ ਕਰ ਜੋ, ਸਾਡੀ ਮੱਤ ਨਾ ਕਿਤੇ ਮਾਰੀ ਜਾਏ। ਵਾਹਿਗੁਰੂ ਸ਼ਬਦ ਦੋ ਹੀ ਕਹਿੰਦੇ ਆ, ਜ਼ਿਆਦਾ ਨਹੀਂ। ਸਾਡੇ ਲਈ ਅਰਦਾਸ ਕਰ ਦੋ, ਸਾਡੀ ਬੁੱਧੀ ਨਾ ਭ੍ਰਿਸ਼ਟ ਹੋ ਜਾਏ, ਸਾਡੇ ਲਈ ਅਰਦਾਸ ਕਰ ਜੋ, ਸਾਡੀ ਮੱਤ ਨਾ ਮਾਰੀ ਜਾਏ। ਇਹ ਦੋ ਲਫ਼ਜ਼ਾਂ ਸਭ ਕੁਝ ਕਹਿ ਗਏ, ਕਿਉਂਕਿ ਜਿਨ੍ਹਾਂ ਦੀ ਬੁੱਧੀ ਤੇ ਮੱਤ ਭ੍ਰਿਸ਼ਟ ਹੋ ਜਾਂਦੀ, ਉਨ੍ਹਾਂ ਦੇ ਮਨ ਕਦੀ ਸਾਫ਼ ਨਹੀਂ ਰਹਿੰਦੇ, ਕਿਉਂਕਿ ਮੱਤ ਮੈਲੀ, ਮਨ ਮੈਲਾ ਹੋ ਜਾਏ ਸਰ ਜਾਂਦਾ ਫਿਰ ਵੀ ਰਾਹ ਹੈ, ਜਿਹਦੀ ਮੱਤ ਮੈਲੀ ਹੋ ਜਾਏ ਉਹਨੂੰ ਕਾਬੂ ਕਰਨਾ ਬੜਾ ਮੁਸ਼ਕਿਲ ਹੈ। ਮੈਂ ਆਪ ਨੂੰ ਫਿਰ ਉਸੇ ਵਿਸ਼ੇ ਤੇ ਆਉਣ ਲੱਗਾ, ਪੰਚ ਕੋ ਮਾਰ ਹੈ। ਇਨ੍ਹਾਂ ਪੰਜਾਂ ਦਾ ਸਬੰਧ ਦੇਖੋ ਆਓ, ਜਿਨ੍ਹਾਂ ਨੇ ਮਾਰ ਲਿਖਿਆ, ਇੱਕ ਗੁਰੂ ਗ੍ਰੰਥ ਸਾਹਿਬ ਚ ਭਗਤ ਜੀ ਦਾ ਸ਼ਬਦ ਹੈ, ਕਾਮ ਨੂੰ ਮੈਂ ਅਰਜ਼ ਕਿਹਾ ਇਹਨੂੰ ਕਿਵੇਂ ਆਪਾਂ ਕਾਬੂ ਕਰ ਸਕਦੇ। ਕਹਿਣਾ ਸੌਖਾ, ਜਿੱਦਣ ਬੰਦਾ ਕਹਿੰਦਾ ਮੈਂ ਤੈਨੂੰ ਕਾਬੂ ਕਰ ਲਿਆ, ਜਿੱਦਣ ਇਹ ਫੁਰਨਾ ਬਣਾ ਲਿਆ, ਹੁਣ ਤਾਂ ਬੰਦਗੀ ਕਰਨਾ ਕਦੀ ਕਾਮ ਦੇ ਪੁਰਨਾ ਨਹੀਂ ਉੱਠਿਆ। ਆਪਣੇ ਅੰਦਰ ਨੂੰ ਪੁੱਛਿਓ, ਸ਼ਾਮ ਤੱਕ ਬੰਦੇ ਨੂੰ ਕਾਮ ਦੇ ਪੁਰਨੇ ਪੀੜ ਕੇ ਰੱਖ ਦਿੰਦੇ ਆ। ਇਹ ਤਾਂ ਰਕਤ ਬੀਜ ਹੈ, ਇੱਕ ਫੁਰਨਾ ਬਣਾਓ ਅਨੇਕਾਂ, ਕੋਈ ਵਾਸ਼ ਨਾ ਦੇਵੇ। ਇੱਕ ਗੁਰੂ ਗ੍ਰੰਥ ਸਾਹਿਬ ਚ ਭਗਤ ਰਵਿਦਾਸ ਸਾਹਿਬ ਦਾ ਸ਼ਬਦ ਹੈ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ। ਆਪਣੀ ਹਾਲਤ ਕੀ ਬਣਨੀ ਹੈ? ਮ੍ਰਿਗ ਹਰਨ, ਮੀਨ ਮੱਛੀ, ਭ੍ਰਿੰਗ ਦਾ ਅਰਥ ਆਪਾਂ ਕਰਨੇ ਆ ਭਵਰਾ, ਮ੍ਰਿਗ ਮੀਨ ਭ੍ਰਿੰਗ ਪਤੰਗ, ਪਤੰਗ ਦਾ ਅਰਥ ਭੰਬਟ ਪਰਵਾਨਾ, ਤੇ ਕੁੰਚਰ, ਕੁੰਚਰ ਦਾ ਅਰਥ ਹਾਥੀ। ਥੋੜਾ ਜਿਹਾ ਇਹਦੀ ਬੇਨਤੀ ਨੂੰ ਸੁਣਿਓ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਇਹਦਾ ਅਰਥ ਹੋ ਗਿਆ ਹਰਨ ਮੱਛੀ ਭੌਰਾ ਪਤੰਗਾ ਤੇ ਹਾਥੀ। ਇਹਨਾਂ ਪੰਜਾਂ ਨੂੰ ਇੱਕ ਇੱਕ ਬਿਮਾਰੀ ਲੱਗੀ ਹੈ, ਏਕ ਦੋਖ ਵਿਨਾਸ, ਇੱਕ ਦੋਖ ਨੇ ਉਹਨੂੰ ਮਾਰ ਦਿੱਤਾ। ਕਿਵੇਂ? ਕਿਉਂਕਿ ਜਿਹੜਾ ਮ੍ਰਿਗ ਹੈ ਉਹਨੂੰ ਜੀਵ ਨਹੀਂ ਮਾਰਦੀ, ਉਹਨੂੰ ਕੰਨ ਮਾਰਦੇ ਆ। ਮੱਛੀ ਨੂੰ ਕੰਨ ਨਹੀਂ ਮਾਰਦੇ, ਉਹਦੀ ਜੀਵ ਮਾਰਦੀ ਆ। ਪਤੰਗੇ ਨੂੰ ਉਹਨੂੰ ਕੰਨ ਨਹੀਂ ਮਾਰਦੇ, ਉਹਦਾ ਮੂੰਹ ਨਹੀਂ ਮਾਰਦਾ, ਉਹਦੀਆਂ ਅੱਖਾਂ ਮਾਰਦੀਆਂ ਨੇ, ਉਹਦੀਆਂ ਅੱਖਾਂ ਡੋਬਦੀਆਂ ਨੇ। ਇਹ ਭਵਰਾ ਉਹਦੀ ਨੱਕ ਉਹਨੂੰ ਮਾਰ ਦਿੰਦਾ ਹੈ। ਹਾਥੀ ਏਡਾ ਤਾਕਤ ਵਾਲਾ ਉਹਨੂੰ ਸਕਿਨ ਦਾ ਸਪਰਸ਼ ਮਾਰ ਜਾਂਦਾ। ਮੈਂ ਤਾਂ ਬੇਨਤੀ ਫਿਰ ਦਰਾਵਾਂਗਾ, ਮ੍ਰਿਗ ਮੀਨ ਭਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ ਪੰਚ ਦੋਖ ਆਸਾਦ ਜਾਮੈ। ਪੰਚ ਦੋਖ ਦਾ ਅਰਥ ਹੈ ਪੰਜ ਦੁੱਖ ਪਿਆਰਿਓ। ਇਸ ਮੈਂ ਆਪਣੀ ਗੱਲ ਕਰ ਰਿਹਾ, ਖਰਨ ਦੀ ਤਰ੍ਹਾਂ ਮੈਨੂੰ ਕੰਨਾਂ ਦਾ ਰਸ ਚੰਬੜਿਆ। ਸੱਚੀ ਹੈ ਕਿ ਪਤੰਗੇ ਦੀ ਤਰ੍ਹਾਂ ਅੱਖਾਂ ਦਾ ਰਸ ਚੰਬੜਿਆ, ਮੱਛੀ ਦੀ ਤਰ੍ਹਾਂ ਜੀਭ ਦਾ ਰਸ ਚੰਬੜਿਆ, ਭਵਰੇ ਦੀ ਤਰ੍ਹਾਂ ਗੰਧ ਸੁਗੰਧ ਦਾ ਰਸ ਚੰਬੜਿਆ, ਹਾਥੀ ਦੀ ਤਰ੍ਹਾਂ ਸਪਰਸ਼ ਦਾ ਚੰਬੜਿਆ। ਭਗਤ ਜੀ ਕਹਿੰਦੇ ਨੇ ਵਾਹਿਗੁਰੂ ਜੀ ਇਹ ਪੰਜਾਂ ਜੀਵਾਂ ਨੂੰ ਇੱਕ ਇੱਕ ਦੋਸ਼ ਲੱਗਾ, ਇਹ ਪੰਜਾਂ ਨੇ ਇੱਕ ਇੱਕ ਦੋਸ਼ ਨਾਲ ਮਾਰ ਦਿੱਤੇ, ਪੰਜੇ ਮਰ ਗਏ ਤੇ ਕੱਲੇ ਬੰਦੇ ਵਿਚ ਪੰਜ ਪੈਣੇ, ਇਹਦਾ ਬਚਾ ਕਿਤੇ ਹੋਣਾ ਹੈ। ਗੁਰੂ ਗੋਬਿੰਦ ਸਿੰਘ ਕਹਿੰਦੇ ਖਾਲਸਾ ਹੋਵੇ ਜੋ ਪੰਜ ਕੋ ਮਾਰ ਦੇ। ਫਿਰ ਬੇਨਤੀ ਸੁਣਿਓ, ਮ੍ਰਿਗ ਮੀਨ ਭਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ ਪੰਚ ਦੋਖ ਆਸਾਦ। ਇੱਥੇ ਯਾਦ ਰੱਖਿਓ, ਇੱਥੇ ਆਸਾਦ ਦਾ ਅਰਥ ਹੈ ਜਿਹੜੇ ਸਾਧੇ ਨਾ ਜਾ ਸਕਣ। ਇਹ ਆਸਾਦ ਦੂਜਾ ਅਰਥ ਨਹੀਂ ਕਰਨਾ। ਪੰਚ ਦੋਖ ਆਸਾਦ ਜਾਂ ਮਹਿ ਪਾਠ ਵੱਖਰਾ ਵੱਖਰਾ ਕਿ ਜੇ ਜਾਮੈ ਕਰਾਂਗੇ ਤੇ ਸਰੀਰ ਬਣ ਜਾਏਗਾ। ਪੰਚ ਦੋਖ ਆਸਾਦ ਜਾਮੈ, ਜਿਸ ਬੰਦੇ ਦੇ ਸਰੀਰ ਵਿਚ ਨਾ ਸਾਧੇ ਜਾਣ ਵਾਲੇ ਪੰਜ ਦੋਖ ਨੇ ਤਾਂ ਕਿ ਕੇਤਕ ਆਸ, ਉਹ ਬੰਦਾ ਕਿਵੇਂ ਬਚੇਗਾ ਜਿਹਨੇ ਕੱਲੇ ਨੂੰ ਪੰਜ ਚੰਬੜੇ ਹੋਏ ਆ। ਇਸ ਤੋਂ ਅਗਲੀ ਬੇਨਤੀ, ਕਿਵੇਂ ਇਹਨੂੰ ਮਾਰੀਏ? ਇੱਕ ਸ਼ਬਦ ਹੋਰ ਪੜਾਂਗਾ ਤੇ ਮੈਂ ਯਤਨ ਕਰਨਾ ਵੀ ਸਾਖੀ ਵੀ ਜ਼ਰੂਰ ਸੁਣਾਵਾਂਗਾ। ਮੈਂ ਇਸ ਆਸ ਨਾਲ ਸਿੱਖ ਸੰਗਤ ਵਿਚ ਕਥਾ ਕਰਨ ਦਾ ਕਰਨਾ, ਪੜਨ ਨੂੰ ਸਤਿਗੁਰੂ ਬਹੁਤ ਕੁਝ ਦਿੰਦੇ ਆ, ਪਰ ਜਦੋਂ ਗੁਰਦੁਆਰੇ ਦੀ ਦਹਿਲੀ ਚ ਆਉਣਾ ਤੇ ਮਨ ਕਹਿੰਦਾ ਮਨਾ ਦੁਨੀਆਂ ਦੀਆਂ ਗੱਲਾਂ ਤਾਂ ਮੇਰੇ ਤੋਂ ਬਹੁਤ ਨੌਲੇਜ ਰੱਖਦੀ ਸੰਗਤ, ਬੰਦਗੀ ਦੀ ਬਹੁਤ ਰੱਖਦੇ ਨੇ, ਪਰ ਮੇਰਾ ਫਰਜ਼ ਮੈਂ ਉਸ ਗੁਰੂ ਦੀਆਂ ਬਾਤਾਂ ਸੁਣਾ ਕੇ ਜਾਵਾਂ ਜਿਹਦੀ ਹਜ਼ੂਰੀ ਚ ਬੈਠੇ ਆ। ਦੇਖੋ ਇੱਕ ਸ਼ਬਦ ਤੁਹਾਨੂੰ ਸਭ ਨੂੰ ਚੇਤੇ ਹੈ, ਉਹ ਸ਼ਬਦ ਹੈ ਦੇਹੀ ਗਾਵਾ। ਮੈਂ ਇਸ ਤਿੱਖ ਤੇ ਬੋਲ ਰਿਹਾ ਵਾਂ, ਖਾਲਸਾ ਸੋਏ ਜੋ ਪੰਚ ਕੋ ਮਾਰੈ। ਦੇਹੀ ਗਾਵਾ ਜੀਓ ਧਰਮੈ ਤੋ ਬਸੈ ਪੰਚ ਕਿਰਸਾਨਾ, ਨੈਨੂ ਨਕਟੂ ਸ਼ਰਵਣੂ ਰਸਪਤ ਇੰਦਰੀ ਕਹਿਆ ਨਾ ਮਾਨਾ। ਭਾਵਾਂ ਮੈਨੂੰ ਪਤਾ ਹੈ ਇਹ ਸ਼ਬਦ ਅਕਸਰ ਭੋਗ ਤੇ ਪੜਿਆ ਜਾਂਦਾ, ਪਰ ਗੁਰਮੁਖੋ ਇਹਦਾ ਸੰਬੰਧ ਮਰੇ ਹੋਏ ਨਾਲ ਨਹੀਂ, ਇਹਦਾ ਸੰਬੰਧ ਮਰਨ ਤੋਂ ਪਹਿਲਾਂ ਜ਼ਿੰਦਗੀ ਜੀਣ ਵਾਲੇ ਦੇ ਨਾਲ ਹੈ। ਕਿਉਂਕਿ ਅਸੀਂ ਇੱਕੋ ਤੁਕ ਲੈਂਦੇ ਹਾਂ, ਕਹਿਤ ਕਬੀਰ ਸੁਣੋ ਰੇ ਸੰਤੋ ਖੇਤੀ ਖੇਤੀ ਕਰੋ ਨਵੇਰਾ। ਉਹ ਗੁਰਮੁਖੋ ਖੇਤੀ ਕਰੋ ਨਵੇਰਾ ਦਾ ਅਰਥ ਮੌਤ ਤੱਕ ਨਹੀਂ, ਖੇਤੀ ਕਰੋ ਦਾ ਨਵੇਰਾ ਅਰਥ ਹੈ ਹੁਣ ਤੂੰ ਖਾਲਸਾ ਬਣ। ਇਸ ਰਣ ਤੱਤੇ ਵੀ ਜਿੱਥੇ ਵਕਾਰ ਲੁੱਡੀਆਂ ਪਾਉਂਦੇ ਪਏ ਨੇ, ਸਵਾਦ ਤਾਂ ਮਰਨ ਤੋਂ ਪਹਿਲਾਂ ਇਹਨਾਂ ਦਾ ਲੇਖਾ ਮੁਕਾ ਕੇ ਜਾ, ਇਹਨੂੰ ਮਾਰ ਕੇ ਜਾਈ। ਹੁਣ ਇਹਦੇ ਅਰਥ ਥੋੜੇ ਜਿਹਾ ਆਪਾਂ ਕਰਨੇ ਆ। ਦੇਹੀ ਗਾਵਾਂ, ਗਾਂਵ ਹਿੰਦੀ ਦਾ ਲਫ਼ਜ਼ ਨਾ, ਗਾਓ ਪਿੰਡ ਜਿਹਨੂੰ ਕਹਿੰਦੇ ਆ ਪੰਜਾਬੀ ਚ, ਸਰੀਰ ਇੱਕ ਪਿੰਡ ਹੈ। ਦੇਹੀ ਗਾਵਾ ਜੀਓ ਧਰ ਮਹਿਤੋ, ਇਹਦੇ ਵਿੱਚ ਜਿਹੜਾ ਚੌਧਰੀ ਉਹ ਸਾਡੀ ਜਿੰਦ ਹੈ, ਜਿੰਦ ਜਿਹੜੀ ਸਾਡੀ ਇਹ ਚੌਧਰੀ ਇਹਨੇ ਦੇ ਕਰਕੇ ਚੱਲਦਾ। ਜੀਓ ਧਰ ਮਹਿਤੋ ਬਸੈ ਪੰਚ ਕਿਰਸਾਨਾ, ਇਸ ਦੇ ਵਿੱਚ ਪੰਜ ਕਿਰਸਾਨ ਰਹਿੰਦੇ ਨੇ ਜੀ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਇਹਦੇ ਹੋਰ ਅਰਥ ਕਰਾਂ, ਇਸ ਕਿਰਸਾਨ ਇਹਨੂੰ ਕਿਹਾ ਜਿਹੜੇ ਪੰਜ ਗਿਆਨ ਇੰਦਰੇ ਨੇ, ਤੇ ਇਹਦੇ ਵਿੱਚ ਪੰਜਾਂ ਦਾ ਜ਼ਿਕਰ ਕੀਤਾ। ਮਹਾਰਾਜ ਕਿਹੜੇ? ਕਹਿਣ ਲੱਗੇ ਕਰਾਂ ਕਿ ਇਹ ਕਿਰਸਾਨ ਇੰਨੇ ਬਾਗੀ ਨੇ, ਇੰਨੇ ਆਕੀ ਨੇ, ਮੈਂ ਤਰਲੇ ਕਰਨਾ, ਮੇਰੀ ਗੱਲ ਹੀ ਕੋਈ ਨਹੀਂ ਮੰਨਦੇ। ਦੇਹੀ ਗਾਵਾ ਜੀਓ ਧਰ ਮਹਿਤੋ ਬਸੈ ਪੰਜ ਕਿਰਸਾਨਾ, ਨੈਨੂ ਅੱਖਾਂ, ਨਕਟੂ ਆ ਨੱਕ, ਸਰਵਣੂ ਮੇਰੇ ਕੰਨ, ਇੰਦਰੀ ਮਾਰਗ, ਨੈਨੂ ਨਕਟੂ ਸਰਵਣੂ ਰਸਪਤ ਮੇਰੀ ਜੀਭ ਰਸ ਚੱਖਣ ਵਾਲੀ, ਇੰਦਰੀ ਕਹਿਆ ਨਾ ਮਾਨਾ ਤੇ ਵਾਸ਼ਨਾ ਭੋਗਣ ਵਾਲੀ ਇੰਦਰੀ, ਇਹਨਾਂ ਪੰਜਾਂ ਨੇ ਮੇਰੀ ਗੱਲ ਨਹੀਂ ਮੰਨੀ, ਸੱਚੀ ਮੁੱਚੀ ਇਸ ਸਰੀਰ ਦੇ ਉੱਤੇ ਕਬਜ਼ਾ ਕਰੀ ਬੈਠੇ ਆ। ਫਿਰ ਮੈਂ ਬੇਨਤੀ ਕਰਾਂ, ਮੈਂ ਲਫ਼ਜ਼ ਵਰਤੇ ਨੇ ਫਲ ਪੁਰਖ ਵਾਹਿਗੁਰੂ ਅਬ ਨਾ ਬਸੂਏ ਗਾਉਂ ਘਰੀ ਘਰੀ ਕਾ ਲੇਖਾ ਮੰਗੈ ਕਾਹਿਤ ਚੇਤੂ ਨਾ ਇਹ ਧਿਆਨ ਨਾ ਸੁਣਿਓ ਕਾਹਿਤ ਇਹ ਦਰ ਤੇ ਜਿਸ ਨੂੰ ਕਿਹਾ ਜਾਂਦਾ ਹੈ ਚੇਤੂ ਇੱਥੇ ਚੇਤੂ ਦਰ ਚਿਤਨਾ ਨਹੀਂ ਇੱਥੇ ਚੇਤੂ ਦਰ ਤੇ ਚਿੱਤਰਗੁਪਤ ਕਹਿੰਦੇ ਬਾਬਾ ਹੇ ਵਾਹਿਗੁਰੂ ਹੁਣ ਮੈਂ ਸਰੀਰ ਚ ਨਹੀਂ ਵਸਣਾ ਇੱਥੇ ਤਾਂ ਘੜੀ ਘੜੀ ਦਾ ਲੇਖਾ ਮੰਗਦਾ ਜਿਹਨੂੰ ਤੂੰ ਚਿੱਤਰਗੁਪਤ ਬਣਾਇਆ ਘੜੀ ਘੜੀ ਕਾ ਲੇਖਾ ਮੰਗੈ ਕਾਹਿਤ ਚੇਤੂ ਨਾਉ ਅੱਗੇ ਹੈ ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ ਕਹਿੰਦੇ ਜਦੋਂ ਜੀਓ ਤੋਂ ਪੁੱਛਿਆ ਨਾ ਫਿਰ ਮੇਰੀ ਗੱਲ ਸੁਣਿਓ ਗੱਲ ਤਾਂ ਜਿੰਦ ਤੋਂ ਪੁੱਛੀ ਜਾਣੀ ਇਹ ਸਰੀਰ ਤਾਂ ਕਈ ਵਾਰੀ ਆਇਆ ਕਈ ਵਾਰੀ ਡੁੱਬਾ ਕਈ ਵਾਰੀ ਮਰਿਆ ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ ਪੰਚ ਕਿਰਸਾਣ ਮਾ ਭਾਗ ਗਏ ਲੈ ਬਾਧਿਓ ਜੀਓ ਦਰਬਾਰੀ ਅੱਖਾਂ ਤਾਂ ਪਹਿਲੀ ਭੱਜ ਗਈਆਂ ਪਿਆਰਿਓ ਮੈਂ ਇੱਕ ਹੋਰ ਬੇਨਤੀ ਕਰਾਂ ਇੱਕ ਸ਼ਬਦ ਕਹੇ ਵਾਹਿਗੁਰੂ ਆਪਾਂ ਫਿਰ ਵੀ ਯਤਨ ਕਰਨਾ ਕਿ ਜੋ ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਨੰਦ ਲਾਲ ਜੀ ਇਹ ਲਿਖੋ ਮੇਰਾ ਖਾਲਸਾ ਐਸਾ ਹੋਵੇ ਆ ਜਿਉਂ ਜਿਉਂ ਸਰੀਰ ਢਲਦਾ ਪਿਆ ਸਾਡੇ ਸਭ ਦਾ ਬਾਬਾ ਫਰੀਦ ਸਾਹਿਬ ਦਾ ਇੱਕ ਸਲੂਕ ਉਹ ਕਹਿੰਦੇ ਨੇ ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ ਇਹਨੀ ਸਿਆਪਾ ਪਾਇਆ ਨਾ ਸਾਰਿਆਂ ਨੇ ਚੱਬਣ ਵੈਸੇ ਇੱਥੇ ਚੱਬਣ ਦੇ ਇੱਥੇ ਭਾਵ ਅਰਥ ਲੈਣੇ ਚੱਬਣ ਦਾ ਅਰਥ ਹੈ ਜਿਸ ਦੰਦਾਂ ਨਾਲ ਆਪਾਂ ਰੋਟੀ ਚਬਾਨੇ ਆ ਕੋਈ ਚੀਜ਼ ਖਾਂਦੇ ਆ ਇਹਦਾ ਅਰਥ ਹੋ ਗਿਆ ਦੰਦ ਚੱਲਣ ਚੱਲਣ ਦਾ ਅਰਥ ਪੈਰਾਂ ਨਾਲ ਆਪਾਂ ਪੈਰਾਂ ਨਾਲ ਚੱਲਨੇ ਆ ਚੱਬਣ ਚੱਲਣ ਰਤਨ ਰਤਨ ਦਾ ਅਰਥ ਚਮਕਦੇ ਹੋ ਰਤਨ ਇਹਦਾ ਅਰਥ ਚਮਕਦੀਆਂ ਹੋਈਆਂ ਅੱਖਾਂ ਚੱਬਣ ਚੱਲਣ ਰਤਨ ਸੇ ਸੁਨੀਅਰ ਸੁਨੀਅਰ ਦਾ ਅਰਥ ਹੈ ਅਕਨ ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ ਕਹਿੰਦੇ ਵੇਖੋ ਲੋਕੋ ਹੁਣ ਦੰਦ ਕੋਈ ਨੀ ਦੰਦ ਮਰਨ ਤੋਂ ਪਹਿਲਾਂ ਸਾਥ ਛੱਡ ਗਏ ਪੈਰ ਪਹਿਲਾਂ ਸਾਥ ਛੱਡ ਗਏ ਤੁਰ ਨਹੀਂ ਹੁੰਦਾ ਕੰਨ ਸੁਣ ਨਹੀਂ ਸਕਦੇ ਅੱਖਾਂ ਤੋਂ ਦਿਸਣਾ ਬੰਦ ਹੋ ਗਿਆ ਕਹਿੰਦੇ ਮੇਰਾ ਸਰੀਰ ਢਾਹਾਂ ਮਾਰ ਕੇ ਕਹਿੰਦਾ ਹੋਏ ਸਾਰੀ ਜ਼ਿੰਦਗੀ ਇਹਨਾਂ ਦੇ ਪਿੱਛੇ ਮਾੜੇ ਕਰਮ ਮੈਂ ਕਰਦਾ ਰਿਹਾ ਕਿੰਨੇ ਧੋਖੇਬਾਜ ਨਿਕਲੇ ਮਰਨ ਤੋਂ ਪਹਿਲੀ ਸਾਥ ਛੱਡ ਗਏ ਫਿਰ ਬੇਨਤੀ ਸੁਣੋ ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ ਖੇੜੇ ਇਹ ਲੈਂਦੀ ਪੰਜਾਬੀ ਹੈ ਜੀ ਖੇੜਾ ਦਾ ਲਫ਼ ਜੀ ਅਰਥ ਸਰੀਰ ਖੇੜੇ ਮੁੱਤੀ ਢਾਹ ਮੁੱਤੀ ਦਾ ਅਰਥ ਮਾਰੀ ਢਾਹ ਦਾ ਅਰਥ ਸਮਝੇ ਆਪਾਂ ਢਾਹਾਂ ਮਾਰਨੀਆਂ ਖੇੜੇ ਮੁੱਤੀ ਢਾਹ ਸੇ ਜਾਨੀ ਚੱਲ ਗਏ ਜਿਹੜੇ ਏਦੇ ਪਿਆਰੇ ਸਨ ਦੰਦ ਚਮਕਦੇ ਸਨ ਅੱਖਾਂ ਇਸ ਲੋਕ ਸੁਰਮਾ ਪਾਉਂਦੇ ਸਨ ਗੁਰਮੁਖੋ ਕੰਨਾਂ ਦੇ ਵਿੱਚ ਵਾਲੇ ਪਾਉਂਦੇ ਸਨ ਕਿੰਨਾ ਕੁਝ ਕੀਤਾ ਕਹਿਣ ਲੱਗੇ ਸਾਰੇ ਖਤਮ ਹੋ ਗਿਆ ਸਰੀਰ ਉਹੀ ਏ ਪਿਆਰਿਓ ਜਿਨ੍ਹਾਂ ਦੀ ਖਾਤਰ ਮੈਂ ਗੁਰੂ ਵੱਲ ਨਾ ਚੱਲਿਆ ਅੱਜ ਉਹ ਮੇਰਾ ਮਰਨ ਤੋਂ ਪਹਿਲੀ ਸਾਥ ਛੱਡ ਗਏ ਇੱਥੇ ਇੱਕ ਉਦਾਹਰਣ ਮੈਂ ਆਪ ਜੀ ਨੂੰ ਹੋਰ ਦੇਣਾ ਕਈ ਸੱਜਣ ਬਾਬਾ ਫਰੀਦ ਸਾਹਿਬ ਨਾਲ ਜੋੜਦੇ ਆ ਤੇ ਮੈਨੂੰ ਪਤਾ ਅੱਜ ਉਹਨਾਂ ਸ਼ਹੀਦਾਂ ਦਾ ਦਿਨ ਹੈ ਜਿੱਥੋਂ 84 ਦੀ ਸ਼ੁਰੂਆਤ ਹੁੰਦੀ ਹੈ 78 ਦਾ ਦਿਨ ਹੈ ਕੱਲ ਵੀ ਆਪਾਂ ਜ਼ਿਕਰ ਕਰਾਂਗਾ ਉਹਨਾਂ 13 ਗੁਰਸਿੱਖਾਂ ਨੂੰ ਸ਼ਹਾਦਤ ਨੂੰ ਪ੍ਰਣਾਮ ਤੇ ਮੈਂ ਇੱਕ ਦਿਨ ਸੋਚ ਰਿਹਾ ਸਾਂ ਗਿਣ ਰਿਹਾ ਸਾਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਅੰਮ੍ਰਿਤਸਰ ਦੀ ਪਹਿਲੀ ਜੰਗ ਲੜੀ ਉਦੋਂ ਵੀ 13 ਸਿੱਖ ਸ਼ਹੀਦ ਹੋਏ ਸਨ ਪਹਿਲੀ ਜੰਗ ਜਿਹੜੀ ਲੜੀ ਉਸ ਨਕਲੀ ਨਰਕਧਾਰੀ ਨੇ ਕਿਉਂਕਿ ਨਿਰੰਕਾਰੀ ਬਹੁਤ ਚੰਗੇ ਸਨ ਜੀ ਬਾਬਾ ਦਿਆਲ ਜੀ ਬਾਬਾ ਦਰਬਾਰਾ ਜੀ ਇਹ ਕਿਉਂਕਿ ਆਪਾਂ ਸਿੰਘ ਸੰਪਰਦਾਵਲੀਆਂ ਤੇ ਨਾ ਤਾਂ ਜ਼ਿਆਦਾ ਬੋਲਨੇ ਆ ਨਾ ਕੋਈ ਇੰਨਾ ਹੁਣ ਸਮਾਂ ਕੱਢ ਕੇ ਸੁਣਨਾ ਚਾਹੁੰਦਾ ਇਹ ਸ਼ੁਰੂਆਤ ਆਨੰਦ ਕਾਰਜ ਨਾ ਇੱਕ ਸਿੱਖ ਨਿਰੰਕਾਰੀ ਸਨ ਇਹ ਸੰਤ ਨਿਰੰਕਾਰੀ ਸਨ ਜਿਨ੍ਹਾਂ ਨੂੰ ਨਰਕਧਾਰੀ ਕਿਹਾ ਜਾਂਦਾ ਹੈ ਸਿੱਖਾਂ ਵਿੱਚ ਸ਼ਬਦ ਇਹ ਪ੍ਰਚਲਿਤ ਹੈ ਅੱਜ ਭਾਈ ਸਾਹਿਬ ਭਾਈ ਫੌਜਾ ਸਿੰਘ ਜੀ ਉਹਨਾਂ ਨਾਲ ਜਿਹੜੇ ਗੁਰਸਿੱਖ ਸ਼ਹੀਦ ਹੋਏ ਨੇ ਗੁਰਮੁਖ ਉਹਨਾਂ ਸਾਰਿਆਂ ਨੂੰ ਅਸੀਂ ਨਤਮਸਤਕ ਹੁੰਦੇ ਹਾਂ ਮੇਰੀ ਅਰਜ਼ ਹੈ ਮੈਂ ਪਰ ਵਿਸ਼ੇ ਦੇ ਵਿੱਚ ਰਹਿਣਾ ਹੈ ਮੈਂ ਉਸੇ ਗੱਲ ਤੇ ਫਿਰ ਆਉਣ ਲੱਗਾ ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ ਖੇੜੇ ਮੁੱਤੀ ਟਾ ਸੇ ਜਾਨੀ ਚੱਲ ਗਏ ਪਿਆਰੇ ਚਲੇ ਗਏ ਫਿਰ ਅਰਜ਼ ਹੈ ਕਿ ਜੇ ਇਹ ਕਾਬੂ ਕਿਵੇਂ ਕਰੀਏ ਉਥੇ ਕਬੀਰ ਸਾਹਿਬ ਨੇ ਇੱਕ ਸ਼ਬਦ ਕਿਹਾ ਕਿ ਲੈ ਬਾਂਧਿਓ ਜੀਓ ਦਰਬਾਰੀ ਕਹਿਤ ਕਬੀਰ ਸੁਣੋ ਰੇ ਸੰਤੋ ਖੇਤੀ ਕਰੋ ਨਬੇਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭਵਜਲ ਫੇਰਾ ਹੁਣ ਅਗਲਾ ਸਵਾਲ ਫਿਰ ਉੱਥੀ ਵੀ ਇਹ ਮਾਰੀਏ ਕਿਵੇਂ ਇਹ ਕਾਬੂ ਕਿਵੇਂ ਹੋ ਸਕਦੇ ਆ ਇਹਨਾਂ ਨੂੰ ਕਿਵੇਂ ਬੰਨਿਆ ਜਾ ਸਕਦਾ ਇੱਕ ਸ਼ਬਦ ਮੈਂ ਅੱਜ ਥੋੜਾ ਜਿਹਾ ਮਹਿੰਗਾ ਲਿਆ ਚਲੋ ਜਿੰਨੀ ਕੁ ਸਮਝ ਪਏਗੀ ਜ਼ਰੂਰ ਘੱਟੋ ਘੱਟ ਸੰਗਤ ਵਿਚ ਲੰਮੇ ਸਮੇਂ ਲਈ ਰਿਕਾਰਡਿੰਗ ਹੋ ਜਾਏਗੀ, ਅਰਥ ਹੋ ਜਾਣਗੇ। ਉਹ ਸ਼ਬਦ ਹੈ ਕਿਵੇਂ ਪੰਚ ਕੋ ਮਾਰੇ, ਇਹ ਨੇੜੇ ਨਹੀਂ ਲੱਗਣ ਦਿੰਦੇ, ਕਾਮ ਕਰੋਧ ਲੋ ਮੋਹੰਕਾਰ। ਬਾਬਾ ਫਰੀਦ ਸਾਹਿਬ ਦੇ ਜੀਵਨ ਚ ਘਟਨਾ ਹੈ, ਉਨ੍ਹਾਂ ਨੇ ਕੀਤਾ, ਉਨ੍ਹਾਂ ਦੇ ਸ਼ਲੋਕ ਦੇ ਅਰਥ ਪੁਰਾਣੇ ਗੁਰਸਿੱਖ ਕਰਦੇ ਸਨ। ਪਹਿਲੇ ਸਮਿਆਂ ਦੇ ਵਿਚ ਜਿਹੜਾ ਸੁਰਮਾ ਹੈ ਇਹ ਪੀ ਕੇ ਪਾਇਆ ਜਾਂਦਾ ਸੀ ਅੱਖਾਂ ਚ, ਸੁਰਮਾ ਰੋਜ਼ ਪੀਣਾ ਉਹਨੂੰ ਪਾਣਾ। ਕਹਿੰਦੇ ਇੱਕ ਔਰਤ ਜਿਸ ਦੇ ਘਰ ਵਿਚ ਦਾਸੀ ਸੁਰਮਾ ਪੀਂਦੀ ਹੁੰਦੀ ਸੀ, ਇੱਕ ਦਿਨ ਉਹ ਸੁਰਮਾ ਪੀ ਰਹੀ ਸੀ, ਉਹਦੇ ਤੋਂ ਬਾਰੀਕ ਨਹੀਂ ਪੀਸਾ ਗਿਆ, ਸੁਰਮਾ ਮੋਟਾ ਰਹਿ ਗਿਆ, ਜਦੋਂ ਉਹਨੇ ਸਲਾਈ ਭਰ ਕੇ ਅੱਖਾਂ ਚ ਪਾਈ ਤੇ ਅੱਖਾਂ ਚੋਂ ਪਾਣੀ ਨਿਕਲਣ ਲੱਗ ਪਿਆ। ਉਸ ਔਰਤ ਨੇ ਆਪਣੀ ਉਸ ਦਾਸੀ ਨੂੰ, ਆਪਣੀ ਉਸ ਸੇਵਕਾ ਨੂੰ ਡਾਂਟਿਆ, ਉਹਨੂੰ ਸਰੀਰਕ ਤੌਰ ਤੇ ਪੀੜਿਤ ਵੀ ਕੀਤਾ ਕਿ ਕਮਖਤੇ ਤੈਨੂੰ ਪਤਾ ਨਹੀਂ ਕਿ ਸੁਰਮਾ ਇੰਨਾ ਮੋਟਾ ਹੈ, ਮੇਰੀਆਂ ਅੱਖਾਂ ਵਿਚ ਧਾਰੀ ਪਾਈ ਤੇ ਪਾਣੀ ਨਿਕਲ ਰਿਹਾ। ਬਾਬਾ ਫਰੀਦ ਸਾਹਿਬ ਲੰਘੇ ਜਾ ਰਹੇ ਸਨ, ਕਬਰਾਂ ਵਿਚੋਂ ਲੰਘੇ, ਇਕ ਖੋਪੜੀ ਬਾਹਰ ਪਈ ਸੀ, ਉਸ ਖੋਪੜੀ ਦੇ ਵਿਚ ਕੱਖ ਸਨ, ਅੱਖਾਂ ਵਾਲੀ ਜਿਹੜੀ ਖੋੜ ਸੀ ਉਸ ਖੋੜ ਦੇ ਵਿਚ, ਉਸ ਸਪੇਸ ਦੇ ਵਿਚ ਕੱਖ ਸਨ, ਕੱਖਾਂ ਦੇ ਵਿਚ ਪੰਛੀਆਂ ਨੇ ਆਂਡੇ ਦਿੱਤੇ ਤੇ ਉਹਨਾਂ ਆਂਡਿਆਂ ਵਿਚੋਂ ਬੱਚੇ ਨਿਕਲ ਰਹੇ ਸਨ। ਬਾਬਾ ਜੀ ਰੁਕ ਗਏ, ਗੰਭੀਰ ਹੋ ਗਏ। ਤੇ ਇਕ ਇੱਥੇ ਬੇਨਤੀ ਹੈ, ਕੱਲ ਭਾਈ ਹਰਪ੍ਰੀਤ ਸਿੰਘ ਉਹਨਾਂ ਅਖੀਰ ਤੇ ਸ਼ਬਦ ਪੜਿਆ, ਜਿਨ੍ਹਾਂ ਕੀਰਤਨ ਸੁਣਿਆ ਨਾ, ਕਿਹੜਾ ਸ਼ਬਦ ਪੜਿਆ ਸੀ ਭਲਾ? ਹਾਂ ਵੀ ਇਹ ਬੇਨਤੀ ਜ਼ਰੂਰ ਚੇਤੇ ਕਰਿਆ ਕਰੋ, ਜਿੰਨੇ ਸ਼ਬਦ ਕੀ ਪੜ, ਜਿੰਨੇ ਆਪਾਂ ਬੈਠੇ ਆ ਨਾ, ਘੱਟੋ ਘੱਟ ਇਹ ਨੋਟ ਤਾਂ ਕਰ ਲਈਏ ਵੀ ਅੱਜ ਕੀਰਤਨ ਵਿਚ ਇੰਨੇ ਸ਼ਬਦ ਪੜੇ। ਉਹਨਾਂ ਸ਼ਬਦ ਪੜਿਆ ਸੀ ਮਹਿਮਾ ਸਾਧੂ ਸੰਗ ਕੀ, ਅਖੀਰਲਾ ਸ਼ਬਦ ਇਹ ਸੀ ਕੱਲ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰਭ ਕੀਤਾ ਅੰਦੁਲੇ ਤਰਭਵਨ ਸੂਜਿਆ। ਜਿਹੜਾ ਬੰਦਗੀ ਕਰਨ ਵਾਲਾ ਉਹਨੂੰ ਭੂਤ ਭਵਿੱਖ ਤੇ ਭਵਾਨ ਦਾ ਗਿਆਨ ਹੋ ਜਾਂਦਾ। ਬਾਬਾ ਫਰੀਦ ਸਾਹਿਬ ਜੀ ਉਹਨਾਂ ਨੇ ਉਸ ਖੋਪੜੀ ਨੂੰ ਦੇਖਿਆ, ਅੱਖਾਂ ਭਰ ਲਈਆਂ ਤੇ ਮੁਰੀਦਾਂ ਨੇ ਪੁੱਛਿਆ ਜੀ ਕਿਉਂ? ਕਹਿਣ ਲੱਗੇ ਇਹ ਉਸ ਔਰਤ ਦੀ ਖੋਪੜੀ ਹੈ ਜਿਹੜੀ ਜਿਉਂਦੇ ਜੀ ਅੱਖਾਂ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੀ ਸੀ। ਤੇ ਸੱਚ ਇਹ ਸੁਰਮੇ ਦੀ ਧਾਰੀ ਮੋਟਾ ਸੁਰਮਾ ਹੋਣ ਕਰਕੇ ਰੜਕਦਾ ਸੀ ਸੁਰਮਾ। ਅੱਜ ਕਹਿੰਦੇ ਮੈਂ ਅੱਖਾਂ ਤਾਂ ਭਰੀਆਂ ਨੇ, ਕਿੱਥੇ ਗਈ ਹੋ ਤੂੰ, ਤੇਰੀਆਂ ਅੱਖਾਂ ਵਾਲੀ ਖੋੜ ਵਿਚ ਤਾਂ ਪੰਛੀਆਂ ਨੇ ਆਂਡੇ ਦਿੱਤੇ ਨੇ, ਅੱਜ ਤੈਨੂੰ ਰੜਕਦਾ ਕੁਛ ਨੀ। ਉਹ ਸ਼ਲੋਕ ਹੈ ਜਿਨ ਲੋਇਣ ਜਗ ਮੋਹਿਆ, ਇਹ ਪੰਜਾਂ ਦੇ ਅਧੀਨ, ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡੇਠ, ਉਹਨਾਂ ਕਿਹਾ ਮੈਂ ਦੇਖੇ ਨੇ, ਇਹਦਾ ਮਤਲਬ ਸਾਖੀ ਦੀ ਪ੍ਰੋੜਤਾ ਕਰ ਰਹੇ ਨੇ। ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿੱਠ ਡਿੱਠ, ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੋਏ ਬੇਠ। ਜਿਹੜੇ ਸੁਰਮੇ ਦੀ ਧਾਰੀ ਨਹੀਂ ਸੰਜਾਰ ਸਕਦੇ, ਮੇਰੀ ਫਿਰ ਬੇਨਤੀ ਹੈ, ਆਪਾਂ ਜਦੋਂ ਸੁਰਮੇ ਦਾ ਜ਼ਿਕਰ ਕਰ ਰਹੇ ਹਾਂ ਨਾ ਜੀ, ਅੱਜ ਜਿਨ੍ਹਾਂ 13 ਸਿੰਘਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਭਾਈ ਫੌਜਾ ਸਿੰਘ ਵਰਗੇ ਗੁਰਮੁਖ ਬੰਦਗੀ ਦੇ ਪਤਲ ਪੁਤਲੇ ਹੋਏ, ਇਹ ਆਮ ਕੋਈ ਨਹੀਂ ਸਨ, ਗੁਰੂ ਗੁਰੂ ਜਪਣ ਵਾਲੇ ਸਨ। ਮੈਂ ਆਪ ਨੂੰ ਬੇਨਤੀ ਕਰਾਂਗਾ, ਖਾਲਸਾ ਜੀ ਪੰਜਾਂ ਨੂੰ ਜਿੱਤਣ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਦੋ ਤਰ੍ਹਾਂ ਦੇ ਅਰਥ ਲਏ ਆ। ਇੱਕ ਤਾਂ ਅਸੀਂ ਸ਼ਬਦ ਰੋਜ਼ ਪੜ੍ਹਦੇ ਹਾਂ, ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀ ਹੈ ਤੈਸੂਰਾ ਮੈਂ, ਫਿਰ ਉਸ ਤੇ ਆਉਣਾ ਖਾਲਸਾ ਸੋਏ ਜੋ ਪੰਚ ਕੋ ਮਾਰੇ। ਕਹਿੰਦੇ ਨੇ ਜਿਸ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਜਾਏ, ਪ੍ਰੇਮ ਪੈ ਜਾਏ, ਉਹ ਸੂਰਮਾ ਹੈ। ਜਾ ਕੋ ਜਿਸ ਨੂੰ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ ਆਤਮ ਜਿਣੇ ਪੰਚ ਕੋ ਮਾਰੇ। ਜਿਨੇ ਬੰਦਗੀ ਕਰ ਕਰਕੇ ਇਨ੍ਹਾਂ ਪੰਜਾਂ ਤੇ ਕਾਬੂ ਪਾ ਕੇ ਆਪਣੇ ਮਨ ਨੂੰ ਜਿੱਤ ਲਿਆ, ਆਤਮ ਜਿਣੇ ਸਗਲ ਵਸ ਤਾਂ ਕਹਿ। ਸਗਲ ਦਾ ਅਰਥ ਇੱਕ ਤਾਂ ਬਾਹਰ ਦਾ ਕਿ ਸਾਰੀ ਦੁਨੀਆਂ ਉਹਦੇ ਵਸ ਨਹੀਂ, ਗੁਰਮੁਖੋ ਅਰਥ ਇਹਦਾ ਇਹ ਵੀ ਹੈ ਆਤਮ ਜਿਣੇ, ਜਿਨੇ ਆਪਣੇ ਮਨ ਨੂੰ ਜਿੱਤ ਲਿਆ। ਸਗਲ ਵਸ ਤਾਂ ਕਹਿ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਹਰ ਇੰਦਰਾ ਉਹਦੇ ਅਧੀਨ ਹੋ ਜਾਂਦਾ ਹੈ, ਅੱਖਾਂ ਉਹਦੇ ਅਧੀਨ ਨੇ, ਕੰਨ ਉਹਦੇ ਅਧੀਨ ਨੇ। ਸਗਲ ਵਸ ਤਾਂ ਕਹਿ ਜਾ ਕਾ ਸਤਿਗੁਰ ਪੂਰਾ, ਠਾਕੁਰ ਗਾਈਆ ਆਤਮ ਰੰਗ, ਇਸ ਤਰ੍ਹਾਂ ਕਾਬੂ ਆਉਣਾ, ਠਾਕੁਰ ਗਾਈਆ ਆਤਮ ਰੰਗ, ਸਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ, ਜਨ ਕੇ ਚਰਨ ਵਸਹਿ ਮੇਰਾ ਹੀਰ ਹੈ ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਦਿਓ ਕਿਰਪਾ ਨਿਦ ਨਾਨਕ ਕਹਿ ਸੁਖ। ਇੱਕ ਸ਼ਬਦ ਆਪਾਂ ਪੜ੍ਹੀਏ, ਸ਼ਬਦ ਹੈ ਕਿਵੇਂ ਜਿੱਤਿਆ ਜਾਏ, ਮੈਂ ਵੀ ਗੱਲਾਂ ਕਰਕੇ ਤੁਰ ਜਾਏ, ਇਹਨੂੰ ਹਰਾਉਂਦਾ ਕੌਣ, ਇਹਦੀ ਫੌਜ ਕਿਹੜੀ? ਉਹ ਪੰਜ ਖੂਨ ਤੇ ਬੰਦਾ ਕਾਬੂ ਕਰ ਲੈਣਾ, ਪੰਜਾਂ ਦੇ ਤਾਂ ਲਾਮ ਲਸ਼ਕਰ ਹੀ ਬੜਾ। ਇੱਕ ਸ਼ਬਦ ਹੈ, ਕਿਉਂ ਲੀਜੈ ਗੱਡ ਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ, ਪਾਂਚ ਪਚੀਸ ਮਹਾਮਦ ਮਦਸਰ ਆਡੀ ਪਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚਿਆ, ਕਾਂ ਕਰੂੰ ਰਗੜਾਇਆ। ਦੇਖੋ ਇਹ ਸ਼ਬਦ ਕਬੀਰ ਸਾਹਿਬ ਦਾ, ਕਾਂ ਕਰੂੰ ਰਗੜਾਇਆ, ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜਾ, ਕ੍ਰੋਧ ਪ੍ਰਧਾਨ ਮਹਾ ਬੜ ਦੁੰਦਰ, ਤੈ ਮਨ ਮਾਵਾਸੀ ਰਾਜਾ, ਸਵਾਦ ਸਨਾ ਟੋਪ ਮਮਤਾ ਕੋ, ਕਬੁੱਧ ਕਮਾਨ ਚੜਾਈ, ਤ੍ਰਿਸ਼ਨਾ ਤੀਰ ਰਹਿ ਘੱਟ ਪੀਤਰ, ਇਉਂ ਗੜ ਲਿਓ ਨਾ ਜਾਈ। ਅੱਗੇ ਜੀ, ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰਜਾਲੀ, ਏਕੈ ਚੋਟ ਸਜਾਇਆ, ਸੱਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜਾ, ਸਾਧ ਸੰਗਤਰ ਗੁਰ ਕੀ ਕਿਰਪਾ ਤੇ, ਪਕੜਿਓ ਗੜ ਕੋ ਰਾਜਾ ਪੰਚ ਕੁਮਾਰ, ਪਕੜਿਓ ਗੜ ਕੋ ਰਾਜਾ ਭਗਵਤ ਪੀਰ, ਸਖਤ ਸਿਮਰਨ ਕੀ ਕਟੀ ਕਾਲ ਪੈ ਫਾਸੀ, ਦਾਸ ਕਮੀਰ ਚੜਿਓ ਗੜ ਉਪਰ ਰਾਜ ਲਿਓ ਅਬਨਾਸੀ। ਮੈਂ ਤੁਹਾਨੂੰ ਇੱਕ ਬੇਨਤੀ ਖਾਲਸਾ ਜੀ ਅੱਜ ਆਪਾਂ ਕਰ ਰਹੇ ਸਾਂ, ਐਸ ਸ਼ਬਦ ਨੂੰ ਜੇ ਕਿਤੇ ਜ਼ਿੰਦਗੀ ਚ ਇਹ ਸ਼ਬਦ ਦੀ ਕਿਰਪਾ ਹੋ ਜਾਏ, ਸੱਚੀ ਮੁੱਚੀ ਸਿੱਖ ਅੰਦਰ ਦਾ ਵੀ ਰਾਜ ਲੈ ਸਕਦਾ ਤੇ ਬਾਹਰ ਦਾ ਵੀ ਲੈ ਸਕਦਾ। ਅੰਦਰ ਦਾ ਤੇ ਪੱਕਾ ਹੀ ਹੈ ਨਾ ਜੀ। ਹੁਣ ਇਹਦੇ ਥੋੜੇ ਜੇ ਮੈਂ ਤੁਹਾਨੂੰ ਕਿਹਾ ਸੀ ਸ਼ਬਦ ਮਹਿੰਗਾ, ਤੁਸੀਂ ਧਿਆਨ ਦਿਓਗੇ ਤੇ ਵਾਪਰਦਾ ਮੇਰੇ ਤੁਹਾਡੇ ਸਭ ਨਾਲ। ਕਦੀ ਵੀ ਸ਼ਬਦ ਜਿਹੜਾ ਮਹਿੰਗਾ ਵੀ ਆਏ ਉਹਦੇ ਧਿਆਨ ਦਿਆ ਜੀ। ਆਹ ਸਰੀਰ ਹੈ ਕਿਲਾ, ਇਹਦੇ ਵਿੱਚ ਕਿਹੜੀਆਂ ਕਿਹੜੀਆਂ ਬਿਮਾਰੀਆਂ ਰਹਿੰਦੀਆਂ ਤੇ ਕਾਬੂ ਕਿਵੇਂ ਹੁੰਦੀਆਂ ਨੇ। ਇਹ ਹੈ ਕਿਉਂ ਲੀਜੈ ਗੜ ਬੰਕਾ ਭਾਈ, ਗੜ ਦਾ ਅਰਥ ਕਿਲਾ, ਬੰਕਾ ਦਾ ਅਰਥ ਹੁੰਦਾ ਪੀਟਾ, ਜਿਹਨੂੰ ਕੋਈ ਤੋੜ ਨਾ ਸਕੇ। ਮਹਾਰਾਜ ਕਹਿੰਦੇ ਨੇ ਕਬੀਰ ਸਾਹਿਬ ਜੀ, ਮੈਂ ਅੰਦਰ ਨੂੰ ਜਿੱਤਣਾ ਚਾਹੁੰਦਾ, ਜਿਹਨੂੰ ਗੁਰਬਾਣੀ ਚ ਆਪ ਪੜ੍ਹਦੇ ਹੋ ਮਨ ਜੀਤੈ ਜਗਜੀਤ, ਜਿਹਨੂੰ ਆਪ ਜੀ ਪੜ੍ਹਦੇ ਹੋ ਆਪ ਸਵਾਰਾ ਮੈਂ ਮਿਲਾ, ਆਪਾਂ ਕਿਵੇਂ ਸਵਾਰਿਆ ਜਾ। ਕਿਉਂ ਲੀਜੈ ਗੜ ਬੰਕਾ ਭਾਈ, ਹੁਣ ਇੱਕ ਪਾਸੇ ਬਾਣੀ ਨੇ ਕਿਹਾ ਸਰੀਰ ਕੱਚ ਦਾ ਕਿਲਾ, ਇਹ ਮਿੱਟੀ ਦਾ ਪੁਤਲਾ, ਪਰ ਗੁਰਬਾਣੀ ਕਹਿ ਰਹੀ ਜੋ ਅੰਦਰੋਂ ਝਾਤੀ ਮਾਰਨੇ ਆ, ਵਾਸ਼ਨਾ ਦਾ ਕਿਲਾ ਬੜਾ ਪੱਕਾ। ਕਿਉਂ ਲੀਜੈ ਗੜ ਬੰਕਾ ਭਾਈ, ਪੱਕੇ ਕਿਲੇ ਨੂੰ ਕਿਵੇਂ ਜਿੱਤਾ? ਦੋਵਰ ਕੋਟ ਅਰ ਤੇਵਰ ਖਾਈ, ਸੁਣਿਓ ਕੋਟ ਦਰ ਤੇ ਕਿਲਾ, ਦੋਵਰ ਦਾ ਲਫ਼ਜ਼ੀ ਅਰਥ ਹੈ ਦੋ। ਕਹਿੰਦੇ ਜਿੱਤਾਂ ਕਿਵੇਂ? ਪਹਿਲੀ ਸਭ ਤੋਂ ਬਿਮਾਰੀ ਇਵੇਂ ਰਾਗ ਤੇ ਦਵੈਸ਼, ਇਹ ਫਸੀਲ ਹੈ, ਇਹ ਕੰਧ ਹੈ ਕਿਲੇ ਦੀ। ਰਾਗ ਦਾ ਅਰਥ ਹੈ ਆਪਣਿਆਂ ਨੂੰ ਦੇਖ ਕੇ ਮੋਹ ਪੈਦਾ ਹੋ ਜਾਂਦਾ ਹੈ, ਜਿਹਦੇ ਨਾਲ ਵਿਚਾਰ ਨਾ ਮਿਲਦੇ ਹੋਣ ਉਹਦੇ ਪ੍ਰਤੀ ਦਵੈਸ਼ ਪੈਦਾ ਹੋ ਜਾਂਦੀ ਹੈ। ਨਾਮ ਕਿੱਥੇ ਟਿਕਣਾ ਜੀ? ਇਸ ਦੇ ਅਰਥ ਧਿਆਨ ਨਾਲ ਸੁਣਿਓ ਗੁਰਮੁਖੋ। ਰਾਗ ਦੋਵਰ, ਦੋਵਰ ਦਾ ਅਰਥ ਰਾਗ ਤੇ ਦਵੈਸ਼। ਫਿਰ ਬੇਨਤੀ ਹੈ, ਜਦੋਂ ਮਨ ਨੂੰ ਜਿੱਤਣ ਲੱਗਣਾ, ਪੁੱਤਰ ਧੀਆਂ ਮਾਪੇ ਮਿੱਤਰ ਚੇਤੇ ਹੁੰਦੇ ਨੇ ਤੇ ਰਾਗ ਦੀ ਫਸੀਲ ਹੋ ਜਾਂਦੀ ਕੰਧ, ਤੇ ਜਦੋਂ ਵਿਰੋਧੀ ਚੇਤੇ ਆਉਂਦੇ ਨੇ ਉਦੋਂ ਦਵੈਸ਼ ਹੋ ਜਾਂਦੀ ਏ। ਰਾਗ ਤੇ ਦਵੈਸ਼ ਵਿਚ ਨਿਤਰਮ ਕਰਕੇ ਬਾਹਰ ਨਿਕਲ ਆਉਂਦਾ। ਜਿੱਤਣਾ ਕਿੱਥੇ? ਦੋਵਰ ਕੋਟ ਅਰ ਤੇਵਰ ਖਾਈ, ਤੇਵਰ ਦਾ ਅਰਥ ਵੈਸੇ ਤਿੰਨ ਹੈ, ਉਹ ਤਿੰਨ ਦਾ ਤੇ ਰਜ ਗੁਣ ਤਮ ਗੁਣ ਸੱਤ ਗੁਣ ਜਿਹਨੂੰ ਮਾਇਆ ਕਹਿੰਦੇ ਆ, ਤ੍ਰੈ ਗੁਣੀ ਮਾਇਆ ਦੀ ਖਾਈ ਹੈ। ਤੁਹਾਨੂੰ ਪਤਾ ਹੁਣ ਪੁਰਾਤਨ ਸਮੇਂ ਕਿਲਿਆਂ ਦੇ ਦੁਆਲੇ ਖਾਈ ਪੱਟ ਕੇ ਪਾਣੀ ਭਰ ਦਿੰਦੇ ਸਨ ਕਿ ਦੁਸ਼ਮਣ ਥਲ ਅੰਦਰੋਂ ਲੰਘ ਨਾ ਸਕੇ ਦੇ। ਕਹਿੰਦੇ ਪਿਆਰੇ, ਉਹ ਸਰੀਰ ਕਿਲਾ ਹੈ, ਰਾਗ ਤੇ ਦਵੈਸ਼ ਦੀਆਂ ਕੰਧਾਂ ਨੇ, ਰਜ ਗੁਣ ਤਮ ਗੁਣ ਸੱਤ ਗੁਣ ਦੀ ਇਹ ਖਾਈ ਹੈ। ਦੋਵਰ ਕੋਟ ਅਰ ਤੇਵਰ ਖਾਈ, ਪਾਂਚ ਪਾਂਚ ਕਿਹੜੇ ਜੀ? ਕਾਮ ਕ੍ਰੋਧ ਲੋ ਮੋਹੰਕਾਰ, ਪੱਚੀਸ ਅੱਗੇ ਪੰਜੀ। ਯਾਦ ਰੱਖਿਓ, ਪੰਜ ਨੇ ਅੱਗੇ ਪੰਜੀ, ਪੰਜੀ ਪ੍ਰਕਿਰਤੀਆਂ ਨੇ। ਇਹ ਇਹ ਸ਼ਬਦ ਦੇ ਅਰਥ ਮੈਂ ਸੱਚੀ ਲੋ ਬੜੇ ਸੰਕੋਚ ਕੇ ਕਰਨਾ ਹੁੰਦਾ। 25 ਪ੍ਰਕਿਰਤੀਆਂ ਦਾ ਜ਼ਿਕਰ ਹਿੰਦੂਇਜ਼ਮ ਦੇ ਸ਼ਾਂਕ ਸ਼ਾਸਤਰ ਵਿਚ ਹੈ, ਪਰ ਗੁਰਬਾਣੀ ਚ ਸ਼ਬਦ ਹੈ ਪਾਂਚ ਪੱਚੀਸ ਮਦ ਮਦਸਰ। ਕਹਿੰਦੇ ਮੋਹ ਇਹਦੇ ਵਿਚ, ਈਰਸ਼ਾ ਇਹਦੇ ਵਿਚ, ਆਦੀ ਪਰਮਲ ਮਾਇਆ। ਕਹਿੰਦੇ ਈਰਖਾ ਚ ਭਰਿਆ ਹੋਇਆ ਅੰਦਰ ਹੋ, ਵਾਹਿਗੁਰੂ ਕਿੱਥੇ ਪੰਜਾਂ ਨੂੰ ਕਾਬੂ ਕਰਾਂਗਾ, ਮੇਰੇ ਅੰਦਰ ਦੀ ਤਾਂ ਈਰਖ ਹੀ ਮੈਨੂੰ ਟਿਕਣ ਦਿੰਦੀ, ਕਿਉਂ ਜਿੱਤਾਂਗਾ? ਆਡੀ ਪਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚੇ। ਮੈਂ ਸੱਚੀ ਮੁੱਚੀ ਨਾਮ ਨਹੀਂ ਜਪਦਾ, ਗਰੀਬ ਹੋ ਗਿਆ, ਮੇਰੀ ਤਾਕਤ ਨਹੀਂ, ਜਨ ਗਰੀਬ ਕੋ ਜੋਰ ਨਾ ਪਹੁੰਚਿਆ, ਕਾਂ ਕਰੂੰ ਰੁਗਰਾਇਆ, ਹੇ ਪ੍ਰਭੂ ਮੈਂ ਕੀ ਕਰਾਂ, ਮੈਨੂੰ ਰਾਗ ਤੇ ਦਵੈਸ਼ ਮਾਇਆ ਦੇ ਗੁਣ ਪੰਜ ਵਕਾਰ, ਇਹ ਮੇਰਾ ਖਹਿੜਾ ਨਹੀਂ ਛੱਡਦੇ ਪਏ। ਹੁਣ ਅਗਲੀ ਗੱਲ, ਇਹ ਇੱਥੇ ਕਿਹੜੇ ਨੇ ਅੱਗੇ ਕਬਜ਼ਾ ਕਰੀ ਬੈਠੇ? ਕਹਿੰਦੇ ਕਾਮ ਕਿਵਾਰੀ, ਇਹਨੂੰ ਧਿਆਨ ਨਾਲ ਸੁਣਿਓ। ਕਿਵਾਰ ਦਾ ਅਰਥ ਹੁੰਦਾ ਦਰਵਾਜ਼ਾ, ਤੇ ਕਿਵਾਰੀ ਦਾ ਅਰਥ ਹੈ ਦਰਵਾਜ਼ੇ ਦਾ ਮਾਲਕ। ਤੁਸੀਂ ਕਈ ਵਾਰੀ ਜਾਂਦੇ ਹੋ ਪੁਰਾਣੇ ਰਾਜਿਆਂ ਦੇ ਘਰਾਂ ਵਿਚ, ਇਕ ਉਹ ਹੁੰਦਾ ਜਿਹਦੇ ਇਸ਼ਾਰੇ ਨਾਲ ਦਰਵਾਜ਼ਾ ਖੁੱਲਦਾ, ਇਕ ਗੇਟ ਹੈ, ਇਕ ਗੇਟ ਕੀਪਰ ਹੈ, ਇਕ ਗੇਟ ਦੇ ਆਫਿਸ ਵਿਚ ਬੈਠਾ ਬੂਹਾ ਖੋਲਣਾ ਕਿ ਨਹੀਂ। ਇਹ ਤਿੰਨ ਗੱਲਾਂ ਭਗਤ ਜੀ ਕਰ ਰਹੇ, ਸੁਣਿਓ। ਕਾਮ ਕਿਵਾਰੀ ਕਹਿੰਦੇ ਨੇ ਆਹ ਜਿਹੜੇ ਮੇਰੇ ਦਰਵਾਜ਼ੇ ਨੇ ਨਾ, ਅੱਖਾਂ ਨੱਕ ਕੰਨ, ਇਸ ਕਿਲੇ ਦੇ ਜਿਹੜੇ ਦਰਵਾਜ਼ੇ ਨੇ, ਇਹਨਾਂ ਦਾ ਮਾਲਕ ਕਾਮ ਬਣਿਆ ਹੋਇਆ ਹੈ। ਕਾਮ ਕਹਿੰਦਾ ਅੱਖਾਂ ਖੁੱਲ ਪੈਂਦੀਆਂ, ਕਾਮ ਕਹਿੰਦਾ ਕੰਨ ਸੁਣਨ ਲੱਗ ਪੈਂਦੇ ਗੰਧਨ ਵੈਣ, ਕਾਮ ਕਹਿੰਦਾ ਇੰਦਰੀਆਂ ਪ੍ਰਫੁੱਲਤ ਹੋ ਜਾਂਦੀਆਂ ਨੇ। ਕਿਵਾਰੀ ਦੁੱਖ ਸੁੱਖ ਦਰਵਾਨੀ, ਦਰਵਾਨੀ ਦਾ ਅਰਥ ਗੇਟ ਕੀਪਰ, ਬੂਹਾ ਖੋਲਣ ਵਾਲੇ। ਕਹਿੰਦੇ ਆਹ ਜਦੋਂ ਬੂਹੇ ਕਾਮ ਕਹਿੰਦਾ ਹੈ, ਦੁੱਖ ਤੇ ਸੁੱਖ ਦੇ ਖੁੱਲਦਾ ਹੈ, ਜਦੋਂ ਭੋਗ ਵਿਚ ਪੈਂਦਾ ਹੈ, ਜ਼ਬਰਦਸਤੀ ਕਰਦਾ ਉਦੋਂ ਸੁੱਖ ਵਿਚ ਜਾਂਦਾ ਹੈ, ਤੇ ਜਦੋਂ ਭੋਗ ਦੀ ਸਜ਼ਾ ਮਿਲਦੀ ਉਦੋਂ ਦੁੱਖ ਭੋਗਣ ਲੱਗ ਪੈਂਦਾ ਹੈ। ਦੋ ਹੀ ਚੀਜ਼ਾਂ ਨੇ, ਫਿਰ ਮੈਂ ਰਿਪੀਟ ਕਰਾਂ। ਕਾਮ ਕਿਵਾਰੀ, ਕਾਮ ਮਾਲਕ ਹੈ, ਉਹਦੀ ਇਸ਼ਾਰੇ ਨਾਲ ਖੁੱਲੇ ਨੇ। ਕਿਵਾਰੀ ਦੁੱਖ ਸੁੱਖ ਦਰਵਾਨੀ, ਤੇ ਬਾਬਾ ਜੀ ਇਹ ਜਦੋਂ ਬੂਹੇ ਖੁੱਲਦੇ ਨੇ, ਕਹਿੰਦੇ ਦੋ ਹੀ ਕੰਮ ਹੁੰਦਾ ਹੈ, ਪਾਪ ਪੁੰਨ ਦਰਵਾਜ਼ਾ, ਜਾਂ ਤਾਂ ਪਾਪ ਹੁੰਦਾ ਜਾਂ ਪੁੰਨ ਹੁੰਦਾ। ਜੇ ਕਿਤੇ ਇਹ ਅੰਦਰ ਵਾਲਾ ਸ਼ਬਦ ਨਾਲ ਜੁੜਿਆ ਹੋਵੇ, ਫਿਰ ਨੇਤਰ ਪੁੰਨ ਕਮਾਉਂਦੇ ਨੇ ਗੁਰੂ ਦਾ ਦਰਸ਼ਨ ਕਰਕੇ। ਫਿਰ ਸੁਣਿਓ, ਕੰਨ ਪੁੰਨ ਕਮਾਉਂਦੇ ਨੇ ਬਾਣੀ ਸੁਣ ਕੇ, ਜੀਭ ਪੁੰਨ ਕਮਾਉਂਦੀ ਹੈ ਨਾਮ ਜਪ ਕੇ, ਸੱਚੀ ਮੁੱਚੀ ਤਨ ਦੇ ਇੰਦਰੇ ਪੁੰਨ ਕਮਾਉਂਦੇ ਨੇ, ਤੇ ਜੇ ਇਹਨਾਂ ਤੇ ਸ਼ੈਤਾਨ ਸਵਾਰ ਹੋ ਜਾਏ ਤੇ ਇਹ ਇੰਦਰੇ ਫਿਰ ਪਾਪ ਕਮਾਉਣ ਲੱਗ ਪੈਂਦੇ। ਫਿਰ ਅਰਜ ਹੈ, ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜ਼ਾ। ਤੇ ਮਹਾਰਾਜ ਇਹ ਮਨ ਕਹਿੰਦੇ ਕ੍ਰੋਧ ਪ੍ਰਧਾਨ, ਇਸ ਮਨ ਦਾ ਜਿਹੜਾ ਪ੍ਰਧਾਨ ਚੁਣਿਆ ਗਿਆ ਉਹ ਕ੍ਰੋਧ ਹੈ, ਉਹ ਗੁੱਸਾ ਟਿਕਣ ਹੀ ਨਹੀਂ ਦਿੰਦਾ, ਹਰ ਵੇਲੇ ਬੰਦਾ ਗੁੱਸੇ ਚ ਭਰਿਆ। ਮਹਾਰਾਜ ਕਹਿ ਰਹੇ ਨੇ ਕ੍ਰੋਧ ਪ੍ਰਧਾਨ ਮਹਾ ਵੱਡ ਦੁੰਦਰ, ਜਿਹਦਾ ਕੰਮ ਹੀ ਲੋਕਾਂ ਦੇ ਘਰਾਂ ਚ ਅੱਗ ਲਾਣੀ। ਤੈ ਮਨ ਮਾਵਾਸੀ, ਰਾਜਾ ਮਾਵਾਸੀ ਦਾ ਅਰਥ ਹੈ ਆਕੀ। ਮੈਂ ਫਿਰ ਆਪ ਨੂੰ ਬੇਨਤੀ ਕਰਾਂ, ਕਦੀ ਸਮਾਂ ਮਿਲਿਆ ਜਿਵੇਂ ਤੁਸੀਂ ਟੇਕ ਕੇ ਬਹਿੰਦੇ ਹੋ ਇਸ ਸ਼ਬਦ ਦੀ ਨਿੱਠ ਕੇ, ਕਿਤੇ 10-15 ਦਿਨ ਕਥਾ ਹੋਵੇ ਤੇ ਸੱਚੀ ਮੁੱਚੀ ਪਤਾ ਲੱਗ ਜੂ ਪੰਜ ਕੋ ਮਾਰੇ ਕੀ। ਹਜ਼ੂਰ ਨੇ ਸ਼ਬਦ ਵਰਤਿਆ, ਕਹਿੰਦੇ ਨੇ ਭਾਈ ਕਿ ਪਾਪੂਨ ਦਰਵਾਜ਼ਾ ਕ੍ਰੋਧ ਪ੍ਰਧਾਨ ਮਾਂ ਬੜ ਦੁੰਦਰ, ਤੈ ਮਨ ਮਾਵਾਸੀ ਰਾਜਾ, ਮਨ ਆਕੀ ਹੋ ਕੇ ਬੈਠਾ, ਕਿਉਂਕਿ ਕ੍ਰੋਧ ਕਹਿੰਦਾ ਕੋਈ ਗੱਲ ਨੀ ਮੈਂ ਤੇਰੇ ਨਾਲ। ਹੁਣ ਅਗਲੀ ਗੱਲ ਪੁੱਛੀ, ਕਬੀਰ ਜੀ ਇਸ ਮਨ ਨੂੰ ਮਾਰੋ ਗੋਲਾ, ਇਹ ਕਾਬੂ ਕਰੋ। ਕਹਿਣ ਲੱਗੇ ਕਰਾਂ ਕੀ, ਇਹਨੇ ਨਾ ਇੱਕ ਤਾਂ ਬੁਲਟ ਪਰੂਫ ਕਹਿੰਦੇ ਅੱਜ ਕੱਲ ਜਾਕਟ, ਕਹਿੰਦੇ ਨੇ ਸੰਜੋਅ ਪਾਇਆ ਹੋਇਆ, ਤੇ ਸਿਰ ਚ ਮਾਰੋ ਗੋਲਾ। ਕਹਿਣ ਲੱਗੇ ਸਿਰ ਦੇ ਉੱਤੇ ਟੋਪ ਪਾਈ ਹੋਈ ਏ। ਕਹਿੰਦੇ ਨੇੜੇ ਹੋ ਕੇ ਪਕੜ ਲਓ। ਕਹਿਣ ਲੱਗੇ ਨੇੜੇ ਹੋ ਕੇ ਕੀ ਪਕੜਨਾ ਹੈ, ਇਹਨੇ ਕਮਾਨ ਤੇ ਤੀਰ ਵੀ ਬੜੇ ਭੈੜੇ ਰੱਖੇ। ਸੁਣਿਓ, ਸਵਾਦ ਸਨਾ ਟੋਪ ਮਮਤਾ ਕੋ ਕੁਬੁੱਤ ਕਮਾਨ ਚੜਾਈ। ਆ ਜਿਹੜਾ ਅਸੀਂ ਜੀਵ ਦਾ ਸਵਾਦ ਲੈਂਦੇ ਹਾਂ ਨਾ, ਇਹ ਸੱਚੀ ਮੁੱਚੀ ਇਹ ਵੀ ਮਨ ਨੀ ਜੇ ਟਿਕਣ ਦਿੰਦਾ, ਇਹ ਸੰਜੋਗ ਹੈ। ਮੇਰੀ ਫਿਰ ਬੇਨਤੀ ਹੈ, ਅੱਗੇ ਹੁਣ ਆਪਾਂ ਦੇਖਾਂਗੇ ਕਾਬੂ, ਇਹ ਕਲਪਨਾ ਨੀ। ਮੈਂ ਤੇ ਕੁਰਬਾਨ ਜਾਵਾਂ ਕਬੀਰ ਜੀ ਤੋਂ, ਜਿਹੜਾ ਉਹਨਾਂ ਆਹ ਸ਼ਬਦ ਵਰਤੇ ਨਾ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਣ ਕੋ ਦਾਓ। ਇਹਨਾਂ ਤੁਕਾਂ ਦੇ ਅਰਥ ਆਹ ਸ਼ਬਦ ਹੈ, ਅਬ ਜੂਜਣ ਕੋ ਦਾਓ। ਕਮਾ ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜ਼ਾ, ਕ੍ਰੋਧ ਪ੍ਰਧਾਨ ਮਾਂ ਬੜ ਦੁੰਦਰ, ਤੈ ਮਨ ਮਾ ਵਾਸੀ ਰਾਜਾ, ਸਵਾਦ ਸਨਾ ਆ ਜੀਵ ਦਾ ਸਵਾਦ, ਅੱਖਾਂ ਦਾ ਸਵਾਦ, ਕੰਨਾਂ ਦਾ ਸਵਾਦ। ਕਹਿਣ ਲੱਗੇ ਸੰਜੋਏ ਏਡਾ ਭੈੜਾ, ਅੰਦਰ ਨਾਮ ਹੀ ਨਹੀਂ ਜਾਣ ਦਿੰਦਾ। ਏਤੇ ਰਸ ਸਰੀਰ ਕੇ ਕਹਿ ਕਟ ਨਾਮ ਨਿਵਾਸ, ਇਹ ਸੰਜੋ ਪਾਇਆ ਜੀ ਇਸ ਮੇਰੇ ਸਰੀਰ ਨੇ। ਸਵਾਦ ਸਨਾ ਟੋਪ ਮਮਤਾ ਕੋ, ਮੈਂ ਮੇਰੀ ਦਾ ਟੋਪ ਪਾਇਆ, ਜਿੱਥੇ ਮੈਂ ਆ ਜਾਗਾ ਉੱਥੇ ਤੂੰ ਦਾ ਗੋਲਾ ਕਿੱਥੇ ਵੱਜਣਾ। ਟੋ ਮਮਤਾ ਕੋ ਕੁਬੁੱਧ, ਭੈੜੀ ਬੁੱਧੀ ਦੀ ਕਮਾਨ ਹੈ ਜੀ, ਕੁਬੁੱਧ ਕਮਾਨ ਚੜਾਈ, ਤ੍ਰਿਸ਼ਨਾ ਤੀਰ ਰਹੇ ਘੱਟ ਪੀਤਰ, ਤੇ ਤੀਰ ਜਿਹੜੇ ਨੇ ਉਹ ਤ੍ਰਿਸ਼ਨਾ ਦੇ ਪਾਏ ਨੇ। ਮੈਂ ਕਰਾਂ ਕਿ ਇਹ ਤੀਰ ਪੇਸ਼ ਹੀ ਨਹੀਂ ਜਾਣ ਦਿੰਦੇ। ਤ੍ਰਿਸ਼ਨਾ ਤੀਰ ਰਹੇ ਘੱਟ ਪੀਤਰ, ਇਉਂ ਗੱਡ ਲਿਓ ਨਾ ਜਾਈ, ਪਰ ਇਹ ਕਿਲਾ ਨਹੀਂ ਜਿੱਤਿਆ ਜਾਂਦਾ। ਗੁਰੂ ਸਾਹਿਬ ਜੀ ਆਪ ਜਦੋਂ ਪਾਠ ਕਰਦੇ ਹੋ ਨਾ ਜੀ, ਮੇਰੇ ਉਸ ਦਿਨ ਮਨ ਚ ਆਇਆ, ਜਿੰਨਾ ਮਰਜ਼ੀ ਮਾਰੇ ਝਿੜਕਣ, ਝਿੜਕਦੇ ਵੀ ਨੇ ਨਾ, ਤੇ ਕਈ ਵਾਰੀ ਜਦੋਂ ਹੁਕਮਨਾਮਾ ਆਉਂਦਾ ਤੇ ਝਿੜਕ ਪੈਂਦੀ ਏ। ਗੁਰਮੁਖੋ ਯਾਦ ਰੱਖਿਓ, ਮਾਪੇ ਝਿੜ ਝਿੜਕਦੇ ਉਹਨੂੰ ਨੇ ਜਿਹਦਾ ਜੀਵਨ ਸਵਾਰਨਾ ਚਾਹੁੰਦੇ ਨੇ, ਜਿਹੜਾ ਬਾਗੀ ਹੋ ਜਾਏ ਉਹਨੂੰ ਮਾਪੇ ਵੀ ਝਿੜਕਣਾ ਬੰਦ ਕਰ ਦਿੰਦੇ ਨੇ। जे गुरु झिड़कै तो मिठा लागे। हुण अगली गल जी, एक किवें काबू करिए आपां खालसा जी धारण करना, पंच को मारे प्रेम पलीता सुरत हवाई गोला ज्ञान चलाया, ब्रह्म अग्न सहजे पर सहजे पर जाली एक है चोट सजाया। अर्थ मैं कर देना, आपनू पता आज भी जदों जंग हुंदा है जेड़ी जमीनी फौज कह पैदल चलने वाले ने वह थोड़ा पहला जाते, पहला एयरफोर्स ही जाती है ना, अजकल हवाई जहाज कह लो, पहला थले लड़न वाले ता उतारे जाते ने, पहला उत्तो बंब सटे जाते। कबीर साहब कहने पहला लोग की करते सन, दूर तोप बीड़ के तोप दे गोले मारते सन, कहने मैं सतगुरु को गया, दाता जी मेरा मन अपना है, जोत स्वरूप निकम्मिया की संगत करके बागी हो गया। गुरु जी ने कहा एक काम कर, तेनू एक तोप रब ने दी ओ वरतों कर। कहिंदा तोप केड़ी? कहन लगे सुरत दी तोप। तोप कहन लगे बाकी तोपां दी तां रेंज है, इहदी तां रेंज ही बड़े काबू नहीं आउंदी, इह तोप किते मिस हो जाए ते वाशना वाले पासे खिच के लै जांदी है। जे किते सुरत दी तोप विच शब्द दा गोला पै जाए ते सीधी रब दे घर तक पहुंच जांदी है। इस नूं सुणियो, पंच को मारा है। फिर सुनियो, प्रेम पलीता, पुराने समय पलीता लांदे सन, वह परमात्मा नूं जे काम दा मुकाबला करना है ते सिर्फ गुरबाणी दा प्रेम नूं ढा सकदा है। गुरबाणी दे प्रेम तो बिना दुनिया दी कोई ताकत नहीं सक सकदी। प्रेम पलीता सुरत हवाई, सुरत विच सुरत दी तोप बना, हवाई तोप गोला ज्ञान चलाया। अपनी मनमत नहीं, अपनी मर्जी नहीं, इंज काम आ जाएगा वा काबू, इंज आ जाएगा। मैं तुहानू सच्ची दसा गुरमुखो, मेरे तो तुहाडे च बड़े बंदगी लई बैठे आ, महीने च ना एक दिन कढ़िया करो जिहदे कोल टाइम है, भी सवेरे अमृत वेले तो लैके दूजे अमृत वेले तक अपने कमरे च रोटी बन जाए। सारे तो रब ने नहीं कृपा की, सब दे वाशरूम नाम ने ना कुछ, एक चौबी घंटे कल लो, मैं चौबी घंटे सिर्फ नाम जपना, सिर्फ नाम जपना। हुण इहनूं फिर कई वार हासा हुंदा है कि लोकां ने गुरमत नूं मजाक बना सुटिया। हांजी भोरे दी गल चलदी है ना, मैं क्या गुरु बाबा बकाला साहब महाराज भोरे च बैठे ना, गुरमुखो गुरु तेग बहादुर साहब कले बाबा बकाला साहब नहीं बैठे, तुसीं आनंदपुर साहब जांदे हो उत्थे भी गुरुद्वारे का नाम भोरा साहब गए, जिथे गुरु तेग बहादुर साहब, मैं यूपी च गया जिथे महाराज के गुरुद्वारे ने, उन्हां दा सुभाअ सी थली बहना। ये भोरिया वालिया नूं किड्डी बदकिस्मती, एडी एडी सुरत गंदी हो गई, मैं लफ्ज सख्त वरत गया, असी गुरु दे भोरिया नूं उन्हां नकम्मे बंदियां पखंडियां नाल तुलना लाई करी जाने जिहड़े भोरिया च विचार करदे आ। ए पाप दे भागी क्यों बने? भोरे च बैठे बाबा दीप सिंह जी, भोरे च बैठे गुरु तेग बहादुर साहब जी। याद रखियो, भोरे च बैठन वाला ही सिर दे दिंदा, दूजा जिहड़ा भोरे च कोई कर्म करदा उह जेलां विच ही सड़दा हुंदा है। मन नूं टिकाण लई इक दिन मेरी बेनती है, मेरे कहन ते जिहड़े कहिंदे ने भगती कुछ नहीं, सिमरन कुछ नहीं, इह तां वेहलियां दा काम है, उह कई वी सानूं ही कहिंदे आ। चलो मैं अपनी गल नहीं करांगा, नहीं जी एक कथा मैनूं एक सज्जन मिलिया, कहिंदा बाबा जी कथा कुतों ते सारी कर लैंदे आ। मेरा मन सची मैं हुण भर गया ना, मैं क्या भी आप पहली जपजी साहब की पौड़ी है, तू दो मिनट अर्थ कर। कहना मेरा काम थोड़ा है। मैं क्या बस यही काम जिहड़ा तेरा काम है तू कर, मेरा काम मेरे ना। कल कहा सी खालसा जी कौम की चढ़दी कला चाहते हो, प्रचारक नूं कहो ईमानदारी नाल प्रचार कर, लीडर नूं कहो ईमानदारी नाल कौम दे भले लई कुछ उलीक, वकील नूं कहो तेनूं रब ने दिता गुण तू कौम दे भले लई कुछ कर, लिखारी नूं कहो तेनूं रब ने कलम दित्ती है कौमां ते गुरु ही सम्राट ते जिहड़ा कलम दा धनी तेग दा धनी घोड़ सवार सरबंस दानी। याद रखो साडे कोल इन्नी समर्था नहीं, जिन्ना जिन्ना रब ने गुण दिता है उस ढंग नाल तिल फुल सेवा जरूर करिए जो उन्हें दिता है। हर कोई समझे, एक दिन कढ़िए भी सारा दिन सिर्फ सिमरन करना है। तुसी मूल मंत्र चुन लो, तुसी गुरमंत्र चुन लो, क्योंकि गुरमंत्र जपन लई सिर चाहिए तकड़ा, ऐ तेल ना चंगी तरह नुचड़ दा मक्खन दा पेड़ा रख के बह जाओ। गुरमुखो एक दिन च तुसी कमाई करके, मैं तेनू गुरु साहब की हजूरी च कहना, जिन्ना मर्जी मन भटके तुसी जदों दूजे दिन बाहर निकलोगे ना बीते हुए दिनां ते पछतावा करोगे यार एवें जिंदगी गवाई दित्ती है। क्योंकि प्रैक्टिकल करिए आपां जदों आपां जिन्नी वासना जिक्र करने हैं अटैचमेंट ही डिटैचमेंट पैदा कर दी है। असी चाहते हैं टुट जाइए, काम तो टुटीए, क्रोध तो टुटीए। वो गुरमुखो टुटन की बजाय जुड़न की गल करिए। जिस दिन नाम नाल जुड़ांगे काम विसरेगा, जिस दिन प्रेम नाल जुड़ांगे नफरत विसरेगी, जिस दिन अणख नाल जुड़ांगे ते क्रोध विसरेगा। जे अपनी अटैचमेंट गुरु के शब्द नाल होगी ते वासना अपने आप मर जाती है। इस नूं फिर है उत्थे भगत जी कहिंदे प्रेम पलीता सुरत हवाई गोला ज्ञान चलाया। ते अग केड़ी लाई जी पलीते नूं, किड्डी उच्ची अवस्था होवेगी जी। ब्रह्म अगन, ब्रह्म अगन ये जठरागन नहीं। ये कई साधु ऐसे भी होया जिन्होंने अपनी देह का संस्कार अपनी बॉडी विच अग पैदा करके कर लिया है। ब्रह्म की अग्नि वासना की अग है, ब्रह्म की बिरा भी अग है जी। ये शरीर च एक अग थोड़ा है, ये तो पता नहीं किन्निया को अगा तरिया ने। ब्रह्म अग्न सहजे प्रजाली एक है चोड़ सजाया। सुनो सुरत गई टेक, प्रेम सी गिरदे च हठ नहीं, प्रेमा भगती सी टिकी हुई सुरत दी, गुरु मंत्र दा गोला सी। भगत कबीर जी कहिंदे कई जन्मां दा आकी बनिया बैठा सी, एक वारी बोलिया राम, एक वारी बोलिया वाहगुरु, इको गोले नाल कंध पाड़ के रख दित्ती। क्योंकि पंच नूं मारना एक है चोट सजाया। अगे जी सत संतोख लै लरने लागा, हुण गुण आ गए नाल। सत संतोख लै लरने लागा तोरे दोए दरवाजा, केड़े दरवाजा, जेड़े पाप पुन दरवाजा, तोरे दोए दरवाजा, साध संगत अर गुर की कृपा ते पकड़ियो गढ़ को राजा। कहिंदे जेड़ा किले दा राजा मन सी एक संगत, दूजी गुरु दी कृपा नाल काबू कर लिया, पकड़ियो गढ़ को राजा। अगला शब्द भगवत पीर, बंदगी करन वालियां दी भीड़ मिल गई, संगत मिल गई। सख्त सिमरन की कटी काल पे फांसी, मैं मौत दी फाई भी कर दिती। कहने लगे लोगो आज देखो मैं पंजा नु जित के दास कमीर चढ़ियो गढ़ ऊपर। ये शब्द शुरू हुंदा क्यों लीजे गढ़ बंका भाई, मैं किवें निशान साहब चलावा किले दे उत्ते। गुरु साहब कहने फिजिकल चलाना सौखा है। कहने कबीर जी कहने वेखो मैं जमदे जी गढ़े किले उत्ते चढ़ गया, राज लियो बनाशी, जेड़ा मेनू राज मिल गया दुनिया का कोई राजा इन खो नहीं सकता। भगत भाई नंद लाल कहिंदा खालसा एवें नहीं, खालसा सोए जो पंच को मारे। इनू गुरु गोबिंद सिंह कहिंदे धन जियो ते को जग में मुक्ते हर चित में जुद विचार है, दे अनित ननित रहे जस नाव चढ़े भव सागर तार है। धीरज ताम बना है ए तन बुद्ध स्यों दीपक ज्यो उजियार है, ज्ञाने की बडनी मनो हाथ लै कातुरता कुतवार बहारे। इस तरह खालसा तू मार इन्हां, खालसा सोए जो पंच को मारे। थोड़ा जा आप जी कृपा करी रखा जे, खालसा सोए जो कर्म को साड़े। खालसा यो जे कर्म सर जांदे जी, आ कल नूं अमृत संचार है परसों, हां जदों पंजां ने अमृत छकाना है ना जी, जदों आपां अमृत छक लिया उदों पंजां प्यारिआं ने पता कहना वाह वाह। कहिंदे खालसा जी अज तुसी अमृत की दात लै ली, अज तो बाद तुहाडी जात तुहाडी गोत तुहाडे कर्म सारे सड़ गए। मैं कहना दुनिया च है कोई ताकत ऐसी जी, पंज खून जीवन वाले। मैं पंजा तो हेट नहीं कर रहा, पंज खून बंदगी वाले। ते सच्ची मुची जे ओ अमृत की दात दे के कहन तुहाडे कर्म सड़ गए, उन्हां तो अमृत की दात लैण वाला फिर ब्रह्म ज्ञानी बंदा हुंदा है। महाराज जी ने कहा कि कर्म को साड़ है, असी साडा कर्म खेड़ा नहीं छड़ दे है ना। अद्धे तां करिए कि एक तां दूजा हुण चेते चेते करके मरने, तंग करदे ने ना। पता सब नूं मैं की कीता। गुरु साहिब कहिंदे इक कम कर, कर्मां नूं कृपा साड़ देंदी हुंदी है। हिंदुइज्म कहिंदा भोगना पैणा है, उंज बाणी भी कहिंदी है दद्दा दोषन देउ किसे दोष कर्मा आपणिआ, जो मैं किया सो मैं पाया, दोषना दीजे अवर जाना, लोड़ै दाक बजूरियां किकर बीजे जट, ਹੰਡਾ ਉਨ ਕਤਾਏ ਦਾ ਪਹਿੰਦਾ ਲੋੜੈ ਪੱਠ ਦੱਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮ ਆਪਣੇ ਆਪ ਕਹਿੰਦੇ ਪਰ ਗੁਰਮੁਖੋ ਖਾਲਸਾ ਜੀ ਕਰਮ ਸੜ ਜਾਂਦਾ ਜਦੋਂ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਹੁੰਦੀ ਹੈ ਤਾਂ ਕਰਮ ਸੜਦਾ ਜੋਗੇ ਦਾ ਕਰਮ ਸੜਿਆ ਨੀ ਕਿੱਥੋਂ ਤੁਰਿਆ ਉਹ ਵੀ ਇੱਕੋ ਨਿੱਕੀ ਜੀ ਮੈਂ ਲੈ ਗਈ ਮੇਰੇ ਵਰਗਾ ਸਿੱਖ ਕੌਣ ਪਰ ਇੱਕ ਪਾਸੇ ਲਾਵਾਂ ਚ ਤੁਰਦਾ ਪਿਆ ਦੂਜੇ ਪਾਸੇ ਫੁਰਨਾ ਸੀ ਅੰਦਰ ਮੈਂ ਤਾਂ ਕਾਬੂ ਪਾ ਗਿਆ ਮੈਂ ਤੁਹਾਨੂੰ ਹੁਣੇ ਕਿਹਾ ਜਦੋਂ ਫੁਰਨਾ ਬਣਦਾ ਅੱਜ ਮੈਂ ਕਾਬੂ ਪਾ ਗਿਆ ਕਿਉਂਕਿ ਉਦੋਂ ਮੈਂ ਵਿੱਚੋਂ ਗੁਰੂ ਨਿਕਲ ਜਾਂਦਾ ਉਦੋਂ ਫਿਰ ਵਾਸ਼ਨਾ ਫੜ ਲੈਂਦੀ ਏ ਜਦੋਂ ਉਹ ਫੁਰਨਾ ਬਣ ਗਿਆ ਮੇਰੇ ਵਰਗਾ ਸਿੱਖ ਮੈਂ ਤਾਂ ਜਨਾਨੀ ਇਸੇ ਵਿਖੇਮਾ ਕਰਿਓ ਮੈਂ ਤਾਂ ਵਹੁਟੀ ਜਾਂ ਆਪਣੀ ਪਤਨੀ ਛੱਡ ਕੇ ਆਇਆ ਉਸੇ ਫੁਰਨੇ ਨੇ ਵਾਸ਼ਵੇਸ਼ਵਾ ਵੱਲ ਲੈ ਗਿਆ ਪਰ ਗੁਰੂ ਇੰਨਾ ਸਮਰੱਥ ਸੀ ਉਹਦੇ ਕਰਮ ਬਣਨ ਤੋਂ ਪਹਿਲਾਂ ਹੀ ਸਾੜ ਦਿੱਤਾ ਮੇਰੀ ਫਿਰ ਬੇਨਤੀ ਹੈ ਕਰਮ ਸੜਦੇ ਨੇ ਕਿਰਪਾ ਨਾਲ ਸਵੇਰੇ 12 ਮਹਾਪਾ ਜੋ ਪੜਾਂਗੇ ਨਾ ਕਿਰਤ ਕਰਮ ਕੇ ਵਿਛੜੇ ਕਰਮ ਵਿਛੋੜਦੇ ਆ ਕਿਰਪਾ ਵਿਛੋੜੇ ਦੇ ਕਰਮਾਂ ਨੂੰ ਸਾੜ ਦਿੰਦੀ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਖਾਲਸਾ ਸੋਏ ਜੋ ਪੰਚ ਕੋ ਮਾਰੈ ਖਾਲਸਾ ਸੋਏ ਜੋ ਕਰਮ ਕੋ ਸਾੜੈ ਅੱਗੇ ਭਾਈ ਸਾਹਿਬ ਫਿਰ ਬਚਨ ਕਰਦੇ ਆ ਖਾਲਸਾ ਸੋਏ ਜੋ ਮਾਨ ਤਿਆਗੈ ਕਹਿੰਦੇ ਖਾਲਸਾ ਹੋਵੇ ਜਾਂ ਹੰਕਾਰ ਛੱਡ ਦਿੰਦਾ ਮਾਨ ਨੂੰ ਤਿਆਗ ਦਿੰਦਾ ਮਾਨ ਜਿਹੜਾ ਸ਼ਬਦ ਹੈ ਇਹ ਦੋ ਰੂਪਾਂ ਚ ਆਇਆ ਗੁਰੂ ਗ੍ਰੰਥ ਸਾਹਿਬ ਚ ਇੱਕ ਮਾਨ ਇੱਜ਼ਤ ਦੇ ਰੂਪ ਚ ਆਇਆ ਇੱਕ ਨੈਗੇਟਿਵ ਸੈਂਸ ਵਿਚ ਆਇਆ ਸਾਧੋ ਮਨ ਕਾ ਮਾਨ ਤਿਆਗੋ ਜਤਨ ਬਹੁਤ ਮੈਂ ਕਰ ਰਿਹਾ ਮਿਟਿਓ ਨਾ ਮਨ ਕੋ ਮਾਨ ਦੁਰਮ ਸੰਤਿਓ ਨਾਨਕ ਫਦਿਓ ਰਾਖ ਲਿਖੋ ਭਗਵਾਨ ਇੱਕ ਤਾਂ ਮਾਨ ਉਹ ਹੈ ਤੇ ਦੂਜੇ ਪਾਸੇ ਗੁਰਮੁਖੋ ਮਾਨ ਕਹਿ ਜਨ ਕੋ ਪ੍ਰਭ ਸੰਗੇ ਅਸਨੇ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕਹਿ ਅੱਗੇ ਹੈ ਮਾਨ ਮਾਂਗੂ ਤਾਨ ਮਾਂਗੂ ਇੱਥੇ ਮਾਨ ਦਾ ਅਰਥ ਹੈ ਖਾਲਸਾ ਹੋਵੇ ਜਿਹੜਾ ਮੈਂ ਮੇਰੀ ਨੂੰ ਬਿਲਕੁਲ ਮਿਟਾ ਦਿੰਦਾ ਹੈ ਮਾਨ ਵੀ ਨਾਮ ਤੋਂ ਬਿਨਾਂ ਨਹੀਂ ਮਿਟਦਾ ਖਾਲਸਾ ਸੋਏ ਜੋ ਮਾਨ ਕੋ ਤਿਆਗ ਹੈ ਇੱਥੇ ਬੇਨਤੀ ਹੈ ਤਿੰਨ ਬੇਨਤੀਆਂ ਸੁਣਿਓ ਮਾਨ ਤਿਆਗਣ ਲਈ ਸਭ ਤੋਂ ਪਹਿਲਾਂ ਆਤਮ ਸਮਰਪਣ ਚਾਹੀਦਾ ਹੈ ਮਾਨ ਤਿਆਗਣ ਲਈ ਅਗਲੀ ਗੱਲ ਨਿਮਰਤਾ ਹੋਣੀ ਬਹੁਤ ਜ਼ਰੂਰੀ ਹੈ ਮਾਨ ਤਿਆਗਣ ਦੇ ਲਈ ਆਗਿਆ ਪਾਲਨ ਕਰਨਾ ਜ਼ਰੂਰੀ ਹੈ ਆਤਮ ਸਮਰਪਣ ਜ਼ਰੂਰੀ ਹੈ ਨਿਮਰਤਾ ਬਹੁਤ ਜ਼ਰੂਰੀ ਹੈ ਜਿਸ ਬੰਦੇ ਨੇ ਮਾਨ ਨੂੰ ਤਿਆਗਣਾ ਹੈ ਸੱਚ ਇਹ ਉਹ ਗੁਰੂ ਦੇ ਸ਼ੁਕਰਾਨੇ ਵਿੱਚ ਜੁੜ ਜਾਏ ਹਜ਼ੂਰ ਨੇ ਕਿਹਾ ਆਪਣੇ ਅੰਦਰ ਦੀ ਮਾਨ ਨੂੰ ਤਿਆਗ ਦੇ ਖਾਲਸਾ ਉਹ ਹੈ ਤੇ ਮਾਨ ਪੈਸਾ ਛੱਡਣਾ ਸੌਖਾ ਜੇ ਗੁਰਮੁਖੋ ਹੰਕਾਰ ਛੱਡਣਾ ਬੜਾ ਮੁਸ਼ਕਲ ਦਾਸ ਨੇ ਇੱਕ ਵਾਰੀ ਬੇਨਤੀ ਕੀਤੀ ਭੈੜੀ ਤੋਂ ਭੈੜੀ ਬਿਮਾਰੀ ਤਨ ਨੂੰ ਲੱਗ ਜਾਏ ਨਾ ਆਪਾਂ ਕਈ ਵਾਰੀ ਸੱਚੀ ਮੁੱਚੀ ਪਰਿਵਾਰ ਦੇ ਵੀ ਜੀ ਕਹਿੰਦੇ ਆ ਗਿਆ ਤਾਂ ਹੈ ਪਰ ਸੌਖਾ ਹੋ ਗਿਆ ਜਿੰਦ ਛੁੱਟ ਗਈ ਕਿਉਂਕਿ ਬੁਰਾ ਹਾਲ ਸੀ ਭੈੜੀ ਤੋਂ ਭੈੜੀ ਬਿਮਾਰੀ ਵੀ ਮਰਿਆ ਛੱਡ ਜਾਂਦੀ ਏ ਪਰ ਮਾਨ ਏਡੀ ਭੈੜੀ ਬਿਮਾਰੀ ਏ ਤਨ ਛੱਡਦਾ ਅਗਲੇ ਜਨਮ ਹੀ ਤੁਰ ਜਾਂਦੀ ਹੈ ਮਹਾਰਾਜ ਨੇ ਸ਼ਬਦ ਵਰਤਿਆ ਕਿ ਨਿਮਖ ਨਿਮਖ ਕਰ ਸਰੀਰ ਕਟਾਵੈ ਤੋਪੀ ਹੋਮੈ ਮੈਲ ਨਾ ਜਾਵੇ ਗੁਰੂ ਜੀ ਕਹਿੰਦੇ ਖਾਲਸਾ ਸੋਏ ਜੋ ਮਾਨ ਤਿਆਗੈ ਹੁਣ ਅਗਲਾ ਹੈ ਖਾਲਸਾ ਸੋਏ ਜੋ ਪਰਤਰਿਆ ਤੇ ਭਾਗੈ ਇੱਥੇ ਥੋੜੀ ਜਿਹੀ ਮੈਂ ਬੇਨਤੀ ਕਰਨੀ ਆਪ ਸੁਣਿਓ ਟੇਕ ਕੇ ਗੁਰਮਤ ਵਿਚ ਇੱਥੇ ਕੋਈ ਪਤਾ ਨੀ ਕਿਸ ਬੰਦੇ ਨੇ ਕਿੱਥੇ ਡਿੱਗ ਪੈਣਾ ਇੱਕ ਤਾਂ ਸਭ ਤੋਂ ਵੱਡੀ ਅਰਦਾਸ ਹੈ ਮੈਂ ਬੇਨਤੀ ਕਰਨਾ ਹੁੰਦਾ ਕਿ ਜਿਹੜੇ ਸ਼ਬਦ ਆਪਣੇ ਮਨ ਨੂੰ ਕਹਿਣਾ ਜਦੋਂ ਵਾਸ਼ਨਾ ਅੱਤ ਦੀ ਤੰਗ ਕਰੇ ਫਿਰ ਬੰਦਾ ਕੀ ਕਰੇ ਕੀ ਕਰੇ ਕੰਟਰੋਲ ਨਹੀਂ ਇੱਥੇ ਧੋ ਰਿਹਾ ਉੱਥੇ ਸਿਰਫ ਸ਼ਬਦ ਹੀ ਬਚਾ ਸਕਦਾ ਗੁਰੂ ਅੰਗਦ ਸਾਹਿਬ ਜੀ ਨੂੰ ਭਾਈ ਕਦਾਰੇ ਨੇ ਪੁੱਛਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਵਾਸ਼ਨਾ ਬਹੁਤ ਤੰਗ ਕਰੇ ਫਿਰ ਕੀ ਕਰੇ ਬੰਦਾ ਗੁਰੂ ਸਾਹਿਬ ਨੇ ਅੱਗੋ ਕਿਹਾ ਭਾਈ ਕਦਾਰਾ ਜਦੋਂ ਜੰਗਲ ਨੂੰ ਅੱਗ ਲੱਗ ਜਾਏ ਖਰਨ ਕੀ ਕਰਦਾ ਕਹਿੰਦੇ ਸਤਿਗੁਰੂ ਜੰਗਲ ਨੂੰ ਜਦੋਂ ਅੱਗ ਲੱਗ ਜਾਏ ਅੱਗ ਮੱਚ ਉੱਠੇ ਤੇ ਖਰਨ ਦੌੜ ਕੇ ਪਾਣੀ ਦੇ ਵਿੱਚ ਚਲਾ ਜਾਂਦਾ ਪਾਣੀ ਦਾ ਸਰੋਵਰ ਹੋਵੇ ਪਾਣੀ ਦਾ ਦਰਿਆ ਹੋਵੇ ਉਹ ਪਾਣੀ ਵੀ ਚਲਾ ਜਾਂਦਾ ਫਿਰ ਕਹਿਣ ਲੱਗੇ ਜੰਗਲ ਭਾਵੇਂ ਫੂਕਿਆ ਜਾਏ ਖਰਨ ਨੂੰ ਅੱਗ ਨਹੀਂ ਲੱਗਦੀ ਕਹਿਣ ਲੱਗੇ ਭਾਈ ਕਦਾਰਾ ਜੰਗਲ ਨੂੰ ਅੱਗ ਲੱਗੇ ਹਰਨ ਪਾਣੀ ਚ ਵੜ ਜਾਏ ਤੇ ਅੱਗ ਤੋਂ ਬਚ ਜਾਂਦਾ ਅੰਦਰ ਵਾਸ਼ਨਾ ਦੀ ਅੱਗ ਲੱਗੇ ਭੱਜ ਕੇ ਬਾਣੀ ਚ ਵੜ ਜਾਇਆ ਕਰੋ ਵਾਸ਼ਨਾ ਤੋਂ ਬਚ ਜਾਈਦਾ ਮਹਾਰਾਜ ਨੂੰ ਪੁੱਛੀਏ ਜੀ ਕਿਵੇਂ ਤੂੰ ਪਰਤ ਰਿਹਾ ਤੇ ਭੱਗ ਹੈ ਇੱਕ ਤਰੀਕਾ ਵਿਚਾਰ ਨਾਲ ਗੁਰਮੁਖੋ ਦੂਜਾ ਤਰੀਕਾ ਅਰਦਾਸਾਂ ਕਰਕੇ ਵਿਚਾਰ ਨਾਲ ਬਾਣੀ ਨੇ ਕਿਹਾ ਪਰ ਤਿਰਿਆ ਕਹਿ ਇੱਥੇ ਬੀਬੀਓ ਪੈਣੇ ਦੇ ਅਰਥ ਇਹ ਨਾ ਸਮਝਿਓ ਵੀ ਔਰਤ ਦਾ ਅਪਮਾਨ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਦੋਨੋਂ ਪੱਖ ਨੇ ਬੰਦੇ ਦੇ ਵੀ ਦੋਨੋਂ ਪੱਖ ਨੇ ਜੇ ਇੱਕ ਇੱਥੇ ਸਨਮੁਖ ਪਿਆ ਦੂਜੇ ਪਾਸੇ ਸਾਖਤ ਵੀ ਕਿਹਾ ਜੇ ਗੁਰਬਾਣੀ ਵਿਚ ਇਕ ਪਾਸੇ ਸੁਹਾਗਣ ਕਿਹਾ ਦੂਜੇ ਪਾਸੇ ਦੁਹਾਗਣ ਵੀ ਕਿਹਾ ਇਕ ਪਾਸੇ ਇਹਨੂੰ ਇਹ ਸ਼ਬਦ ਵਰਤਿਆ ਕਮਨ ਬਣੀ ਰਹੀ ਤੇਰੀ ਲਾਲੀ ਕਮਨ ਰੰਗ ਤੂੰ ਭਈ ਗੁਲਾਲੀ ਜਾਂ ਪੜ੍ਹਨੇ ਲਾਲ ਚੋਲਣਾ ਤੈ ਤਨ ਸੋਇਆ ਸੁਰਜਨ ਭਾਨੀ ਤਾਂ ਮਨ ਮੋਇਆ ਇਕ ਪਾਸੇ ਮਹਾਰਾਜ ਨੇ ਕਿਹਾ ਨਾਨਕ ਸੁਹਾਗਣ ਕਾ ਕਿਆ ਚਿੰਨਖ ਹੈ ਅੰਦਰ ਸੱਚ ਮੁੱਖ ਉਜਲਾ ਖਸਮੇ ਮਾਏ ਸਮਾਏ ਤੇ ਦੂਜੇ ਪਾਸੇ ਇਹ ਵੀ ਕਿਹਾ ਫਰੀਦਾ ਇਹ ਵਿਸ਼ ਗੰਦਲਾਂ ਧਰੀਆਂ ਖੰਦ ਵਾਰ ਹੁਣ ਗੁਰਮੁਖੋ ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਇਹ ਨਹੀਂ ਕੀਤੇ ਭਾਈ ਵੀਰ ਸਿੰਘ ਨੂੰ ਪੜੋ ਸੰਪਰਦਾਇ ਗੁਰਮੁਖ ਪੜੋ ਉਹ ਕਹਿੰਦੇ ਆ ਗੰਦਲਾਂ ਦਾ ਅਰਥ ਗੰਦਲ ਔਰਤ ਨੂੰ ਵੀ ਕਿਹਾ ਜਾਂਦਾ ਮੈਨੂੰ ਬਖਸ਼ ਦਿਆ ਜੇ ਮੈਂ ਤਾਂ ਬੇਨਤੀ ਕਰਨ ਲੱਗਾ ਇਹਨੂੰ ਇਹ ਨਾ ਸਮਝਿਓ ਔਰਤ ਦਾ ਅਪਮਾਨ ਕੀਤਾ ਗਿਆ ਬਿਲਕੁਲ ਨਹੀਂ ਪਰ ਤਿਰਿਆ ਪੁਰਾਣੇ ਰਹਿਤਨਾਮਿਆਂ ਚ ਹੈ ਜਿਹੜਾ ਮੁਸਲੀ ਯੁੱਧ ਕਰੇਗਾ ਸਿੱਖ ਪਤਤ ਸ਼ਾਇਦ ਨਵਾਂ ਸ਼ਬਦ ਸਮਝੋ ਮੁਸਲੀ ਯੁੱਧ ਕਿਉਂਕਿ ਉਸ ਵਕਤ ਜ਼ਿਆਦਾ ਜਿਹੜੀਆਂ ਔਰਤਾਂ ਵੇਸ਼ਵਾ ਵਿਚ ਪ੍ਰਵਿਰਤ ਸਨ ਮੁਸਲਮਾਨ ਸਨ ਮੁਸਲੀ ਯੁੱਧ ਦਾ ਮਤਲਬ ਸੀ ਸਿੱਖ ਦੁਸ਼ਮਣ ਜਿਹੜਾ ਜਿੰਨਾ ਮਰਜ਼ੀ ਧੱਕਾ ਕਰੇ ਪਰ ਇਹ ਗੱਲ ਚੇਤੇ ਰੱਖੇ ਆਪਣੇ ਕਰੈਕਟਰ ਨੂੰ ਨਾ ਡਿੱਗਣ ਦਾ ਆਪਾਂ ਉਦੋਂ ਹੀ ਮਰੇ ਹਾਂ ਜਦੋਂ ਕਰੈਕਟਰ ਡਿੱਗਦਾ ਹੈ ਗੁਰੂ ਸਾਹਿਬ ਜੀ ਨੇ ਕਿਹਾ ਨਹੀਂ ਪਰ ਤਿਰਿਆਂ ਤੇ ਭੱਗ ਹੈ ਕਿਵੇਂ ਭੱਜੇ ਜੀ ਇੱਕ ਵਿਚਾਰ ਦਾ ਤਰੀਕਾ ਹੈ ਮੇਰੀ ਬੇਨਤੀ ਹੈ ਧੀ ਉਹਨੂੰ ਰੱਬ ਨੇ ਸੁਹਾਪਣ ਦਿੱਤਾ ਹੋਵੇ ਭੈਣ ਹੋਵੇ ਮਾਂ ਹੋਵੇ ਉਹਨੂੰ ਵੇਖ ਕੇ ਕਦੀ ਗੰਦਾ ਫੁਰਨਾ ਉੱਠਿਆ ਮੈਂ ਹਰ ਗੱਲ ਬਾਣੀ ਚੋਂ ਕਰਾਂਗਾ ਕਦੀ ਨਹੀਂ ਉੱਠਦਾ ਨਾ ਜੀ ਪਰ ਦੂਜੇ ਤੁਹਾਨੂੰ ਦੇਖ ਕੇ ਕਿਉਂ ਕਿਉਂਕਿ ਮਨ ਦਾ ਵਿਚਾਰ ਹੀ ਹੈ ਆਪਣਤ ਲਈ ਧੀ ਭੈਣ ਤੇ ਗੁਰਬਾਣੀ ਨੇ ਕਿਹਾ ਜੇ ਇਹਦੇ ਤੇ ਕਾਬੂ ਕਰਨੇ ਤੇ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਕਿਹਾ ਜਾਣੇ ਦਰ ਤੇ ਫੀਲ ਕਰ ਲਫ਼ਜ਼ ਫਿਰ ਧਿਆਨ ਨਾਲ ਸੁਣਿਓ ਜਾਣੇ ਦਾ ਅਰਥ ਜਿਵੇਂ ਧੀ ਦੇ ਤਨ ਨੂੰ ਵੇਖ ਕੇ ਮਾਂ ਦੇ ਤਨ ਨੂੰ ਵੇਖ ਕੇ ਭੈਣ ਦੇ ਤਨ ਨੂੰ ਵੇਖ ਕੇ ਮਹਿਸੂਸ ਕਰਨਾ ਸੱਚ ਇਵੇਂ ਉਹ ਦੇਖ ਕੇ ਆਪਣੇ ਅੰਦਰ ਇਉਂ ਮਹਿਸੂਸ ਕਰ ਮੇਰੀ ਧੀ ਮੇਰੀ ਭੈਣ ਮੇਰੀ ਬੇਟੀ ਹੈ ਜਦੋਂ ਮਹਿਸੂਸ ਕਰੇਗਾ ਉਹਦੇ ਚ ਧੀ ਆਪਣੀ ਦੇਖ ਇੱਕੋ ਦਮ ਤੇਰੀ ਵਾਸ਼ਨਾ ਦਾ ਭੋਗ ਪੈ ਜਾਏਗਾ ਇਹ ਵਿਚਾਰ ਰਾਹੀਂ ਹੈ ਇਹਨੂੰ ਸਤਿਗੁਰਾਂ ਨੇ ਕਿਹਾ ਪਰ ਬੇਟੀ ਕੋ ਬੇਟੀ ਜਾਣੈ ਖਾਲਸਾ ਸੋਏ ਜੋ ਪਰ ਤਿਰਿਆ ਤੇ ਭੱਗ ਹੈ ਪਰ ਬੇਟੀ ਕੋ ਬੇਟੀ ਜਾਣੈ ਪਰ ਇਸਤਰੀ ਕੋ ਮਾਤ ਵਿਖਾਨੈ ਆਪਣੀ ਇਸਤਰੀ ਸੋ ਰਤ ਹੋਈ ਰਹਿਤਵਾਨ ਗੁਰਕਾ ਸਿੰਘ ਸੋਈ ਮਹਾਰਾਜ ਦਾ ਇੱਕ ਬਚਨ ਹੈ ਕਹਿੰਦੇ ਸੁਧ ਜਬ ਤੇ ਖਮ ਧਰੀ ਬਚਨ ਗੁਰਦੈ ਹਮਾਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੇਰੇ ਬਾਪੂ ਨੇ ਨਾ ਮੈਨੂੰ ਇਹ ਗੱਲ ਸਮਝ ਆਈ ਜਿੱਦਣ ਦੀ ਮੈਂ ਸੁਧ ਧਰੀ ਸੁਧ ਜਬ ਤੇ ਖਮ ਧਰੀ ਬਚਨ ਗੁਰਦੈ ਹਮਾਰੇ ਪੂਤ ਇਹ ਪ੍ਰਣ ਤੋ ਇਹ ਪ੍ਰਾਣ ਘੱਟ ਲੱਗ ਜਬ ਥਾਰੇ ਨਿਜ ਨਾਰੀ ਕੇ ਸੰਗ ਨਿਹੋ ਤੁਮ ਨਿਤ ਬਿਡਾਈਓ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋਣਾ ਚਾਹੀਏ ਮੈਂ ਆਪ ਨੂੰ ਬੇਨਤੀ ਕਰਾਂ ਭਾਈ ਸਾਹਿਬ ਤਾਂ ਕਹਿੰਦੇ ਨੇ ਜਿਸ ਬੰਦੇ ਨੇ ਸਾਰੀ ਜ਼ਿੰਦਗੀ ਫੁਰਨੇ ਤਾਂ ਉੱਠਣੀ ਚਲੋ ਫੁਰਨੇ ਦਾ ਕਿਹੜਾ ਕਾਬੂ ਪਾ ਸ਼ਬਦ ਕਾਬੂ ਕਰੇਗਾ ਜਿਹਨੇ ਸਾਰੀ ਜ਼ਿੰਦਗੀ ਪਰ ਔਰਤ ਨੂੰ ਨੇੜੇ ਨਹੀਂ ਗਿਆ ਕਹਿੰਦੇ ਨੇ ਮੈਂ ਉਹਦੇ ਚਰਨਾਂ ਦੀ ਖਾਕ ਮੱਥੇ ਤੇ ਲਾਵਾਂ ਹੋਏ ਹਾਂ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ ਪਰ ਭਗਤ ਨਾਮਦੇਵ ਇਹ ਸਾਰੀਆਂ ਮੈਂ ਤਾਂ ਕਿਹਾ ਰਹਿਤਾਂ ਬਾਣੀ ਚ ਨੇ ਭਗਤ ਨਾਮਦੇਵ ਉਹਨਾਂ ਦੇ ਤੇ ਦੋ ਸ਼ਬਦ ਨੇ ਕਹਿੰਦੇ ਨੇ ਰੱਬ ਉਹਦੇ ਦਿਲ ਚ ਕੀ ਉਹਦੇ ਅੱਖਾਂ ਚ ਉਹਦੇ ਨੇਤਰਾਂ ਚ ਸਾਰੇ ਸਰੀਰ ਚ ਵੱਸਦਾ ਜਿਹੜਾ ਪਰਾਏ ਤਨ ਤੇ ਪਰਾਏ ਧਨ ਤੋਂ ਬਚ ਗਿਆ ਪਰ ਧਨ ਪਰ ਦਾਰਾ ਪਰ ਹਰੀ ਪਰਾਇਆ ਧਨ ਪਰਾਈ ਇਸਤਰੀ ਤਿਆਗ ਦਿੱਤੀ ਤਾਂ ਕਹਿ ਨਿਕਟ ਬਸੈ ਨਰ ਖਰੀ ਮੇਰੀ ਫਿਰ ਬੇਨਤੀ ਇੱਕ ਸਮਾਂ ਆਇਆ ਧੰਨ ਗੁਰੂ ਗੋਬਿੰਦ ਸਿੰਘ ਦੇ ਵੇਲੇ ਦੀ ਘਟਨਾ ਹੈ ਜੀ ਜੋ ਪਰ ਤਿਰਿਆ ਤੇ ਭੱਗ ਹੈ ਮੈਂ ਅੱਜ ਵੀ ਬੈਠੇ ਤੁਸੀਂ ਮੈਂ ਗੱਲ ਕੀਤੀ ਸਿੰਘੋ ਕੱਲ ਮੈਂ ਰੋਜ਼ ਕਹਿਣਾ ਜਿਹੜੇ ਤੁਸੀਂ ਸੰਘਰਸ਼ਸ਼ੀਲ ਵੀ ਕਹਿੰਦੇ ਹੋ ਨਾ ਸਵੇਰੇ ਉੱਠ ਕੇ ਘੱਟੋ ਘੱਟ ਮੈਂ ਕਹਿਣਾ ਘੱਟੋ ਘੱਟ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰੋ ਉਂਝ ਤਾਂ ਚਾਹੀਦਾ ਰੋਜ਼ਾਨਾ ਨਿਤਨੇਮ ਕਰੀਏ ਮੈਂ ਇੱਕ ਇਹ ਬਰਾੜਸ਼ਾਹ ਕਿਹਾ ਸੀ ਇੱਕ ਸਿੰਘ ਬਹੁਤ ਬਖਸ਼ ਸੀ ਜੀ ਉਹ ਮੁਕਾਬਲੇ ਚ ਖੰਨੇ ਮਾਰਿਆ ਰਮਿੰਦਰਜੀਤ ਸਿੰਘ ਜੀ ਟਹਿਣੀ ਹੈ ਅੱਜ ਮੈਂ ਸਟੇਜ ਤੇ ਪਹਿਲੀ ਵਾਰ ਕਹਿਣ ਲੱਗਾ ਉਸ ਗੁਰਮੁਖ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਮੈਂ ਗੁਰੂ ਸਾਹਿਬ ਦੀ ਕਿਉਂ ਪਹਿਲੀ ਵਾਰੀ ਕਹਿਣ ਲੱਗਾ ਕਿਉਂਕਿ ਤੇ ਸ਼ਹੀਦਾਂ ਦੇ ਨਾਂ ਤੇ ਲੋਕੀ ਜੇਬਾਂ ਕੱਟਦੇ ਆ ਕੌੜਾ ਸੱਚ ਹੈ ਉਸ ਸਿੰਘ ਨੂੰ ਮੈਂ ਸਾਰੀ ਸਾਰੀ ਰਾਤ ਤਖ਼ਤ ਪੋਈ ਤੇ ਬੈਠਿਆਂ ਬੰਦਗੀ ਕਰਦਿਆਂ ਦੇਖਿਆ ਮਾਤਾ ਜੀ ਪਕੜੇ ਗਏ ਬੀ ਜੀ ਪਕੜ ਲੈ ਪ੍ਰਸ਼ਾਦਾ ਛਕਣਾ ਗੁਰਮੁਖੋ ਕਿੰਨੇ ਕਿੰਨੇ ਦੀ ਰੋਟੀ ਨਹੀਂ ਸੀ ਮਿਲਦੀ ਪ੍ਰਸ਼ਾਦਾ ਛਕਦਿਆਂ ਮੇਰੇ ਮਨ ਚ ਮੈਂ ਸਿੰਘਣੀ ਨੂੰ ਕਿਹਾ ਪ੍ਰਸ਼ਾਦਾ ਛਕਾਓ ਪਰ ਬਾਅਦ ਚ ਦੱਸਾਂਗੇ ਵੀ ਅੱਜ ਬੀ ਜੀ ਨੂੰ ਥਾਣੇ ਚ ਲੈ ਗਿਆ ਮੇਰੇ ਲਈ ਬੜਾ ਸ਼ੌਕ ਸੀ ਮੈਂ ਕਿਉਂ ਮੈਂ ਕਥਾ ਕਰਦਾ ਸਾਂ ਬਸ ਉਹ ਮੇਰੇ ਤੋਂ ਰਿਹਾ ਨਾ ਗਿਆ ਮੇਰੇ ਤੋਂ ਪਹਿਲਾਂ ਹੀ ਨਿਕਲ ਗਿਆ ਮੈਂ ਕਿਹਾ ਭਾਜੀ ਅੱਜ ਨਾ ਬੀ ਜੀ ਨੂੰ ਥਾਣੇ ਚ ਲੈ ਗਏ ਆ ਮੈਨੂੰ ਹੱਸ ਕੇ ਕਹਿੰਦੇ ਤੁਸੀਂ ਪ੍ਰਸ਼ਾਦਾ ਛਕਾਓ ਮੇਰੀ ਬੀਜੀ ਤਾਂ ਥਾਣੇ ਚ ਗਈ ਆਜੂਗੀ ਸਵੇਰੇ ਗੁਰੂ ਗੋਬਿੰਦ ਸਿੰਘ ਦੀ ਬੀਜੀ ਤਾਂ ਵਾਪਸ ਵੀ ਨਹੀਂ ਸੀ ਆਈ ਉਹਨਾਂ ਸਿੰਘਾਂ ਦੀ ਸੁਰਤ ਕੀ ਗੁਰਮੁਖੋ ਸੱਚੀ ਜਦੋਂ ਹੁਣ ਵੇਹਨੇ ਆ ਨਾ ਗੱਲਾਂ ਕਰਦੇ ਆ ਇਧਰ ਦੀਆਂ ਉਧਰ ਦੀਆਂ ਕਦੀ ਨਿਤਨੇਮ ਨੀ ਕੀਤਾ ਕਿਤੇ ਬਾਣੀ ਨੀ ਪੜੀ ਹਿੰਦੁਸਤਾਨ ਵਿਚ ਬੜੇ ਬੰਦੇ ਹੋਏ ਆ ਤਾਕਤ ਵਾਲੇ ਪਰ ਗੁਰੂ ਗੋਬਿੰਦ ਸਿੰਘ ਕਿਉਂ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਅਕਾਲ ਦਾ ਸੁੱਤ ਹੈ ਮੇਰੀ ਫਿਰ ਬੇਨਤੀ ਜੇ ਬਾਬਾ ਅਤਰ ਸਿੰਘ ਉਹਨਾਂ ਨੂੰ ਇਸ ਤਰ੍ਹਾਂ ਕਿਸੇ ਗਿਆ ਚਿਮਟੇ ਵੀ ਜਾਈ ਜਾਓਗੇ ਕਦੀ ਪੰਧੀ ਚੜ੍ਹਦੀ ਕਲਾ ਦੀ ਗੱਲ ਵੀ ਕਰਿਆ ਕਰੋ ਗੁਰਮੁਖੋ ਉਹ ਚੁੱਪ ਕਰ ਗਏ ਫਿਰ ਕਿਆ ਚੁੱਪ ਕਰ ਗਏ ਤੀਜੀ ਵਾਰ ਉਹ ਵਜ ਜਾ ਕੇ ਕਹਿੰਦੇ ਨੇ ਬਾਂਹ ਪਕੜ ਕੇ ਗੁਰਮੁਖਾ ਸਵੇਰੇ ਨਿਤਨੇਮ ਕੀਤੇ ਹੀ ਕਹਿੰਦਾ ਨਹੀਂ ਨਹੀਂ ਮੈਂ ਨਿਤਨੇਮ ਹੀ ਕਰਦਾ ਕੱਲੀ ਪੰਧੀ ਸੇਵਾ ਕਰਨਾ ਉਹਨਾਂ ਸੰਗਤ ਚ ਖਲੋ ਕਿਆ ਜਿੱਦਣ ਤੇਰੇ ਘਰਾਂ ਵਿਚ ਸਿੱਖਾਂ ਦੇ ਘਰਾਂ ਚ ਉਹਨਾਂ ਦੇ ਖੂਹਾਂ ਤੇ ਅੱਧੀ ਰਾਤ ਨੂੰ ਡੋਲ ਖੜਕਣਗੇ ਹਰ ਸਿੱਖ ਦੇ ਮੂੰਹ ਵਿਚੋਂ ਜਪ ਨਿਕਲੇਗਾ ਤੇ ਪੰਥ ਦਾ ਜਜ਼ਬਾ ਲੈ ਕੇ ਚੱਲੇਗਾ ਇੰਨਾ ਉੱਚਾ ਪੰਥ ਦਾ ਪ੍ਰਤਾਪ ਹੋਵੇਗਾ ਗੋਰੇ ਦੀ ਕੀ ਤਾਕਤ ਇਹਨੂੰ ਕੋਈ ਖਤਮ ਹੀ ਨਹੀਂ ਕਰ ਸਕੇਗਾ ਕਿਉਂਕਿ ਗੁਰੂ ਦਾ ਤੇਜ ਪ੍ਰਤਾਪ ਹੈ ਕਰੈਕਟਰ ਕੀ ਹੈ ਨੰਦ ਲਾਲ ਭਾਈ ਸਾਹਿਬ ਕਹਿ ਰਹੇ ਨੇ ਮੈਨੂੰ ਗੁਰੂ ਕਹਿ ਰਹੇ ਨੇ ਸਿੱਖ ਹੋ ਪਰ ਤਿਰਿਆ ਤੇ ਪੱਗ ਹੈ ਸਿੱਖਾਂ ਨੇ ਜੰਗ ਲੜਿਆ ਰੰਗੜਾਂ ਦਾ ਡੋਲਾ ਹੱਥ ਆ ਗਿਆ ਜੀ ਲੈ ਕੇ ਆ ਗਏ ਧੰਨ ਗੁਰੂ ਗੋਬਿੰਦ ਸਿੰਘ ਨੂੰ ਆ ਕੇ ਦੱਸਿਆ ਮਹਾਰਾਜ ਅਸੀਂ ਜਿੱਤ ਆਏ ਰੰਗੜਾਂ ਨੂੰ ਸੋਧਾ ਲਾ ਦਿੱਤਾ ਸਤਿਗੁਰਾਂ ਨੇ ਦੇਖਿਆ ਪਿੱਛੇ ਡੋਲਾ ਹੈ ਹਜ਼ੂਰ ਨੇ ਕਿਹਾ ਇਹ ਕੀ ਕਹਿਣ ਲੱਗੇ ਮਹਾਰਾਜ ਉਹਨਾਂ ਦਾ ਡੋਲਾ ਹੱਥ ਆ ਗਿਆ ਸੱਚਾਈ ਹੈ ਜੀ ਡੋਲਾ ਹੱਥ ਆ ਗਿਆ ਪਕੜ ਕੇ ਲਿਆ ਹਜ਼ੂਰ ਜਿਹੜਾ ਖੁਸ਼ੀ ਦੀ ਮੁਦਰਾ ਵਿਚ ਚਿਹਰਾ ਸੀ ਅੱਖਾਂ ਲਾਲ ਹੋ ਗਈਆਂ ਇਹ ਹੈ ਕਰੈਕਟਰ ਅੱਖਾਂ ਲਾਲ ਹੋ ਗਈਆਂ ਹਜ਼ੂਰ ਨੇ ਕਿਹਾ ਇਹ ਕਿਉਂ ਲਿਆਂਦਾ ਕਹਿਣ ਲੱਗੇ ਜੀ ਉਹ ਲੋਕ ਕਿਉਂਕਿ ਸਿੱਖ ਯੁੱਧ ਵਿਚ ਕਦੀ ਇਹ ਨੀਤੀ ਨਹੀਂ ਵਰਤਦਾ ਆਮ ਤੌਰ ਤੇ ਗਿਰੀਆਂ ਹੋਈਆਂ ਕੌਮਾਂ ਮੈਂ ਸ਼ਬਦ ਵਰਤਾਂ ਗਿਰੇ ਹੋਏ ਕਰੈਕਟਰ ਬੱਚਿਆਂ ਨੂੰ ਅਗਵਾ ਕਰ ਲੈਂਦੇ ਆ ਧੀਆਂ ਭੈਣਾਂ ਨੂੰ ਪਕੜ ਲੈਂਦੇ ਆ ਉਨ੍ਹਾਂ ਤੇ ਤਸ਼ੱਦਦ ਕਰਦੇ ਆ ਗੁਰਸਿੱਖੀ ਇਹ ਨਹੀਂ ਹਜ਼ੂਰ ਅੱਗੇ ਵਧੇ ਉਹ ਬਾਹਰ ਨਿਕਲੀ ਸਤਿਗੁਰਾਂ ਨੇ ਤੀਰ ਨਾਲ ਸਿਰ ਤੇ ਹੱਥ ਰੱਖ ਕੇ ਪਿਆਰ ਦੇ ਕੇ ਗਿਆ ਪੁੱਤ ਧੀਏ ਤੂੰ ਘਬਰਾਈ ਨਾ ਤੇਰਾ ਵਾਲ ਵੀ ਵਿੰਗਾ ਨਹੀਂ ਹੁੰਦਾ ਤੂੰ ਆਪਣੇ ਬਾਪੂ ਦੇ ਘਰ ਆਈ ਉਸ ਵਕਤ ਜਿਹੜਾ ਮਹਾਰਾਜ ਨੇ ਸ਼ਬਦ ਕਹੇ ਉਹ ਕਵੀ ਸੰਤੋਖ ਸਿੰਘ ਲਿਖਦੇ ਨੇ ਪੁੰਨ ਸਿੰਘਨ ਬੂਝੇ ਗੁਣਖਾਨੀ ਖਾਲਸਾ ਸੋਏ ਜੋ ਪਰ ਤਿਰਿਆ ਤੇ ਭਾਗ ਹੈ ਪੁੰਨ ਸਿੰਘਨ ਬੂਝੇ ਗੁਣਖਾਨੀ ਸਕਲ ਤੁਰਕ ਭੁਗਵੈ ਹਿੰਦਵਾਨੀ ਲਵੇ ਸੁਣਿਓ ਸਿੰਘ ਪੁੱਛਦੇ ਨੇ ਸਮਝ ਗਿਆ ਨਾ ਇਹ ਤੁਰਕ ਜਿਹੜੇ ਹਿੰਦੂ ਔਰਤਾਂ ਨੂੰ ਪਕੜ ਕੇ ਵਿਸ਼ੇ ਭੋਗਦੇ ਨੇ ਸਿੱਖ ਬਦਲਾ ਲੈ ਭਲਾ ਜਨਾਵੇ ਅਸੀਂ ਬਦਲਾ ਨਹੀਂ ਲੈ ਸਕਦੇ ਗੁਰ ਸ਼ਾਸਤਰ ਕਿਉਂ ਵਰਜ ਹਟਾਵੇ ਗੁਰੂ ਦਾ ਸ਼ਾਸਤਰ ਗੁਰੂ ਦਾ ਸ਼ਬਦ ਸਾਨੂੰ ਕਿਉਂ ਰੋਕਦਾ ਕਹਿੰਦੇ ਕੋਦਮ ਗੁਰੂ ਜੀ ਬਰੀ ਬੀਰਾ ਚਾਹੇ ਕਹਿਣ ਲੱਗੇ ਪੁੰਨ ਸਤਿਗੁਰ ਸੁਣ ਸਤਿਗੁਰ ਬੋਲੇ ਤਿਸ ਬੇਰੇ ਹਮਲੇ ਜਾਨੋ ਪੰਥ ਉਚੇਰੇ ਇਹ ਪੰਥ ਸਭ ਤੋਂ ਉੱਚੇ ਜਾਏਗਾ ਨਹਿ ਅਦੋ ਗਤੀ ਬਿਖੇ ਪੰਚਾਵੂ ਮੈਂ ਤੁਹਾਨੂੰ ਵਾਸ਼ਨਾ ਦੀ ਤੇ ਰਾਜਸੀ ਭੁੱਖ ਪਿੱਛੇ ਨਰਕ ਚ ਨਹੀਂ ਸੱਟਣ ਆਇਆ ਤਾਂ ਤੇ ਕਸਮਲ ਕਰਨ ਹਟਾਵੂ ਮੈਂ ਚਾਹਨਾ ਤੁਹਾਡਾ ਕਰੈਕਟਰ ਇੰਨਾ ਉੱਚੇ ਹੋਵੇ ਦੁਸ਼ਮਣ ਦੀ ਧੀ ਬੇਟੀ ਵੀ ਕਹਿ ਦੇ ਕੁਲ ਮੈਂ ਮਹਿਫੂਜ ਹਾਂ ਮੈਂ ਇੱਕ ਉਦਾਹਰਨ ਆਪ ਜੀ ਨੂੰ ਹੋਰ ਦੇਣਾ ਇੱਕ ਕਹਾਵਤ ਸੀ ਜੀ ਹਿੰਦੁਸਤਾਨ ਚ ਭਾਰਤ ਚ ਆ ਗਏ ਜੇ ਨਿਹੰਗ ਬੂਵੇ ਖੋਲ ਦਿਓ ਨਿਸੰਗ ਇੱਕ ਕਹਿੰਦੀ ਸੀ ਮੋੜੀ ਬਾਬਾ ਕੱਛ ਵਾਲਿਆ ਮੇਰੀ ਰਨ ਬਸਰੇ ਨੂੰ ਗਈ। ਇਹਦਾ ਮਤਲਬ ਕੀ ਸੀ? ਕੱਛ ਵਾਲੇ ਦਰ ਤੇ ਕਸ਼ਹਿਰੇ ਵਾਲੇ, ਜਿੱਥੇ ਚੋਲੇ ਤੇ ਕਸ਼ਹਿਰੇ ਵਾਲਾ ਮਿਲਦਾ ਸੀ, ਕਹਿੰਦੇ ਸਨ ਇੱਥੇ ਔਰਤ ਮਸਬੂਜ ਹੈ। ਸਰਦਾਰ ਜੱਸਾ ਸਿੰਘ ਆਲੋਵਾਲੀ ਦਾ ਮੈਂ ਰੋਜ਼ ਜ਼ਿਕਰ ਕਰਨਾ, ਪਾਣੀਪਤ ਦੀ ਜੰਗ ਮਰੱਟੇ ਹਾਰ ਗਏ, ਦੂਜਾ ਵੱਡਾ ਘੱਲੂਘਾਰਾ ਤਾਂ ਹੋਇਆ। ਉਹ ਸੈਂਕੜੇ ਦੇ ਗਿਣਤੀ ਵਿਚ ਧੀਆਂ ਪੈਣਾ ਲੈ ਕੇ ਭਾਰਤ ਦੀਆਂ ਲੈ ਤੁਰਿਆ, ਲਚਾਰ ਰੋਂਦੀਆਂ ਗਈਆਂ। ਖਾਲਸਾ ਜੀ, ਸਿੱਖਾਂ ਨੇ ਪੰਜਾਬ ਨੇ ਟੱਪਣ ਦਿੱਤਾ, ਸਾਰੀਆਂ ਵਾਪਸ ਲਿਆ ਕੇ ਉਨ੍ਹਾਂ ਦੇ ਘਰਾਂ ਵਿਚ ਪਹੁੰਚਾਈਆਂ। ਕਾਜੀ ਨੂਰ ਮੁਹੰਮਦ, ਉਹਦਾ ਜੰਗਨਾਮਾ ਪਰਸ਼ੀਅਨ ਵਿਚ ਜੀ, ਉਹਦਾ ਪੰਜਾਬੀ ਚ ਵੀ ਬੜਾ ਲੱਥਾ ਹੋ ਗਿਆ ਅੱਜਕੱਲ। ਉਹ ਆਪਣੇ ਜੰਗਨਾਮੇ ਚ ਸਾਨੂੰ ਕੁੱਤਾ ਲਿਖਦਾ, ਤੁਹਾਨੂੰ ਪਤਾ ਹੋਣਾ, ਉਹ ਕੁੱਤਾ ਲਿਖਦਾ, ਸੱਗ ਲਿਖਦਾ। ਜੇ ਸੱਚ ਹੋਵੇ ਨਾ, ਤੁਹਾਡਾ ਲੱਖ ਵਿਰੋਧੀ ਹੋਵੇ, ਆਪਣਾ ਰੱਬ ਜੀਵਨ ਦਾ, ਤੇ ਸਹੁੰ ਸਿਰਫ ਆਪਣੀ ਜਿੰਦ ਦੀ ਦਿੱਤੀ ਜਾਂਦੀ ਹੈ, ਪੁੱਤ ਧੀ ਮਾਪਿਆਂ ਦੀ ਨਹੀਂ, ਆਪਣਾ ਜੀਵਨ ਹੋਵੇ। ਤੇ ਮੇਰੀ ਬੇਨਤੀ ਕਰਾਂ, ਇੱਕ ਦਿਨ ਵਿਰੋਧੀ ਦੇ ਮੂੰਹ ਵਿਚੋਂ ਵੀ ਨਿਕਲਣ ਲੱਗ ਪੈਂਦਾ ਇਹਦੇ ਚ ਆਹ ਗੁਣ ਤਾਂ ਹੈਗੇ ਆ। ਕਹਿੰਦਾ ਇਹਨਾਂ ਕੁੱਤਿਆਂ ਵਿਚ ਕੋਈ ਵੀ ਵਿਚਾਰੀ ਨਹੀਂ, ਕਹਿੰਦਾ ਇਹ ਲੁਟੇਰੇ ਚੋਰ ਨੂੰ ਯਾਰ ਨਹੀਂ ਬਣਾਉਂਦੇ। ਇਹਦੇ ਤਰਜਮੇ ਹੋ ਚੁੱਕੇ ਆ, ਪਰ ਪਰਸ਼ੀਅਨ ਵਿਚ ਪਾਠ ਜੀ ਇਹਦਾ। ਇਹ ਚੋਰ ਲੁਟੇਰੇ ਨੂੰ ਯਾਰ ਨਹੀਂ ਬਣਾਉਂਦੇ, ਪਹਿਲੀ ਗੱਲ, ਭੱਜੇ ਜਾਂਦੇ ਦੀ ਪਿੱਠ ਵਿਚ ਵਾਰ ਨਹੀਂ ਕਰਦੇ, ਪੱਗ ਲੈ ਜਾਏ ਉਹਦੇ ਤੇ ਵਾਰ ਨਹੀਂ ਕਰਦੇ। ਕਹਿੰਦੇ ਪੱਗ ਬੰਦ ਸਿੱਖ ਪੱਗ ਲਾਉਣ ਵਾਲਾ ਨਹੀਂ, ਤੇ ਅੱਜ ਝਾਤੀ ਮਾਰ ਲਈ ਆਪਾਂ ਸਾਰੇ, ਆਪਾਂ ਕੀ ਕਰਨੇ ਪੈਣ। ਅਗਲੀ ਗੱਲ ਉਹਨੇ ਕਹੀ, ਕਹਿੰਦਾ ਰਣ ਤੱਤੇ ਚ ਦੁਸ਼ਮਣ ਦੀ ਬਹੁ ਬੇਟੀ ਆ ਜਾਏ, ਉਹਦੇ ਲਈ ਸ਼ਬਦ ਵਰਤਦੇ ਨੇ ਬੁੜੀਏ। ਪਿਛਾ ਅੱਗੇ ਉਹ ਕਹਿੰਦਾ ਇਹਨਾਂ ਵਿਚ ਬੁੜੀ ਮਾਂ ਨੂੰ ਕਿਹਾ ਜਾਂਦਾ, ਵੱਡੀ ਨੂੰ ਕਿਹਾ ਜਾਂਦਾ। ਗੁਰੂ ਸਾਹਿਬ ਜੀ ਦਾ ਪਿਆਰਾ ਸਿੱਖ ਕਹਿੰਦਾ ਭਾਈ ਨੰਦ ਲਾਲ ਜੀ, ਖਾਲਸਾ ਹੋਵੇ ਜਿਹੜਾ ਤੁਹਾਡੇ ਇੱਥੇ ਨਿਊਯਾਰਕ ਟਾਈਮ ਚ ਨਿਕਲਦਾ ਨਾ, ਹਾਂ, ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖਿਆ, ਪੜਿਓ ਤੁਸੀਂ ਰੱਛਿਆ ਰਹਿਤ ਕਿਤਾਬ, ਮੈਂ ਬੇਨਤੀ ਕਰਾਂਗਾ ਜ਼ਰੂਰ ਪੜਿਓ। ਜਿਹੜੇ ਇੱਕ ਤੇ ਖਾਲਸਾ ਜੀਵਨ ਸੰਤ ਬਾਬਾ ਕਰਤਾਰ ਸਿੰਘ ਜੀ ਦਾ ਲਿਖਿਆ, ਉਹ ਪੜਨ ਵਾਲਾ। ਮੈਂ ਸੱਚੀ ਤੁਹਾਨੂੰ ਦੱਸਿਆ, ਇਸ ਮਸਲੇ ਚ ਨਹੀਂ ਪੈਂਦਾ ਕਿਹੜੀ ਸੰਪਰਦਾ, ਮੈਂ ਕਹਿੰਦਾ ਮੇਰੇ ਗੁਰੂ ਦੀ ਕੋਈ ਵੀ ਗੱਲ ਕਰਦਾ ਸਭ ਮੇਰੇ ਭਾਈ ਵੀਰ ਨੇ। ਪ੍ਰੋਫੈਸਰ ਗੰਗਾ ਸਿੰਘ ਦੀ ਕਿਤਾਬ ਹੈ ਪੂਰਨ ਪੁਰਖ, ਉਹ ਸਾਰੀ ਵਿਸਾਖੀ ਤੇ ਹੈ। ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਦੀ ਰੱਛਿਆ ਰਿਆਇਤ, ਮੇਰੀ ਅਰਜ਼ ਹੈ ਇਹਨਾਂ ਕਿਤਾਬਾਂ ਵਿਚ ਪੁਰਾਣੇ ਰਹਿਤਨਾਮੇ ਪਿਆਰਾ ਸਿੰਘ ਪਦਮ ਦੇ ਐਡਿਟ ਕੀਤੇ, ਉਹਦੇ ਵਿਚ ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਨੇ ਇਕ ਘਟਨਾ ਦਾ ਜ਼ਿਕਰ ਕੀਤਾ ਤੇ ਉਹਨਾਂ ਨੇ ਹਵਾਲਾ ਦਿੱਤਾ ਨਿਊਯਾਰਕ ਟਾਈਮਸ ਦਾ। ਉਹ ਕਹਿੰਦੇ ਜਦੋਂ ਬੰਗਲਾਦੇਸ਼ ਦੀ ਜੰਗ ਹੋਈ ਨਾ, ਵੱਖ ਹੋਇਆ, ਤੇ ਇਥੋਂ ਦਾ ਜਿਹੜਾ ਨਾਮਾ ਨਿਗਾਰ ਸੀ ਤੁਹਾਡਾ ਪੱਤਰਕਾਰ ਉਥੇ ਸੀ, ਸਿੱਖ ਫੌਜੀ ਖਲੋਤਾ ਸੀ। ਮੈਂ ਕਿਤਾਬ ਦਾ ਹਵਾਲਾ ਤਾਂ ਦਿੱਤਾ, ਮੈਂ ਉਹਦੇ ਚ ਪੜਿਆ, ਮੈਂ ਉਹ ਪੇਪਰ ਨਹੀਂ ਪੜਿਆ। ਸਿੱਖ ਫੌਜੀ ਖਲੋਤਾ ਤੇ ਇਕ ਕਾਰ ਆਈ, ਕਾਰ ਦੇ ਵਿਚ ਬੰਗਾਲੀ ਮੁਸਲਮਾਨ ਔਰਤ ਸੀ ਜੀ, ਉਹਨੇ ਉੱਤਰ ਦੇ ਅਸਾਰ ਸਿੱਖ ਦੇ ਗਲ ਚ ਫੁੱਲਾਂ ਦਾ ਹਾਰ ਪਾ ਦਿੱਤਾ। ਪੱਤਰਕਾਰ ਤਾਂ ਫਿਰ ਗੱਲ ਨੂੰ ਖਰੋਧਦਾ ਨਾ, ਉਹਨੇ ਕਿਹਾ ਵੀ ਤੇਰਾ ਹਮ ਮਜ਼ਬ ਨਹੀਂ, ਇਹ ਸਿੱਖ, ਤੁਸੀਂ ਮੁਸਲਮਾਨ, ਇਹ ਕੌਣ? ਕਹਿੰਦੀ ਇਹ ਮੇਰਾ ਬਾਪ ਹੈ। ਕਿਉਂ ਫੁੱਲ ਹਾਰ ਪਾਇਆ? ਕਹਿੰਦੀ ਜੰਗ ਵਿਚ ਸਾਡੇ ਆਪਣਿਆਂ ਨੇ ਕੱਪੜੇ ਪਾਰ ਕੇ ਪੱਤਾ ਲੁੱਟੀਆਂ, ਇਹਨਾਂ ਨੇ ਪੱਗ ਦੇ ਪੱਲੇ ਪਾੜ ਪਾੜ ਕੇ ਸਾਡਾ ਨਗੇਜ ਟੱਕਿਆ ਹੈ। ਗੁਰਮੁਖੋ, ਇਹ ਕਰੈਕਟਰ ਹਜ਼ਾਰਾਂ ਦੀ ਗਿਣਤੀ ਚ ਲੋਕ ਹੋਣ, ਇਕ ਕਮਾਈ ਵਾਲਾ ਸਿੱਖ ਖੜਾ ਹੋਵੇ, ਸੱਚੀ ਮੁੱਚੀ ਹਜ਼ਾਰਾਂ ਭੁੱਲ ਜਾਂਦੇ ਨੇ, ਕਮਾਈ ਵਾਲੇ ਦੀ ਗੱਲ ਚੱਲਦੀ ਹੈ। ਭਾਈ ਨੰਦ ਲਾਲ ਕਹਿੰਦੇ ਖਾਲਸਾ ਸੋਏ ਜੋ ਪਰ ਤਿਰਿਆ ਤੇ ਭਾਗ ਹੈ, ਅਗਲਾ ਸ਼ਬਦ ਉਹਨਾਂ ਵਰਤਿਆ, ਖਾਲਸਾ ਸੋਏ ਪਰ ਦ੍ਰਿਸ਼ਟ ਕੋ ਤਾਗ ਹੈ। ਇਹ ਬੜਾ ਔਖਾ ਸ਼ਬਦ ਹੈ, ਖਾਲਸਾ ਸੋਏ ਪਰ ਦ੍ਰਿਸ਼ਟ ਕੋ ਤਿਆਗ ਹੈ। ਅੱਗੇ ਜੀ ਇਹ ਤੁਸੀਂ ਭਾਈ ਜੀ ਕਹਿ ਰਹੇ ਹੋ, ਨਿੰਦਿਆ ਤਿਆਗ ਹੈ, ਪੰਚ ਕੋ ਮਾਰੇ, ਕਰਮ ਕੋ ਸਾੜੇ, ਜੋ ਪੜ ਰਹੇ ਹਾਂ, ਪਰ ਤਿਰਿਆ ਤੇ ਭਾਗ ਹੈ, ਪਰ ਦ੍ਰਿਸ਼ਟ ਤੇ ਤਿਆਗ ਹੈ, ਇਹ ਕਿਵੇਂ ਹੋਏਗਾ? ਕਹਿ ਲੱਗੇ ਤਾਂ ਹੋਏਗਾ, ਖਾਲਸਾ ਸੋਏ ਨਾਮ ਰਤ ਲੱਗ ਹੈ। ਜਿਹੜਾ ਨਾਮ ਵੀ ਜੁੜੇਗਾ ਉਹਨੂੰ ਇਹ ਬਖਸ਼ਿਸ਼ ਮਿਲੇਗੀ। ਸਮਾਂ ਵੀ ਬਹੁਤ ਹੋ ਗਿਆ, ਬਾਕੀ ਵਿਚਾਰ ਕੱਲ ਨੂੰ ਆਪਾਂ ਕਰਾਂਗੇ। ਕੱਲ ਨੂੰ ਦੁਪਹਿਰੇ ਜੀ ਆਇਓ, ਸੰਗਰਾਂਦ ਵਾਲਾ ਦਿਨ ਮੈਨੂੰ ਪਤਾ ਹੈ, ਮੈਨੂੰ ਮੈਂ ਸਭ ਕੁਝ ਸੁਣਾ ਜਾਣਾ ਐਤਕੀ। ਆਪਾਂ ਕਹਿੰਦੇ ਸੰਗਰਾਂਦ ਤਾਂ ਬਾਹਮਣਾਂ ਦੀ ਹੋਏ। ਗੁਰਮੁਖੋ, ਆਪਣੇ ਜਿੰਨੇ ਤੁਸੀਂ ਬੈਠੇ ਹੋ ਇਮਾਨਦਾਰੀ ਨਾਲ ਦੱਸੋ, ਸਾਡੇ ਪਿੰਡਾਂ ਸੰਗਰਾਂਦ ਨੂੰ ਇਕੱਠ ਹੁੰਦਾ ਸੀ ਨਾ, ਆਹ ਗੁਰਦੁਆਰੇ ਖਾਲੀ ਕਰਤੇ ਆਪਾਂ, ਸੰਗਰਾਂਦ ਵਾਲੇ ਜਿਹੜੇ ਹੁੰਦੇ ਸਨ ਉਹਨਾਂ ਵੀ ਭਜਾਤਾ, ਹੁਣ ਨਹੀਂ ਆਉਣਾ, ਸੰਗਰਾਂਦ ਨਹੀਂ ਪੂਜਦੇ। ਮੈਨੂੰ ਪਤਾ ਸੀ ਸਮੇਂ ਨੂੰ ਨਹੀਂ ਪੂਜਦੇ, ਪਰ ਸਮਾਂ ਤਾਂ ਸਫਲ ਕਰਨੇ ਆ ਨਾ। ਕੱਲ ਨੂੰ ਸਵੇਰੇ ਵੈਸਾਖ ਦੀ ਸੰਕ੍ਰਾਂਤ ਹੈ, ਆਪਾਂ ਜੋ ਗੁਰੂ ਜੀ ਨੇ ਸਾਨੂੰ ਦਿੱਤਾ ਆਪਾਂ, ਮੈਂ ਯਤਨ ਕਰਾਂਗਾ ਦੋਨੋਂ ਤੁਖਾਰੀ ਤੇ ਮਾਂਝ, ਵੈਸਾਖ ਭਲਾ ਸਾਖਾ ਵੇਸ ਕਰੇ ਤਨ ਦੇ ਕੇ ਹਰ ਦੁਆਰ ਆਓ ਦਇਆ ਕਰੇ ਘਰ ਆਓ ਪਿਆਰੇ ਦੁੱਤਰ ਤਾਰੇ ਤੁਦ ਬਿਨ ਅੱਡ ਨਾ ਬੋਲੋ। ਤੇ ਦੂਜੇ ਪਾਸੇ ਗੁਰੂ ਅਰਜਨ ਸਾਹਿਬ ਕਹਿਣਗੇ ਵੈਸਾਖ ਸੁਹਾਵਾ ਤਾਂ ਲੱਗਿਆ ਸ਼ੁਰੂਆਤ ਹੈ ਕਿ ਵੈਸਾਖ ਧੀਰਨ ਕਿਉਂ ਵਾਢੀ ਆ ਜਿਨ੍ਹਾਂ ਪ੍ਰੇਮ ਵਿਸ਼ੋ ਸ਼ਬਦ ਵਿਚਾਰ। ਮੇਰੀ ਫਿਰ ਬੇਨਤੀ ਪ੍ਰਬੰਧਕ ਵੀਰ, ਤੁਸੀਂ ਜ਼ੋਰ ਤਾਂ ਨੀ ਕਿਸੇ ਬੰਦੇ ਦਾ ਜੀ, ਪਰ ਹੱਥ ਜੋੜ ਕੇ ਬੇਨਤੀ ਏ, ਤੁਸੀਂ ਦਰਬਾਰ ਸਾਹਿਬ ਜਾਂਦੇ ਹੋ, ਅੱਜ ਉੱਥੇ ਨਾ ਸੰਗਰਾਂਦ ਰਿਕਾਰਡਿੰਗ ਤੁਹਾਡੇ ਕੋਲ ਹੋਣੀ ਏ, ਅੰਮ੍ਰਿਤ ਵੇਲੇ ਦੇ ਹੁਕਮਨਾਮੇ ਤੋਂ ਬਾਅਦ ਵੈਸਾਖ, ਆਸਾ ਕੀ ਵਾਰ ਦੇ ਹੁਕਮਨਾਮੇ ਤੋਂ ਬਾਅਦ ਵੈਸਾਖ, ਉਸ ਤੋਂ ਬਾਅਦ ਰਾਤ ਨੂੰ ਰਹਿ ਰਾਸ ਦੇ ਪਹਾੜ ਤੋਂ ਬਾਅਦ ਵੈਸਾਖ, ਰਾਤ ਨੂੰ ਸੁੱਖ ਵਾਸਣ ਵੇਲੇ ਫਿਰ ਵੈਸਾਖ। ਜਦੋਂ ਤੁਸੀਂ ਮੰਜੀ ਸਾਹਿਬ ਦਾ ਮਤਲਬ ਕੀ ਹੈ, ਅਸੀਂ ਜਾਣਦੇ ਹਾਂ ਜਿਹੜਾ ਮੰਜੀ ਸਾਹਿਬ ਅਸਥਾਨ ਹੈ ਉੱਥੇ ਹੁਣ ਗੁਰੂ ਦਾ ਬੇਨਤੀ ਕੀਤੀ ਨਾ ਬਣਾ ਦਿੱਤਾ, ਕੱਲਾ ਥੜਾ ਸੀ ਉੱਥੇ, ਬੋਰਡ ਲੱਗਾ, ਰੱਬ ਕਰੇ ਕਿਤੇ ਕੋਈ ਮਿਟਾ ਨਾ ਦੇ, ਉੱਥੇ ਬੋਰਡ ਤੇ ਲਿਖਿਆ ਹੋਇਆ ਇੱਥੇ ਗੁਰੂ ਅਰਜਨ ਦੇਵ ਨੇ 12 ਮਾਹ ਉਚਾਰਨ ਕੀਤਾ ਹੈ, ਇਹ ਤਾਂ ਮੰਜੀ ਸਾਹਿਬ ਹੈ। ਮੈਂ ਬਿਲਕੁਲ ਨਹੀਂ ਕਹਿ ਰਿਹਾ ਸੰਕ੍ਰਾਂਤ ਨੂੰ ਪੂਜਣਾ, ਮੈਂ ਕਹਿੰਦਾ ਹੋ ਸਕਦਾ ਮਹੀਨੇ ਬਾਅਦ ਇਹੋ ਜਿਹੀ ਚੋਟ ਲੱਗੇ ਬੰਦੇ ਦੀ ਜ਼ਿੰਦਗੀ ਪਲਟ ਜਾਏ। ਕੱਲ ਨੂੰ ਆਪਾਂ ਜੋ ਟਾਈਮ ਵੀਰਾਂ ਅਨਾਊਂਸ ਕੀਤਾ ਉਹ ਕਰਾਂਗੇ। ਆਓ ਜੀ, ਜੇ ਮਹਿੰਗਾ ਸ਼ਬਦ ਨਾ ਵੀ ਸਮਝ ਪਿਆ ਹੋਵੇ ਆਪਾਂ ਫਿਰ ਵੀ ਗੱਲ ਕਰ ਸਕਦੇ ਹਾਂ, ਪਰ ਸੱਚਾਈ ਇਹ ਵੇ ਕਿ ਮਨ ਨੂੰ ਕਾਬੂ ਕਰ ਲਈ ਸ਼ਬਦ ਕਮਾਣੇ ਪੈਣੇ। ਕਰੋ ਕਿਰਪਾ ਜੀ, ਸਾਰੇ ਨਾਮ ਜਪਿਓ। ਮੈਂ ਬੇਨਤੀ ਕਰਾਂਗਾ, ਇਸ ਮੈਂ ਨੂੰ ਹੋਮੇ ਚ ਨਾ ਲੈ ਜਾਓ, ਮੇਰਾ ਸੁਭਾਅ ਹੀ ਹੈ ਜੀ, ਮੈਂ ਮੂੰਹ ਨਿਕਲਦਾ ਰਹਿੰਦਾ। ਤੇ ਹੁਣ ਜ਼ੋਰ ਤੁਸੀਂ ਲਾਣਾ ਕਿਉਂਕਿ ਡੇਢ ਘੰਟਾ ਬੋਲ ਕੇ ਸਿਰ ਬੋਲਣ ਲੱਗ ਪੈਂਦਾ। ਕਰੋ ਕਿਰਪਾ ਸਾਰੇ, ਪਹਿਲਾਂ ਦਾਸ, ਫਿਰ ਬੀਬੀਆਂ, ਵਾਹਿਗੁਰੂ ਸਿੰਘ, ਫਿਰ ਤੀਜੇ ਤੇ ਬੀਬੀਆਂ ਭੈਣਾਂ, ਕਰੋ ਜੀ।